ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭੱਜੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਜਿਨ੍ਹਾਂ ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਇਹ ਬਖਸ਼ਿਸ਼ ਹੋਈ ਹੈ, ਪਿਛਲੇ ਸ਼ੁਭ ਕਰਮਾਂ ਦਾ ਕੋਈ ਫਲ ਵਾਹਿਗੁਰੂ ਪਰਮੇਸ਼ਰ ਨੇ ਪ੍ਰਦਾਨ ਕੀਤਾ ਹੈ, ਉਹੀ ਸਤਸੰਗਤ ਵਿੱਚ ਆਉਂਦੇ ਨੇ, ਦੂਸਰਾ ਨਹੀਂ ਆ ਸਕਦਾ। ਨਾਨਕ ਕਰਮਾਂ ਬਾਹਰੇ ਦਰ ਢੋ ਨ ਲੈਣੀ ਤਾਂ ਸਤਸੰਗਤ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨ ਪਰਸੇ ਹੈ, ਚਿਤ ਚਰਨ ਨਾਮ ਨਮਸਕਾਰ ਕੀਤੀ ਹੈ ਸਤਿਗੁਰਾਂ ਨੂੰ, ਚਰਨ ਸਫਲੇ ਹੋਏ, ਮਸਤਕ ਸਫਲਾ ਹੋਇਆ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਉਹ ਬਸੰਤ ਰਾਗ ਦੇ ਵਿੱਚ ਭਗਤ ਬਾਣੀ ਵਿੱਚ ਕਥਾ ਹੈ, ਵਿੱਚ ਭਗਤਾਂ ਦੇ ਕਬੀਰ ਸਾਹਿਬ ਦੇ ਰਾਮਾਨੰਦ ਜੀ ਦੇ ਇਤਿਆਦਕੇ ਸ਼ਬਦ ਆ ਚੁੱਕੇ। ਹੁਣ ਅੱਗੇ ਨਾਮਦੇਵ ਜੀ ਦੀ ਬਾਣੀ, ਉਸ ਦਾ ਅੰਮ੍ਰਿਤ ਬਚਨ ਜੀ ਦਾ ਪਾਠ ਆਪ ਜੀ ਨੇ ਸੁਣਿਆ, ਅਰਥ ਵਿਚਾਰ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ, ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸਵਾਮੀ ਕੁਦਰਤ ਕਵਨ ਹਮਾਰੀ। ਆਪ ਕਥੈ ਆਪ ਸੁਣਨੇ ਹਾਰ, ਸਾਨੂੰ ਸਾਡੇ ਵਿਚਾਰ ਸਾਡੀ ਹੰਗਤਾ ਇੱਥੇ ਆ ਕੇ ਧੋਖਾ ਦੇ ਜਾਂਦੀ ਹੈ। ਜਦੋਂ ਸੁਣਨ ਵਾਲੇ ਨੂੰ ਸੁਣਨ ਦਾ ਹੰਕਾਰ ਪੈਦਾ ਹੁੰਦਾ, ਹੰਗਤਾ ਵੀ ਮੈਂ ਸਰੋਤਾ ਹਾਂ, ਤੇ ਵਕਤੇ ਨੂੰ ਕਥਾ ਕਰਨ ਦੀ ਹੰਗਤਾ ਆ ਜਾਂਦੀ ਹੈ ਕਿ ਮੈਂ ਵਕਤਾ ਹਾਂ, ਮੈਂ ਕਥਾ ਵਾਚਕ ਹਾਂ। ਇਹਦੇ ਨਾਲ ਅਸੀਂ ਫਲਹੀਨ ਹੋ ਜਾਂਦੇ ਹਾਂ, ਭਾਵੇਂ ਸਰੋਤਾ ਹੈ ਭਾਵੇਂ ਵਕਤਾ ਹੈ। ਜਦੋਂ ਅਸੀਂ ਨਿਰਹੰਕਾਰ ਹੋ ਕੇ, ਕਿਉਂਕਿ ਜਿਹੜਾ ਮੈਂ ਸ਼ਬਦ ਹੈ ਇਹਦੇ ਵਿੱਚ ਹੰਗਤਾ ਦਾ ਨਿਵਾਸ ਹੈ, ਜਿਹੜਾ ਤੂੰ ਸ਼ਬਦ ਹੈ ਇਹਦੇ ਚ ਪਰਮਾਤਮਾ ਦਾ ਨਿਵਾਸ ਹੈ, ਇਹਦੇ ਚ ਨਿਮਰਤਾ ਵਸਦੀ ਹੈ, ਇਹਦੇ ਚ ਖਿਮਾ ਵਸਦੀ ਹੈ। ਇਸ ਕਰਕੇ ਮੈਂ ਨੂੰ ਛੱਡ ਕੇ ਤੂੰ ਦੇ ਭਾਵ ਵਿੱਚ ਆ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਇਹ ਆਵਾਜ਼ ਸਾਡੇ ਹਿਰਦੇ ਚ ਵਸ ਜਾਏ ਕਿ ਆਪ ਕਥੈ ਆਪ ਸੁਣਨੇ ਹਾਰ, ਆਪ ਹੀ ਕਥਾ ਕਰਨ ਵਾਲਾ ਤੇ ਆਪ ਹੀ ਸੁਣਨ ਵਾਲਾ। ਅਸੀਂ ਆਪਣੇ ਆਪ ਨੂੰ ਵਿੱਚੋਂ ਲਾਂਭੇ ਕਰ ਦਈਏ, ਫਿਰ ਇਹ ਐਸੀ ਬੰਦਗੀ ਹੈ ਜਿਹਦਾ ਕੋਈ ਮੁਕਾਬਲਾ ਨਹੀਂ। ਸੋ ਆਓ ਜਿਸ ਪ੍ਰਕਾਰ ਭਗਤ ਨਾਮਦੇਵ ਜੀ ਦੀ ਅੰਮ੍ਰਿਤਮਈ ਬਾਣੀ ਭਾਈ ਗੁਰਦਾਸ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ, ਭਾਈ ਗੁਰਦਾਸ ਸਾਹਿਬ ਜੀ ਤੋਂ ਗੁਰੂ ਅਰਜਨ ਦੇਵ ਜੀ ਲਿਖਵਾ ਰਹੇ ਹੈ। ਸੋ ਆਓ ਮਨ ਬਿਰਤੀ ਇਕਾਗਰ ਕਰੋ ਜੀ।
ਬਸੰਤ ਬਾਣੀ ਨਾਮ ਦਿਓ ਜੀ ਕੀ,
ਇਹ ਹੁਣ ਸੂਚਨਾ ਦਿੰਦੇ ਨੇ ਗੁਰੂ ਅਰਜਨ ਦੇਵ ਜੀ, ਇਹ ਬਾਣੀ ਨਾਮਦੇਵ ਜੀ ਦੀ ਹੈ, ਹੁਣ ਇਸ ਵੇਲੇ ਬਸੰਤ ਰਾਗ ਦੇ ਵਿੱਚ ਇਹ ਅੱਖਰ ਲਿਖਵਾਏ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਅਨੰਦ ਸਰੂਪ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ ਜਿਹੜੇ ਵਾਰ ਵਾਰ ਆ ਰਹੇ ਹੈ, ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਪਣੀ ਕੋਈ ਪਹੁੰਚ ਨਹੀਂ ਹੈ, ਆਪਣੀ ਕੋਈ ਵਿਦਿਆ ਵੱਲ, ਬੁੱਧ ਵੱਲ, ਤੇ ਕੋਈ ਵੀ ਇੱਥੇ ਕੰਮ ਨਹੀਂ ਕਰ ਸਕਦਾ ਜਿੱਥੇ ਗੁਰੂ ਦੀ ਕਿਰਪਾ ਕੰਮ ਕਰਦੀ ਹੈ। ਗੁਰ ਕਿਰਪਾ ਚ ਨਰਕੋ ਕੀ ਨਹੀਂ ਤੇ ਇਹ ਜੁਗਤ ਪਛਾਣੀ। ਇਹ ਜੁਗਤ ਪਛਾਣੀ ਤਾਂ ਜਾਂਦੀ ਹੈ ਜਦੋਂ ਸਤਿਗੁਰੂ ਕਿਰਪਾ ਕਰੇ। ਇਹ ਸ਼ਬਦ ਦੀ ਕੁਝ ਉਥਾਨਕਾ ਹੈ ਕਿ ਜਿਸ ਸਮੇਂ ਭਗਤ ਨਾਮਦੇਵ ਜੀ ਸਲੇਮ ਸ਼ਾਹ ਬਾਦਸ਼ਾਹ ਹੋਇਆ ਹੈ, ਉਸ ਨੇ ਪਕੜ ਲਿਆ ਸੀ, ਜਿਵੇਂ ਕਬੀਰ ਸਾਹਿਬ ਨੂੰ ਵੀ ਫੜਿਆ ਸੀ, ਕਬੀਰ ਸਾਹਿਬ ਨੂੰ ਵੀ ਅੱਗ 'ਚ ਬਿਠਾਇਆ, ਨਹੀਂ ਸੜੇ, ਇਹ ਪਾਣੀ 'ਚ ਡੋਬਣਾ ਚਾਹਿਆ, ਨਹੀਂ ਡੁੱਬੇ ਗੰਗਾ ਦੇ ਵਿੱਚ, ਹਾਥੀ ਮੂਹਰੇ ਸੁੱਟਿਆ, ਹਾਥੀ ਚੀਕਾਂ ਮਾਰ ਕੇ ਦੌੜਿਆ। ਇਸ ਤਰ੍ਹਾਂ ਨਾਮਦੇਵ ਜੀ ਨੂੰ ਸਲੇਮ ਸ਼ਾਹ ਬਾਦਸ਼ਾਹ ਨੇ ਹਾਥੀ ਦੇ ਅੱਗੇ ਸੁੱਟਿਆ ਸੀ ਕਿ ਇਸ ਨੂੰ ਸੁੰਡ ਦੇ ਨਾਲ ਚੱਕ ਚੱਕ ਕੇ ਧਰਤੀ ਦੇ ਪਟਕਾ ਪਟਕਾ ਕੇ ਇਹਦੇ ਪ੍ਰਾਣ ਕੱਢਣੇ ਆ। ਇਹ ਹੁਕਮ ਦਿੱਤਾ ਸੀ ਬਾਦਸ਼ਾਹ ਨੇ ਤੇ ਅੱਗੋਂ ਹਾਥੀ ਨੇ ਭਗਤ ਨਾਮਦੇਵ ਜੀ ਨੂੰ ਕੁਝ ਵੀ ਨਹੀਂ ਸੀ ਕਿਹਾ। ਨਾਮਦੇਵ ਜੀ ਜਦੋਂ ਬਾਦਸ਼ਾਹ ਪੈਰੀ ਪਿਆ, ਉਹਦੀ ਕੈਦ ਚੋਂ ਰਿਹਾ ਹੋ ਗਏ। ਨਾਮਦੇਵ ਜੀ ਪ੍ਰੇਮੀਆਂ ਨੇ ਪੁੱਛਿਆ, ਜਿਹੜੇ ਉਸ ਵੇਲੇ ਹਾਜ਼ਰ ਨੇ ਸੀ, ਕਿ ਹੇ ਨਾਮਦੇਵ ਜੀ, ਭਗਤ ਜੀ, ਤੇ ਤੁਹਾਨੂੰ ਜਿਸ ਵੇਲੇ ਹਾਥੀ ਦੇ ਮੂਹਰੇ ਸੁੱਟਿਆ ਗਿਆ, ਜਦੋਂ ਹਾਥੀ ਚੋਟ ਮਾਰਦਾ ਸੀ, ਤੁਹਾਡੇ ਮਨ ਦੀ ਅਵਸਥਾ ਕਿਹੋ ਜਿਹੀ ਸੀ ਉਸ ਵੇਲੇ? ਕਿਉਂਕਿ ਪਹਿਲਾਂ ਤਾਂ ਹਾਥੀ ਨੇ ਕੀਤਾ ਉਹ ਕਰੈ ਗੁਜਿੰਦ ਸੁੰਡ ਕੀ ਚੋਟ, ਨਾਮਾ ਉਭਰੈ ਹਰ ਕੀ ਓਟ। ਵੀ ਉਹ ਜਦੋਂ ਪਟਕਾ ਕੇ ਮਾਰਦਾ ਜਿਵੇਂ ਰੂੰ ਚਿਸੜਦੀ, ਕਿਸੇ ਨੂੰ ਹੱਸਟ ਨਹੀਂ ਸੀ ਲੱਗਦੀ। ਫਿਰ ਹਾਥੀ ਨੂੰ ਇਹ ਕਲਾ ਦਿਖਾਈ ਪਰਮੇਸ਼ਰ ਨੇ, ਫਿਰ ਹਾਥੀ ਨੇ ਕੁਝ ਨਹੀਂ ਕਿਹਾ ਤੇ ਬਾਦਸ਼ਾਹ ਪੈਰੀ ਪਿਆ ਸੀ। ਇਹ ਫਿਰ ਕਹਿੰਦੇ ਜੀ ਉਸ ਵੇਲੇ ਤੁਹਾਡੇ ਮਨ ਦੀ ਅਵਸਥਾ ਕਿਹੋ ਜਿਹੀ ਸੀ? ਭਗਤ ਪੁੱਛਦੇ ਆ ਜਿਹੜੇ ਸਤਸੰਗੀ ਨੇ, ਕਹਿੰਦੇ ਬਹੁਤ ਭਿਆਨਕ ਸਮਾਂ ਸੀ ਤੁਹਾਡੇ ਤੇ, ਵੀ ਮਨ ਕਿਸ ਤਰ੍ਹਾਂ ਸੀ ਤੁਹਾਡਾ ਉਸ ਵੇਲੇ? ਅਸੀਂ ਉਹ ਤੁਹਾਡੇ ਮਨ ਦੀ ਅਵਸਥਾ ਜਾਣਨਾ ਚਾਹੁੰਦੇ ਹਾਂ। ਉਸ ਵੇਲੇ ਆਪਣੇ ਪ੍ਰੇਮੀਆਂ ਨੂੰ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਨ ਕਰਕੇ ਇਸ ਪ੍ਰਕਾਰ ਦੱਸਣਾ ਕੀਤਾ ਹੈ। ਸੁਣੋ ਜੀ,
ਸਾਹਿਬ ਸੰਕਟ ਸੇਵਕ ਭੱਜੈ।
ਭਾਈ ਦੋ ਉਚਾਰਨ ਦੀਆਂ ਘੁੰਡੀਆਂ ਇਕੱਠੀਆਂ ਆ ਗਈਆਂ। ਇਹਦੇ ਚ ਐਸਾ ਹੈ ਵੀ ਜੇ ਤਾਂ ਸੱਸਾ ਅਗੇਤਰ ਹੋ ਗਿਆ ਤਾਂ ਕਟਵੈ ਪਾਠ ਪਿੱਛੇ ਰਹਿ ਜਾਣਾ, ਉਹ ਵੀ ਗਲਤ ਹੈ। ਜੇ ਸੱਸਾ ਤੇ ਕੱਕਾ ਇਕੱਠੇ ਕਰਕੇ ਉਚਾਰਨ ਕਰੋਗੇ ਸੰਕਟਵੈ, ਉਹ ਵੀ ਪਾਠ ਫਿਰ ਠੀਕ ਨਹੀਂ ਹੋਏਗਾ। ਇਹ ਤਿੰਨੇ ਅੱਖਰ ਅਗੇਤਰ ਕਰ ਲਓ ਤੇ ਵਾਹ ਵਾਹ ਜਿਹੜਾ ਥੋੜਾ ਜਿਹਾ ਪਿਛੇਤਰ ਕਰ ਲਓ। ਇਹਦੇ ਨਾਲ ਕੀ ਹੋ ਗਿਆ, ਸੰਕਟ ਦੁੱਖ ਦਾ ਨਾਮ ਹੈ। ਸੰਕਟ ਵੈ, ਸੰਕਟ ਕਹਿ ਕੇ ਵੈ, ਉਹ ਅੱਖਰ ਇਕੱਠੇ ਰੱਖਣੇ ਨਾ ਬੋਲਣ ਵਾਸਤੇ, ਥੋੜੀ ਜਿਹੀ ਡੈਸ਼ ਹੀ ਹੈ, ਸੰਬੰਧਿਤ ਹੈ ਅੱਖਰ। ਸਾਹਿਬ ਸੰਕਟ ਵੈ, ਸੇਵਕ ਭੱਜੈ, ਦੂਸਰਾ ਪਾਠ ਭੱਜੈ ਨਹੀਂ ਕਰਨਾ, ਭੱਜੈ ਦੌੜਨ ਤੋਂ ਭਾਵ ਹੈ ਅਸੀਂ ਪਾਠ ਦੀ ਬਾਤ। ਹੇ ਭਾਈ ਸਰੋਤਾ ਜਨੋ, ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਤੁਸੀਂ ਜਿਗਿਆਸੂ ਸਵਾਲ ਕੀਤਾ, ਜੇਕਰ ਸਾਹਿਬ ਮਾਲਕ ਪਰਖ ਕਰਨ ਵਾਸਤੇ ਉਹ ਸੰਕਟ ਵੈ, ਸੰਕਟ ਦੁੱਖ ਦੇਣਾ ਕਰੇ, ਅਤੇ ਸੇਵਕ ਹੈ ਜਿਹੜਾ ਦਾਸ ਹੈ ਉਹ ਭੱਜੇ ਭਗੌੜਾ ਹੋ ਜਾਵੇ, ਭਾਵ ਕੀ ਹੈ ਵੀ ਪਰਮਾਤਮਾ ਪਰਖ ਕਰਨ ਦੇ ਲਈ ਕੋਈ ਦੁੱਖ ਦੇਵੇ, ਉਹ ਦੁੱਖ ਦਿੰਦਾ ਪਰਖ ਕਰਨ ਲਈ, ਤੇ ਸੇਵਕ ਅੱਗੋਂ ਦੁੱਖ ਨੂੰ ਦੇਖ ਕੇ ਡੋਲ ਜਾਵੇ ਵੀ ਮੇਰੇ ਕੋਲੋਂ ਭਾਣਾ ਨਹੀਂ ਮੰਨਿਆ ਜਾਣਾ, ਉਹ ਭੱਜ ਜਾਵੇ। ਇਹੀ ਭੱਜਣਾ ਹੈ ਜਿਹੜਾ ਭਾਣਾ ਨਾ ਮੰਨਣਾ, ਤਾਂ ਫਿਰ ਉਹਦੇ ਲਈ ਦੱਸਦੇ ਹਨ।
ਚਿਰੰ ਕਾਲ ਨਾ ਜੀਵੈ ਦੋ ਕੁਲ ਲੱਜੈ।
ਇਹਨੂੰ ਭਾਈ ਲੱਜੈ ਪਾਠ ਨਹੀਂ ਕਰਨਾ, ਲੈ ਜਾਣ ਤੋਂ ਭਾਵ ਨਹੀਂ ਹੈ, ਲੱਜੈ ਤੇ ਲਾਜ ਤੋਂ ਭਾਵ ਹੈ। ਇਸ ਕਰਕੇ ਇਹਨੂੰ ਵੀ ਅਧਿਕ ਸਹਿਤ ਪਾਠ ਬੋਲਣਾ ਹੈ। ਲੱਜੈ ਉਹ ਚਿਰੰ ਕਾਲ ਬਹੁਤੀ ਦੇਰ ਤੱਕ ਜਿਉਂਦਾ ਨਹੀਂ ਰਹਿੰਦਾ, ਸਗੋਂ ਆਪਣੀ ਦੋਵੇਂ ਨਾਨਕਾਂ ਤੇ ਦਾਦਕਿਆਂ ਦੀਆਂ ਕੁਲਾਂ ਨੂੰ ਲੱਜੈ ਲਾਜ ਲਾਉਂਦਾ, ਬਦਨਾਮੀ ਕਰਾਉਂਦਾ ਉਹਨਾਂ ਦੀ। ਕਿਹਾ ਜਾ ਜੰਮਿਆ ਨਾਨਕੇ ਵੀ ਕਹਿਣਗੇ, ਦਾਦਕੇ ਵੀ ਕਹਿਣਗੇ, ਇਸ ਕਰਕੇ ਦੋਨਾਂ ਕੁਲਾਂ ਦੇ ਵਿੱਚ ਸ਼ਰਮਸ਼ਾਰ ਬਦਨਾਮੀ ਕਰਾਉਂਦਾ ਹੈ। ਇਹ ਦੁਬਾਰੇ ਫਿਰ ਬੋਲੋ ਜੀ। ਸਾਹਿਬ ਸੰਕਟ ਵੈ,
ਸਾਹਿਬ ਸੰਕਟ ਵੈ, ਸੇਵਕ ਭੱਜੈ।
ਤੇ ਜਿਹੜਾ ਸਾਹਿਬ, ਇਹ ਦੁਨਿਆਦਾਰੀ ਦੀ ਗੱਲ ਆ ਗਈ ਹੁਣ। ਕੋਈ ਰਾਜ ਹੈ, ਮਹਾਰਾਜ ਹੈ, ਕੋਈ ਅਮੀਰ ਹੈ, ਗਰੀਬ ਹੈ, ਉਹਦਾ ਕੋਈ ਨੌਕਰ ਰੱਖਿਆ ਹੋਇਆ ਜਾਂ ਬਾਦਸ਼ਾਹ ਦੇ ਨੌਕਰ ਰੱਖੇ ਹੁੰਦੇ। ਬਾਦਸ਼ਾਹ ਦੇ ਕੋਈ ਸੰਕਟ ਪੈ ਜਾਵੇ, ਦੂਜਾ ਬਾਦਸ਼ਾਹ ਚੜ੍ਹਾਈ ਕਰਕੇ ਆ ਜਾਵੇ ਤੇ ਸੇਵਕ ਭੱਜ ਜਾਵੇ, ਉਹਨੂੰ ਧੋਖਾ ਦੇ ਜਾਵੇ, ਉਹ ਫਿਰ ਬਦਨਾਮੀ ਦਾ ਕਾਰਨ ਹੁੰਦਾ ਹੈ ਵੀ ਲੂਣ ਖਾ ਕੇ ਹਰਾਮ ਕਰ ਦਿੱਤਾ।
ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ।
ਉਹ ਫਿਰ ਬਹੁਤੀ ਦੇਰ ਨਹੀਂ ਜੀਉਂਦਾ, ਦੋਨਾਂ ਕੁਲਾਂ ਨੂੰ ਜਿਹੜਾ ਉਹ ਲਾਜ ਲਾ ਦਿੰਦਾ। ਦੋਨੇ ਕੁਲਾਂ ਕਿਹੜੀਆਂ ਨੇ? ਇਹ ਲੋਕ ਦੇ ਵਿੱਚ ਵੀ ਲੱਜਾਵਾਨ ਹੋਇਆ, ਕਹਿੰਦੇ ਉਹ ਬਸ਼ਰਮਾ ਤੂੰ ਦਾ ਧੋਖਾ ਦੇ ਕੇ ਆ ਗਿਆ। ਜਿਵੇਂ ਦੇਸ਼ ਦੇ ਉੱਤੇ ਸੰਕਟ ਪਿਆ, ਪਾਕਿਸਤਾਨ ਨਾਲ ਲੜਾਈ ਹੋਈ, ਤੇ ਇਹ ਜਿਹੜੇ ਫਿੰਨੇ ਜੇ ਨੱਕਾਂ ਵਾਲਿਆਂ ਨੇ, ਇਹਨਾਂ ਦੀ ਫੌਜ ਸਾਰੀ ਉੱਥੇ ਨਠਿਆਈ ਸੀ ਕੱਪੜੇ ਦੂਏ ਪਾ ਕੇ, ਫਿਰ ਸਿੰਘਾਂ ਨੇ ਜਾ ਕੇ ਬਾਰਡਰ ਸੰਭਾਲਿਆ ਸੀ ਤੇ ਦੇਸ਼ ਸੰਕਟ ਵਿੱਚ ਆਇਆ ਤੇ ਭੱਜ ਗਏ। ਕਾਹਦੇ ਸੇਵਕ ਨੇ? ਤਨਖਾਹਾਂ ਲੈਣ ਵਾਸਤੇ ਸੀ। ਇਹ ਫਿਰ ਇਹ ਲੋਕ ਦੇ ਵਿੱਚ ਵੀ ਤੇ ਪਰਲੋਕ ਦੋਨੇ ਕੁਲਾਂ ਚ ਲੱਜਾਵਾਨ ਹੁੰਦਾ। ਤੇ ਇਸ ਕਰਕੇ ਆ ਜਿਵੇਂ ਮਹਾਰਾਜਾ ਨਾਭਾ ਸੀ, ਇਹਦਾ ਵਜ਼ੀਰ ਸੀ, ਜਦੋਂ ਮਾੜਾ ਵਕਤ ਪਿਆ ਉਹ ਕਹਿੰਦਾ ਬਸ ਜੀ, ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ, ਉਸ ਵੀ ਕਹਿੰਦਾ ਮੇਰੀ ਤਾਂ ਨਿਊ ਡਿਊਟੀ। ਇਸੇ ਤਰ੍ਹਾਂ ਬਾਬਾ ਰਾਮ ਸਿੰਘ ਜੋ ਅੰਗਰੇਜ਼ਾਂ ਨੇ ਫੜਿਆ, ਉਹ ਕਹਿੰਦੇ ਕਾਲੇ ਪਾਣੀਆਂ ਨੂੰ ਤੋਰਾਂਗੇ, ਤੁਹਾਨੂੰ ਕੋਈ ਤੁਹਾਡੀ ਕੋਈ ਇੱਛਾ ਕੋਈ ਚੀਜ਼ ਮੰਗਣੀ ਆ ਮੰਗ ਲਓ। ਕਹਿੰਦੇ ਜੀ ਇਹ ਮੇਰਾ ਸੇਵਕ ਹੈ ਗੜਬਈ ਮੇਰਾ, ਇਹ ਮੇਰੇ ਨਾਲ ਭੇਜ ਦਿਓ। ਤੇ ਉਹ ਕਹਿੰਦੇ ਦੱਸ ਵੀ ਦੱਸ ਦੇ। ਉਹ ਕਹਿੰਦਾ ਬਾਬਾ ਜੀ ਮੇਰੀ ਤਾਂ ਡਿਊਟੀ ਇੱਥੇ ਤੱਕ ਸੀ, ਮੈਂ ਤਾਂ ਸਰਕਾਰ ਦਾ ਨੌਕਰ ਹੈ, ਤੁਹਾਡਾ ਤਾਂ ਨਕਲੀ ਉਹ ਸੇਵਕ ਬਣਿਆ ਹੋਇਆ ਸੀ, ਸੰਕਟ ਪੈ ਗਿਆ ਤੂੰ ਭੱਜ ਗਿਆ। ਦੋਨਾਂ ਕੁਲਾਂ ਨੂੰ ਲਾਜ ਲੱਗਦੀ ਹੈ। ਤੋ ਇਸ ਕਰਕੇ ਫਿਰ ਜਾਂਦੇ ਜਾਂਦੇ ਬਾਬਾ ਜੀ ਨੇ ਬਚਨ ਵੀ ਕਰਿਆ ਸੀ, ਉਹ ਵੀ ਬਚਨ ਫਿਰ ਪੂਰਾ ਹੋਇਆ ਵੀ ਤੁਸੀਂ ਸਾਨੂੰ ਕਾਲੇ ਪਾਣੀ ਤੋਰਿਆ ਤੇ ਤੁਹਾਨੂੰ ਕੋਈ ਨੀ ਗੁਰੂ ਕੇ ਸਿੱਖ ਹੁਣ ਇਹ ਮੌਸਮ ਚ ਕੱਢਣਗੇ, ਐ ਵੀ ਬਚਨ ਕਿਹਾ, ਉਹ ਵੀ ਪੂਰਾ ਹੋਇਆ ਸੀ। ਤੇ ਇਸ ਪ੍ਰਕਾਰ ਉਹ ਕਹਿੰਦੇ ਵੀ ਇਹ ਜਿਹੜਾ ਪਰਮਾਤਮਾ ਦਾ ਸੇਵਕ, ਜੇ ਵਾਹਿਗੁਰੂ ਇਹ ਅੰਤਰੀਵ ਦੇ ਵਿੱਚ ਇਸ ਤਰ੍ਹਾਂ ਜਿਹੜਾ ਪਹਿਲਾਂ ਆਪ ਜੀ ਨੇ ਸੁਣ ਲਿਆ, ਇਹ ਦੂਸਰਾ ਅਰਥ ਸੀ। ਅੱਗੇ ਦੱਸਦੇ ਹਨ,
ਤੇਰੇ ਭਗਤ ਨਾ ਛੋਡੋ ਭਾਵੇ ਲੋਕ ਹੱਸੇ।
ਹੇ ਪ੍ਰਭੂ ਮੈਂ ਤੇਰੀ ਭਗਤੀ ਨਹੀਂ ਛੱਡਦਾ, ਭਾਵੇਂ ਲੋਕ ਮੇਰੇ ਉੱਤੇ ਹੱਸੇ ਹੱਸਦੇ ਰਹਿਣ, ਲੋਕ ਹਾਸੀ ਕਰਨ। ਇਹ ਪੋਲਾ ਜਿਹਾ ਪਾਠ ਹੈ ਜੀ, ਹੱਸੈ ਹਾਸੀ ਕਰਨ ਤੋਂ ਪੈ। ਭਗਤ ਨਾ ਛੱਡੋ ਰਾਮ ਕੀ ਭਾਵੈ ਨਿੰਦੋ ਲੋਕ, ਇਹ ਕਿਹਾ ਹੈ ਭਗਤ ਕਬੀਰ ਸਾਹਿਬ ਨੇ, ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਤਾਂ ਨਿੰਦਿਆ ਕਰਨੀ ਹੁੰਦੀ ਹੈ ਕਿ ਵੀ ਲੋਕ ਗਏ ਨਿੰਦੇ ਬਪੜੇ ਜੈ ਮਨ ਨਾਹੀ ਗਿਆਨ, ਰਾਮ ਕਬੀਰ ਹੈ ਰਬਰੇ ਅਵਤ ਜੇ ਸਭ ਕਾਮ। ਕਿਹਦੀ ਨਿੰਦਿਆ ਨਹੀਂ ਹੋਈ? ਸੱਚੇ ਮਾਰਗ ਤੇ ਚੱਲਦਿਆਂ ਸਭ ਦੀ ਹੁੰਦੀ ਹੈ। ਉਸ ਵੇਲੇ ਭਗਤ ਨੇ ਆਪਣੇ ਮਾਰਗ ਤੋਂ ਥਿੜਕਣਾ ਨਹੀਂ ਹੈ, ਇਸ ਕਰਕੇ ਕਿਹਾ ਹੈ। ਅੱਗੇ ਫਰਮਾਨ ਕਰਦੇ ਜੀ,
ਚਰਨ ਕਮਲ ਮੀਰੀ ਹੀਰੇ ਬਸੈ।
ਹੇ ਪ੍ਰਭੂ ਮੇਰੇ ਹਿਰਦੇ ਦੇ ਅੰਦਰ, ਹੀਰੇ ਹਿਰਦੇ ਦੇ ਅੰਦਰ ਤੇਰੇ ਕਮਲਾਂ ਦੀਆਂ ਪੰਖੜੀਆਂ ਨਾਲੋਂ ਸੁੰਦਰ ਤੇ ਨਿਰਲੇਪ ਰੱਖਣ ਵਾਲੇ ਜਿਹੜੇ ਚਰਨ, ਉਹ ਮੇਰੇ ਹਿਰਦੇ ਵਿੱਚ ਵਸੇ ਵਸ ਜਾਣ। ਹਾਂ ਵੀ ਕੋਈ ਪਾਠ ਦਾ ਭੇਦ ਹੈ ਕਿਹੜੇ ਤੇ? ਇਹ ਦੇਖੋ ਹੋਰ ਕੋਲ ਵੀ ਹੈ ਬਿੰਦੀ। ਅੱਛਾ, ਇਸ ਕਰਕੇ ਕੋਈ ਨੀ, ਕਈ ਸਰੂਪਾਂ ਦੇ ਵਿੱਚ ਵਾਧੂ ਵੀ ਲੱਗੀਆਂ ਹੁੰਦੀਆਂ। ਤੇਰੇ ਕੋਲ ਕਿਵੇਂ ਵੀ? ਹਾਂ ਇਹ ਬਸ ਹੈ ਬੱਬਾ, ਬਾਬਾ ਤਾਂ ਨੀ ਕਿਸੇ ਕੋਲ? ਨਹੀਂ ਫਿਰ ਇਹ ਬਸਾ ਨਹੀਂ ਹੈ, ਬਸਾ ਠੀਕ ਹੈ, ਹੀਰ ਬਸਾ ਨਹੀਂ ਬਸਾ, ਤੇ ਬਸੇ ਬਸ ਜਾਵੇ। ਹਾਂ ਅੱਗੇ ਬੋਲੋ ਜੀ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ ਜੀ,
ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮੰਡੈ,
ਤੇ ਜੈਸੇ ਜਿਸ ਪ੍ਰਕਾਰ ਆਪਣੇ ਧਨੇ ਧਨ ਵਾਸਤੇ ਪ੍ਰਾਣੀ ਪ੍ਰਾਣਾਧਾਰੀ ਜੀਵ ਮਰਨ ਮੰਡੈ, ਮਰਨਾ ਠਾਣ ਨਾ ਲੈਂਦਾ, ਮਰਨਾ ਠਾਣ ਲੈਂਦਾ ਵੀ ਮਰ ਜਾਊਂਗਾ ਪਰ ਮੈਂ ਧਨ ਨਹੀਂ ਜਾਣ ਦਿੰਦਾ, ਕਿਸੇ ਚੋਰ ਆਦਿ ਨੂੰ ਉਹ ਦੇਣਾ ਨਹੀਂ ਕਰਦਾ, ਭਾਵੇਂ ਕਈ ਵਾਰੀ ਜਾਨ ਚਲੀ ਜਾਂਦੀ ਹੈ ਉਹ ਫਿਰ ਧਨ ਦੀ ਰਾਖੀ ਕਰਦਾ, ਤੇ ਇਸ ਕਰਕੇ ਇਹ ਹੁਣ ਪ੍ਰਮਾਣ ਦਿੱਤਾ ਹੈ।
ਤੈਸੇ ਸੰਤ ਜਨਾ ਰਾਮ ਨਾਮ ਨਾ ਛਾਡੈ,
ਤੈਸੇ ਉਸੇ ਪ੍ਰਕਾਰ ਸੰਤ ਜਨ ਸ਼ਾਂਤ ਚਿੱਤ ਮਹਾਤਮਾ ਜਨ ਉਹ ਰਾਮ ਦੇ ਨਾਮ ਦਾ ਧਨ ਹੈ ਜਿਹੜਾ ਉਹ ਨਹੀਂ ਛੱਡਦੇ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਜੇ ਉਹਨਾਂ ਨੂੰ ਕਾਮ ਕ੍ਰੋਧ ਆਦਿ ਪੈ ਵੀ ਜਾਣ ਉਸ ਧਨ ਨੂੰ ਤਾਂ ਫਿਰ ਉਹ ਉਹਨਾਂ ਨੂੰ ਮਾਰ ਦਿੰਦੇ ਆ ਚੋਰਾਂ ਨੂੰ, ਜਿਨ ਮਨ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਵਿਦਾਰ ਗੁਜ਼ਾਰੇ ਸੋ ਪੂਰਾ ਹੀ ਕਲੀ ਰੇ, ਉਹਨਾਂ ਨੂੰ ਮਾਰ ਦਿੰਦੇ ਆ ਗੁਰੂ ਦੀ ਕਿਰਪਾ ਨਾਲ ਮਾਰਦੇ ਆ, ਨੇਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਖੰਡ ਜੀਓ, ਜਾਂ ਫਿਰ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਗੁਰੂ ਦੀ ਕਿਰਪਾ ਨਾਲ ਫਿਰ ਉਹ ਸੰਤ ਜਨ ਜਿਹੜਾ ਰਾਮ ਨਾਮ ਨੂੰ ਨਹੀਂ ਛੱਡਦੇ, ਇਹ ਧਨ ਕੀਮਤੀ ਹੈ ਪਰਲੋਕ ਨੂੰ ਲੈ ਕੇ ਜਾਣਾ, ਚੋਰੀ ਨਹੀਂ ਹੋਣ ਦਿੰਦੇ ਪੰਜੇ ਵਿਕਾਰਾਂ ਆਦਿ।
ਗੰਗਾ ਗਾਇਆ ਗੋਦਾਵਰੀ ਸੰਸਾਰ ਕੇ ਕੰਮ,
ਤਿੰਨ ਪਵਿੱਤਰ ਨਦੀਆਂ ਜਿਹੜੀਆਂ ਹਿੰਦੂ ਮਤ ਦੇ ਵਿੱਚ ਮੰਨੀਆਂ ਪੁਰਾਣਾਂ ਚ ਮੰਨੀਆਂ ਹਨ ਉਹਨਾਂ ਦਾ ਹੁਣ ਪ੍ਰਮਾਣ ਦਿੰਦੇ ਨੇ, ਜੋ ਗੰਗਾ ਜਾਂ ਗਯਾ ਜਾਂ ਗੋਦਾਵਰੀ ਆਦਿ ਤੀਰਥਾਂ ਦੇ ਉੱਪਰ ਜਾਣਾ ਹੈ। ਫਿਰ ਇਹ ਸੰਸਾਰ ਜਿਹੜਾ ਜਗਤ ਹੈ ਉਹਦੇ ਕੰਮ ਹਨ, ਭਾਵ ਇਸ ਨਾਲ ਕਲਿਆਣ ਤਾਂ ਨਹੀਂ ਹੁੰਦੀ, ਉਹ ਕਾਮਨਾ ਰੱਖ ਕੇ ਜਾਂਦੇ ਹੈ, ਕਈਆਂ ਦੀ ਕਾਮਨਾ ਹੈ ਮੇਰੀ ਆਹ ਇੱਛਾ ਪੂਰੀ ਹੋ ਜਾਏ, ਕਈਆਂ ਦੀ ਕਾਮਨਾ ਹੈ ਤੇ ਉੱਥੇ ਮੇਰੇ ਪਾਪ ਲੈਣਗੇ, ਤੇ ਇਤਿਆਦਿ ਕਈਆਂ ਦੀ ਕਾਮਨਾ ਮੈਂ ਆਪਣੇ ਪਿਤਰਾਂ ਦਾ ਉਧਾਰ ਕਰਨਾ, ਕਲਿਆਣ ਨਹੀਂ ਹੁੰਦੀ ਇਹਦੇ ਨਾਲ। ਇਸ ਕਰਕੇ ਇਹ ਜਿਹੜੇ ਗੰਗਾ ਤਾਂ ਭਗਵਾਨ ਨਾਰਾਇਣ ਜੀ ਦੇ ਨੱਕ ਪ੍ਰਵੇਸ਼ ਜਾ ਕੇ ਸੁਰਸਰੀ ਨੌਹਾਂ ਦੇ ਵਿੱਚੋਂ ਚਰਨਾਂ ਦਾ ਜਲ ਹੈ ਜਿਹੜਾ ਇਹ ਪਵਿੱਤਰ ਮੰਨ ਕੇ ਹੀ ਭਗੀਰਥ ਨੇ ਮਾਤ ਲੋਕ ਵਿੱਚ ਲੈ ਕੇ ਆਉਂਦੀ, ਬੜੇ ਲੰਮੇ ਉਹਦੇ ਪ੍ਰਸੰਗ ਨ, ਤੇ ਗੰਗਾ ਪਵਿੱਤਰਤਾ ਦਾ ਵਾਚਕ ਹੋਣ ਕਰਕੇ ਗੰਗਾ ਜਲ ਗੁਰੂ ਗੋਬਿੰਦ ਨਾਮ, ਗੋਬਿੰਦ ਦਾ ਨਾਮ ਹੀ ਗੰਗਾ ਦਾ ਜਲ ਹੈ, ਜੇ ਪਵਿੱਤਰ ਹੈ ਗੰਗਾ ਤਾਂ ਹੀ ਪ੍ਰਮਾਣ ਦਿੱਤਾ, ਜਿਹੜੀਆਂ ਅਪਵਿੱਤਰ ਚੀਜ਼ਾਂ ਨੇ ਉਹਨਾਂ ਦਾ ਪ੍ਰਮਾਣ ਅਪਵਿੱਤਰਤਾ ਤੇ ਦਿੱਤਾ ਜਾਂਦਾ। ਤੋ ਇਸ ਕਰਕੇ ਗਯਾ ਜਿਹੜਾ ਤੀਰਥ ਹੈ ਤੇ ਇਹ ਸਾਸੀਏ ਹਿੰਦੂ ਮਤ ਦੇ ਸੱਤ ਪਵਿੱਤਰ ਪੁਰੀਆਂ ਦੇ ਵਿੱਚੋਂ ਇੱਕ ਪੁਰੀ ਹੈ, ਇਹ ਬਿਹਾਰ ਦੇਸ਼ ਦੇ ਵਿੱਚ ਪਟਨੇ ਦੇ ਇਲਾਕੇ ਫਲਗੂ ਨਦੀ ਦੇ ਕਿਨਾਰੇ ਹੈ। ਇਸ ਤਰ੍ਹਾਂ ਪਿਤਰਾਂ ਦੀ ਗਤੀ ਦੇ ਲਈ ਹਿੰਦੂ ਪਿੰਡ ਦਾਨ ਆਦਿ ਕਰਦੇ ਹਨ, ਇਹ ਉਹ ਹੈ ਗਯਾ ਜਿਹੜੀ ਹੈ। ਗੋਦਾਵਰੀ ਸਤਯੁਗ ਦੇ ਵਿੱਚ ਇਹ ਦੁੱਧ ਦੀ ਵਗਦੀ ਸੀ, ਤ੍ਰੇਤੇ ਦੇ ਵਿੱਚ ਫਿਰ ਇਹ ਅੱਧੋ ਅੱਧ ਹੋ ਗਈ, ਦੁਆਪਰ ਦੇ ਵਿੱਚ ਵਿਚਾਲੇ ਇੱਕ ਧਾਰਾ ਹੀ ਰਹਿ ਗਈ। ਕਲਯੁਗ ਦੇ ਸਮੇਂ ਦੇ ਅੰਦਰ ਇਹ ਜਿਹੜੀ ਸੀ ਲੋਪ ਹੋ ਗਈ ਹੈ। ਤੋ ਇਸ ਪ੍ਰਕਾਰ ਇਸ ਤਰ੍ਹਾਂ ਦੇ ਪ੍ਰਸੰਗ ਮੰਨੇ ਜਾਂਦੇ ਹੈ, ਤੇ ਰਿਸ਼ੀਆਂ ਮੁਨੀਆਂ ਵਾਸਤੇ ਪਰਮਾਤਮਾ ਨੇ ਦੁੱਧ ਦੀ ਵਗਾਈ ਸੀ ਕਿਸੇ ਵੇਲੇ, ਤੇ ਉਹਨੂੰ ਪਵਿੱਤਰ ਜਾਣ ਕੇ ਗੋਦਾਵਰੀ ਚ ਵੀ ਇਸ਼ਨਾਨ ਕਰਦੇ ਹੈ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਗੋਦਾਵਰੀ ਦਾ ਜਲ ਹੀ ਸੱਚਖੰਡ ਉੱਥੇ ਗਾਗਰਾਂ ਦੁਆਰਾ ਲਿਆਂਦਾ ਜਾਂਦਾ ਹੈ, ਕਿਉਂਕਿ ਦੁੱਧ ਦੀ ਹੋਣ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ। ਪਰ ਕਹਿੰਦੇ ਇਹਨਾਂ ਤੀਰਥਾਂ ਦੇ ਜੇ ਕੋਈ ਆਪਣੇ ਕੰਮਾਂ ਨੂੰ ਮੁੱਖ ਰੱਖ ਕੇ, ਜਿਵੇਂ ਤੁਲਸੀ ਜੀ ਸਨ, ਉਹ ਤੀਰਥ ਯਾਤਰਾ ਗਏ, ਉੱਥੇ ਜਾ ਕੇ ਦੇਖਿਆ ठाकर सस्ते बिकते सी, उन्होंने कहा भी आ लै चलते। पिछों भगवान जी आए, तुलसी जी दे घर वाली आके पुछया भी भगत जी किथे ने, संत रूप च आए। कहिंदे जी उह तीर्थ यात्रा करन गए। कहिंदे कानू भाई सौदा खरीदन गए। ਇਹ ਕਹਿ ਕੇ ਸੰਤ ਜੀ ਚਲੇ ਗਏ। ਤੁਲਸੀ ਕਹਿੰਦੇ ਪਿੱਛੋਂ ਕੋਈ ਆਇਆ ਸੀ? ਅਖੇ ਜੀ ਇੱਕ ਸੰਤ ਆਇਆ ਸੀ। ਕੀ ਕਹਿੰਦੇ ਸੀ? ਕਹਿੰਦੇ ਮੈਂ ਕਿਹਾ ਸੀ ਵੀ ਤੀਰਥ ਯਾਤਰਾ ਗਏ। ਉਹ ਕਹਿੰਦੇ ਜੀ ਉਹ ਤਾਂ ਸੌਦਾ ਖਰੀਦਣ ਗਿਆ। ਕਹਿੰਦੇ ਓਹੋ, ਮੇਰੀ ਤਾਂ ਯਾਤਰਾ ਨਿਸਫਲ ਹੋ ਗਈ। ਉਹਨੇ ਪੈਰੀ ਵਾਪਸ ਮੁੜ ਗਏ ਵੀ ਮੈਂ ਠਾਕਰ ਵਾਪਸ ਕਰਕੇ ਆਉਣਾ। ਪਿੱਛੋਂ ਫੇਰ ਆਏ ਤੇ ਆ ਕੇ ਕਹਿਣ ਲੱਗੇ, ਕਹਿੰਦੇ ਭਾਈ ਕਿੱਥੇ ਹੈ ਭਗਤ ਜੀ? ਕਹਿੰਦੇ ਜੀ ਤੁਲਸੀ ਜੀ ਕਿੱਥੇ ਨੇ? ਕਹਿੰਦੇ ਜੀ ਉਹ ਫੇਰ ਦੁਬਾਰੇ ਇਸ਼ਨਾਨ ਕਰਨ ਚਲੇ ਗਏ। ਕਹਿੰਦੇ ਨਹੀਂ ਨਹੀਂ, ਸੌਦਾ ਮੋੜਨ ਗਏ। ਤੇ ਫੇਰ ਸਾਧ ਸਿੰਘ ਜੀ ਉਹ ਤੀਸਰੀ ਵਾਰ ਯਾਤਰਾ, ਕਹਿੰਦੇ ਹਾਂ ਹੁਣ ਠੀਕ ਹੈ, ਹੁਣ ਯਾਤਰਾ ਗਏ ਹੈ। ਤੀਸਰੀ ਵਾਰ ਫਿਰ ਉਹ ਸੌਦਾ ਮੋੜ ਕੇ ਦੁਬਾਰੇ ਗਏ ਭਾਵਨਾ ਧਾਰ ਕੇ। ਇਹੋ ਜੀ ਕਿੱਥੇ ਗਿਆ? ਕਹਿੰਦੇ ਜੀ ਫੇਰ ਤੀਰਥ ਯਾਤਰਾ। ਕਹਿੰਦੇ ਹਾਂ ਹੁਣ ਠੀਕ ਹੈ, ਤੀਰਥ ਯਾਤਰਾ ਗਏ। ਸੰਸਾਰ ਕੇ ਕੰਮਾਂ, ਸੰਸਾਰ ਦੇ ਕੰਮਾਂ ਵਾਸਤੇ ਜਾਂਦੇ। ਚਲੋ ਜੀ, ਨਾਲੇ ਆਪਾਂ ਉੱਥੇ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਨਾਲੇ ਆਹ ਸੌਦਾ ਲੈ ਆਵਾਂਗੇ। ਇਹ ਨਹੀਂ ਹੈ, ਉਹ ਪ੍ਰਵਾਨ ਨਹੀਂ ਹੈ ਇਸ ਤਰ੍ਹਾਂ। ਇਹ ਭਾਵਨਾ ਦੇ ਸਹਿਤ ਹੀ ਹੋਣਾ ਚਾਹੀਦਾ ਤੇ ਫਲਾਣੇ ਤੀਰ ਤੇ ਜਾਵਾਂਗੇ, ਉੱਥੇ ਨਾਲ ਹੀ ਆਹ ਚੀਜ਼ ਲੈ ਆਵਾਂਗੇ। ਇਸ ਤਰ੍ਹਾਂ ਨਹੀਂ, ਪ੍ਰਵਾਨ ਨਹੀਂ ਹੈ ਇਹ। ਇਸ ਕਰਕੇ ਕਾਮਨਾ ਦੇ ਭਰੇ ਹੋਏ ਸੰਸਾਰ ਜਿਹੜਾ ਕੰਮ ਆ, ਕਾਮਨਾ ਦਾ ਭਰਿਆ ਹੋਇਆ, ਤੀਰਥਾਂ ਤੇ ਇਸ਼ਨਾਨ ਕਰਦਾ, ਇਹਦੇ ਨਾਲ ਕਲਿਆਣ ਨਹੀਂ ਹੁੰਦੀ ਹੈ।
ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ।
ਭਗਤ ਨਾਮਦੇਵ ਜੀ ਕਥਨ ਕਰਦੇ ਨੇ, ਜੇਕਰ ਨਾਰਾਇਣ ਪਰਮਾਤਮਾ ਸੋ ਪ੍ਰਸੰਨ, ਸੋ ਭਲੀ ਪ੍ਰਕਾਰ ਪ੍ਰਸੰਨ ਹੋ ਜਾਵੇ, ਖੁਸ਼ ਹੋ ਜਾਵੇ, ਤਾਂ ਉਹਦੇ ਅਸਲੀ ਸੇਵਕ ਦਾਸ ਹੋਈ ਜਾਏ। ਇਹ ਇਸ ਤਰ੍ਹਾਂ ਦਾ ਨਿਰਣਾ ਕੀਤਾ। ਤੇ ਅੱਗੇ ਹੁਣ ਸਾਧ ਸਿੰਘ ਜੀ ਜਿਹੜਾ ਸ਼ਬਦ ਆ ਰਿਹਾ ਇਹਦੇ, ਭਗਤ ਨਾਮਦੇਵ ਜੀ ਪਰਮਾਤਮਾ ਅੱਗੇ ਬੇਨਤੀ ਕਰਨ ਦੀ ਜਾਂਚ ਦੱਸਦਿਆ ਸਾਨੂੰ, ਜਿਹੜੇ ਬੇਕਾਰ ਲੋਭ ਵਰਗੇ ਜਿਨ੍ਹਾਂ ਨੇ ਬਰਬਾਦ ਕਰ ਦਿੱਤੀ ਦੁਨੀਆ, ਤੇ ਉਹਨਾਂ ਤੋਂ ਖਹਿੜਾ ਕਿਵੇਂ ਛੁੱਟੇ, ਉਹਦੇ ਲਈ ਬੇਨਤੀ ਕਰਨ ਵਾਸਤੇ। ਇਨ ਦੂਤਨ ਮੇਰਾ ਮਨ ਜੋ ਵਿਗਾੜਿਓ, ਪਲ ਪਲ ਹਰਜੀ ਤੇ ਅੰਤਰ ਪਾ ਰਿਹੋ। ਇਹ ਅੰਤਰਾ ਪਾਉਣ ਵਾਲੇ ਪਰਮਾਤਮਾ ਤੋਂ ਇਹ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਲੋਭ ਲਹਿਰ ਅਤ ਨੀਜਰ ਬਾਜੈ।
ਹੇ ਪ੍ਰਭੂ, ਇਸ ਜਗਤ ਦੇ ਵਿੱਚ ਪਦਾਰਥਾਂ ਦੇ ਲੋਭ ਲਾਲਚ ਰੂਪੀ ਲਹਿਰ, ਅਤ ਦਾ ਅਰਥ ਹੈ ਅਤਸੇ ਕਰਕੇ, ਬਹੁਤੇ ਕਰਕੇ, ਭਾਰੀ ਨੀਜਰ ਇੱਕ ਰਸ ਬਾਜੈ ਪ੍ਰਗਟ ਹੋ ਰਹੀ ਹੈ, ਜਿਹਦੇ ਵਿੱਚ
ਕਾਇਆ ਡੂਬੈ
ਕੇਸਵਾ। ਇਹ ਕੇਸਵਾ, ਕੇਸਾ ਵਾਲੇ ਪ੍ਰਭੂ, ਜਲ ਆਦਿਕਾਂ ਵੀ ਸਹਿਣ ਕਰਨ ਵਾਲੇ ਪ੍ਰਭੂ, ਮੇਰੀ ਕਾਇਆ ਦੇਹ ਜਾਂ ਮੇਰੀ ਕਾਇਆ ਕਹੀਏ ਬੁੱਧ, ਇਸ ਲਹਿਰ ਦੇ ਵਿੱਚ ਡੂਬੈ ਡੁੱਬ ਰਹੀ ਹੈ। ਭਾਵ ਮਿਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਦੇ ਵਿੱਚ ਲੱਗੀ ਹੋਈ ਹੈ ਮੇਰੀ ਬੁੱਧ। ਇਸੇ ਕਰਕੇ ਫਰਮਾਨ ਕੀਤਾ ਹੈ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕ ਉਹ ਸਭ ਹੈ ਬਿਗਾਰੇ। ਇੱਕ ਕੁੱਤਾ ਹਲਕ ਜਾਏ, ਕਿੰਨਿਆਂ ਨੂੰ ਹਲਕਾ ਦਿੰਦਾ? ਅੱਗੇ ਬੰਦਿਆਂ ਨੂੰ ਵੱਢ ਲਵੇ, ਬੰਦੇ ਹਲਕ ਜਾਂਦੇ ਨੇ। ਲੋਭੀ ਪੁਰਸ਼ ਅੱਗੇ ਹੋਰ ਕਈਆਂ ਨੂੰ ਆਪਣੀ ਲੋਭ ਬਿਰਤੀ ਦਾ ਪ੍ਰਭਾਵ ਪਾ ਕੇ ਲੋਭੀ ਬਣਾ ਦਿੰਦਾ ਹੈ। ਕਾਮੀ ਪੁਰਸ਼ ਹੋਰਾਂ ਨੂੰ ਕਾਮੀ ਬਣਾ ਦਿੰਦਾ ਹੈ। ਇਸੇ ਪ੍ਰਕਾਰ ਵਾਸਨ ਕਾਰੋ ਪਰਸੇ ਤੋ ਕੁਛ ਲਾਗੈ ਦਾਗ, ਦਾਗ ਤਾਂ ਲੱਗਦਾ ਹੀ ਹੈ। ਇਹ ਲੋਭ ਜਿਹੜਾ ਹੈ ਇਹ ਬਹੁਤ ਬੁਰੀ ਚੀਜ਼ ਹੈ। ਉਹ ਪੰਡਿਤ ਦੀ ਸਾਖੀ ਨਹੀਂ ਆਉਂਦੀ, ਜਿਹੜੀ ਪਿੱਛੇ ਵੀ ਸ਼ਾਇਦ ਸੁਣਾਈ ਹੋਵੇ ਆਪ ਜੀ ਨੂੰ। ਤੇ ਉਹ ਆ ਕੇ ਇੱਕ ਨੇ ਉਹਨੇ ਦੇਖਿਆ ਵੀ ਇਹ ਪੰਡਿਤ ਦੀ ਇੰਨੀ ਪੂਜਾ ਹੁੰਦੀ, ਅਸਲ ਤਾਂ ਕੀ ਸੀ ਗੱਲ, ਪੰਡਿਤਾਂ ਜੀ ਈਰਖਾ ਕਿਉਂ ਹੁੰਦੀ ਸੀ? ਹਾਲਾਂਕਿ ਜਾਤ ਭਾਈ ਨੇ, ਇਹ ਨੌਕਰੀ ਨਹੀਂ ਸੀ ਕਰ ਸਕਦੇ, ਵਣਜ ਨਹੀਂ ਸੀ ਕਰ ਸਕਦੇ, ਵਪਾਰ ਨਹੀਂ ਸੀ ਕਰ ਸਕਦੇ। ਕੰਸੀ ਪੜ੍ਹ ਕੇ ਆਉਣਾ ਤਾਂ ਰਾਜਿਆਂ ਮਹਾਰਾਜਿਆਂ ਦੇ ਜਿਹੜੇ ਪਹਿਲੇ ਹੀ ਲੱਗੇ ਹੋਏ ਨੇ, ਤੇ ਉਹ ਉਹਨਾਂ ਨੂੰ ਮਤਲਬ ਰਾਜੇ ਹਟਾਉਂਦੇ ਨਹੀਂ ਸੀ ਹੁੰਦੇ, ਵਫ਼ਾਦਾਰ ਇੱਕ ਇੱਕ ਰਾਜੇ ਨੇ ਰੱਖਿਆ ਹੁੰਦਾ ਸੀ ਕਥਾ ਕਰਾਉਣ ਵਾਸਤੇ ਪੰਡਿਤ। ਇਹ ਫਿਰ ਕਈ ਵਾਰੀ ਪਹਿਲੀ ਨੂੰ ਹਟਾਉਣ ਵਾਸਤੇ ਕਈ ਕੁਛ ਕਰ ਲੈਂਦੇ ਵੀ ਜਗ੍ਹਾ ਵਿਹਲੀ ਕਰਕੇ ਮੈਂ ਇੱਥੇ ਆ ਜਾਊਂਗਾ। ਹੁਣ ਵੀ ਤਾਂ ਸਾਰੇ ਮਹਿਕਮਿਆਂ ਚੱਲਦਾ ਤੇ ਸਾਰਿਆਂ ਥਾਵਾਂ ਤੇ ਚੱਲਦਾ। ਉਹ ਪੰਡਿਤ ਇੱਕ ਆ ਕੇ ਕਹਿੰਦਾ ਰਾਜੇ ਨੂੰ, ਕਹਿੰਦਾ ਇਹ ਵਿਦਵਾਨ ਤਾਂ ਨਹੀਂ ਹੈ ਜਿਹੜਾ ਤੈਂ ਰੱਖਿਆ ਹੋਇਆ। ਕਹਿੰਦਾ ਵੀ ਕਿਵੇਂ ਤੇਰੀ ਗੱਲ ਮੈਂ ਕਿਵੇਂ ਮੰਨਾਂ। ਕਹਿੰਦਾ ਲੈ ਇੱਕ ਸਵਾਲ ਪੁੱਛ ਲਿਆ ਹੁਣ ਜੇ ਆ ਗਿਆ ਦੱਸ ਦੀ। ਕਹਿੰਦਾ ਕੀ ਆ? ਕਹਿੰਦੇ ਉਹਨੂੰ ਪੁੱਛ ਵੀ ਜਿਹੜਾ ਲੋਭ ਹੈ ਔਰ ਪਾਪ ਹੈ, ਦੋ ਚੀਜ਼ਾਂ ਨੇ, ਵੀ ਪਾਪ ਦਾ ਬਾਪ ਕੌਣ ਹੈ ਇਹ ਦੱਸ ਨਹੀਂ ਸਕਦਾ। ਕਹਿੰਦਾ ਠੀਕ ਹੈ। ਉਹਨੂੰ ਕਹਿੰਦਾ ਵੀ ਪੰਡਤਾ ਦੱਸ ਪਾਪ ਦਾ ਬਾਪ ਕੌਣ ਹੈ? ਉਹ ਕਹਿੰਦਾ ਵੀ ਮੈਂ ਹਾਲੇ ਤਾਂ ਮੈਨੂੰ ਹੈ ਨਹੀਂ, ਮੈਂ ਕਿਸੇ ਗ੍ਰੰਥ 'ਚ ਪੜ੍ਹ ਪੁੜ ਲੂੰ। ਕਹਿੰਦਾ ਵੀ ਤੈਨੂੰ 8 ਦਿਨ ਦੀ ਮੋਹਲਤ ਦਿੱਤੀ ਜਾਂਦੀ ਹੈ, ਜੇ ਤੂੰ ਨਾ ਦੱਸ ਸਕਿਆ ਤਾਂ ਫਿਰ ਗੱਲ ਇਹ ਹੈ ਵੀ ਜਿਹੜੀ ਹੁਣ ਤੱਕ ਤੂੰ ਹਰਾਮ ਦੀ ਖਾਧੀ ਹੈ ਤੈਨੂੰ ਤਾਂ ਮੈਂ ਸਜ਼ਾ ਦਿਉਂ। ਰਾਜੇ ਹਜੇ ਪੁੱਠੇ ਹੁੰਦੇ ਸੀ, ਤੈਨੂੰ ਸਿੱਟੂੰ ਜੇਲ੍ਹ 'ਚ, ਕਹਿੰਦੇ ਹੋਰ ਪੰਡਿਤ ਰੱਖੂੰ। ਫਿਰ ਉਹ ਬਹੁਤ ਉਦਾਸ ਹੋ ਗਿਆ, ਜਾ ਕੇ ਜੰਗਲ 'ਚ ਬਹਿ ਗਿਆ। ਇੱਕ ਥਾਂ ਤਾਂ ਇਹ ਲਿਆ, ਇੱਕ ਥਾਂ ਲਿਖਿਆ ਹੋਇਆ ਵੀ ਉਹਦੀ ਲੜਕੀ ਨੇ ਉਦਾਸ ਦੇ ਕੇ ਪੁੱਛਿਆ ਸੀ ਕਿਵੇਂ ਹੈ। ਜਿਵੇਂ ਮਰਜ਼ੀ ਹੈ, ਉਹ ਬਾਹਰ ਬੈਠਾ ਸੋਚੀ ਜਾਂਦਾ ਹੈ, ਸੋਚੀ ਜਾਂਦਾ ਹੈ, ਕਿਸੇ ਗ੍ਰੰਥ 'ਚ ਨਹੀਂ ਆਇਆ ਪਾਪ ਦਾ ਬਾਪ ਕਿਸ ਤਰ੍ਹਾਂ ਹੈ, ਕੀ ਹੈ, ਕੋਈ ਨਹੀਂ ਸਮਝ ਆਈ। ਭੇਡਾਂ ਚਾਰਨ ਵਾਲਾ ਆਲੀ ਆ ਗਿਆ, ਕਹਿੰਦਾ ਪੰਡਿਤ ਜੀ ਨਮਸਕਾਰ। ਕਹਿੰਦਾ ਜੀ ਨਮਸਕਾਰ। ਕਹਿੰਦੇ ਉਦਾਸ ਬੜੇ ਬੈਠੇ ਹੋ। ਕਹਿੰਦਾ ਵੀ ਮੁਸੀਬਤ ਪੈ ਗਈ, ਚੰਗਾ ਭਲਾ ਰੁਜ਼ਗਾਰ ਬਣਿਆ ਸੀ, ਅਖੇ ਕੀ ਮੁਸੀਬਤ ਹੈ? ਕਹਿੰਦਾ ਜੀ ਆਹ ਮੁਸੀਬਤ ਹੈ ਵੀ ਪਾਪ ਦਾ ਬਾਪ ਕਿਸੇ ਗ੍ਰੰਥਾਂ 'ਚ ਲਿਖਿਆ ਨਹੀਂ, ਮੈਂ ਹੁਣ ਕੀ ਦੱਸਦਾ? ਇਹ ਕਿਹੜਾ ਕੋਈ ਗਾਹਾਂ ਇਸ ਤਰ੍ਹਾਂ ਵੀ ਪਸ਼ੂ ਦਾ ਬੱਚਾ ਮੈਂ ਦੱਸਦਾ ਵੀ ਫਲਾਣਾ ਇਹਦਾ ਬਾਪ ਹੈ ਜਾਂ ਮਨੁੱਖ ਹੈ? ਇਹ ਦੱਸਿਆ ਹੀ ਨਹੀਂ ਜਾ ਸਕਦਾ, ਨਾ ਪੰਛੀ ਹੈ ਨਾ ਪਸ਼ੂ ਹੈ, ਨਾ ਤਾਂ ਇੱਕ ਸੁਭਾਅ ਦੇ ਵਿੱਚ ਤਬਦੀਲੀ ਹੁੰਦੀ ਹੈ, ਲਾਲਚੀ ਸੁਭਾਅ ਹੋ ਜਾਂਦਾ। ਕਹਿੰਦਾ ਵੀ ਇਹਦਾ ਮੈਨੂੰ ਪਤਾ ਨਹੀਂ। ਉਹ ਕਹਿੰਦਾ ਗੱਲ ਸੁਣ, ਤੂੰ ਰਾਜੇ ਦੀ ਨੌਕਰੀ ਕਾਹਦੇ ਲਈ ਕਰਦਾ? ਕਹਿੰਦਾ ਵੀ ਪਰਿਵਾਰ ਪਾਲਣਾ ਹੈ। ਕਹਿੰਦਾ ਮੇਰੇ ਕੋਲ ਪਾਰਸ ਦੀ ਵੱਟੀ ਹੈ, ਪਾਰਸ ਦੀ ਵੱਟੀ ਲੈ, ਤੂੰ ਵੀ ਰਾਜੇ ਨੂੰ ਜਾ ਕੇ। ਕਹਿੰਦਾ ਜੀ ਠੀਕ ਹੈ, ਤੁਸੀਂ ਆਪਣਾ ਹੋਰ ਪੰਡਿਤ ਰੱਖ ਲਓ ਜਾਂ ਹੋਰ ਕਿਸੇ ਰਾਜੇ ਦੇਵ ਜੀ ਚਲੇ ਜਾ। ਅੱਗੇ ਕਿਹੜਾ ਕੋਈ ਪਾਸਪੋਰਟ ਬਣਾਉਣਾ ਪੈਂਦਾ ਸੀ? ਪਰਿਵਾਰ ਆਪਣਾ ਲੈ ਜਾ, ਤੂੰ ਤਾਂ ਰਾਜਿਆਂ ਨਾਲੋਂ ਵੀ ਅਮੀਰ ਬਣ ਜਾਏਗਾ। ਕਹਿੰਦਾ ਅੱਛਾ, ਤੇਰੇ ਕੋਲ ਹੈਗਾ ਪਾਰਸ? ਕਹਿੰਦਾ ਹਾਂ ਹੈਗਾ। ਕਹਿੰਦਾ ਫਿਰ ਮੈਨੂੰ ਦੇ ਦੇ। ਉਹ ਕਹਿੰਦਾ ਐਂ ਕਿਵੇਂ ਦੇ ਦੂੰਗਾ ਤੂੰ? ਮੈਂ ਪਹਿਲਾਂ ਤੈਨੂੰ ਪੈਰ ਦਾ ਅੰਗੂਠਾ ਧੋ ਕੇ ਚੇਲਾ ਬਣਾਊ, ਤੈਨੂੰ ਪਿਆਉ ਪਹਿਲਾਂ। ਕਹਿੰਦਾ ਓਹੋ, ਰਾਮ 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 ਰਾਮ। ਕਹਿੰਦਾ ਤੂੰ ਸ਼ੂਦਰ ਹੈ, ਤੇਰਾ ਪੈਰ ਤਾਂ ਨਹੀਂ ਧੋਤਾ ਹੋਵੇ ਪੀ ਸਕਦਾ? ਕਹਿੰਦਾ ਫਿਰ ਪਾਰਸ ਵੀ ਸ਼ੂਦਰ ਦੇ ਕੋਲ ਹੈ, ਲੈ ਲਈ ਫਿਰ ਪਾਰਸ ਕਿਹਦੇ ਕੋਲ ਲੈ? ਫਿਰ ਸੋਚਦਾ ਰਿਹਾ ਉਹ, ਆਪਣੀਆਂ ਭੇਡਾਂ ਚਾਰਨ ਵਾਸਤੇ ਚਲਿਆ ਗਿਆ। ਮੁੜੇ ਆਏ ਨੂੰ ਕਹਿੰਦਾ, ਕਹਿੰਦਾ ਆ ਜਾ ਉਰੇ। ਹਾਂ, ਕਹਿੰਦਾ ਮੈਂ ਤਿਆਰ ਹੈ। ਕਹਿੰਦਾ ਵੀ ਹੁਣ ਸੌਦਾ ਮਹਿੰਗਾ ਹੋ ਗਿਆ ਪਹਿਲਾਂ ਨਾਲ। ਕਿਵੇਂ? ਕਹਿੰਦਾ ਪੈਰ ਧੋ ਕੇ ਵੀ ਪਿਆਊਂਗਾ ਤੇ ਪਹਿਲਾਂ ਕੁੱਤੇ ਤੋਂ ਜੂਠਾ ਕਰਾਊ ਪਾਣੀ, ਉਹਦੇ ਚ ਪੈਰ ਧੋਊ ਫਿਰ ਤੈਨੂੰ ਪਿਆਊ। ਕਹਿੰਦਾ ਵੀ ਇਹ ਤਾਂ ਬੜਾ ਅਨਰਥ ਹੈ, ਐਂ ਕਿਉਂ ਕਰਦਾ? ਕਹਿੰਦਾ ਪਾਰਸ ਨਹੀਂ ਦੇਣਾ। ਕਹਿੰਦਾ ਚਲੋ ਫਿਰ, ਇਹ ਨਹੀਂ ਕਹਿੰਦਾ ਹੋ ਸਕਦਾ। ਕਹਿੰਦਾ ਨਹੀਂ ਹੋ ਸਕਦਾ, ਫਿਰ ਜਵਾਬ ਦਿੱਤਾ। ਪੰਡਿਤ ਨੇ ਫਿਰ ਅੰਦਰ ਤੇ ਹਲਕ ਉੱਠਿਆ ਲੋਭ ਦਾ। ਉਹ ਕਹਿੰਦਾ ਚੱਲ ਦੇਖੀ ਜਾਓ, ਇੱਥੇ ਕਿਹੜਾ ਕੋਈ ਦੇਖਦਾ, ਮੈਂ ਗੰਗਾ ਨਹਾ ਲੂੰ ਉਹ ਜਾ ਕੇ ਫਿਰ ਉਤਰੂੰਗਾ। ਕਹਿੰਦਾ ਜੀ ਹੁਣ ਪਹਿਲਾਂ ਨਾਲੋਂ ਥੋੜਾ ਜਿਹਾ ਜ਼ਿਆਦੇ ਮਹਿੰਗਾ ਹੋ ਗਿਆ, ਤੂੰ ਉਸ ਵੇਲੇ ਤਾਂ ਮੰਨਦਾ ਨਹੀਂ ਹੈ, ਇਹ ਤਾਂ ਜਿੰਨੇ ਗੇੜੇ ਮਾਰੇਗਾ ਸੌਦਾ ਮਹਿੰਗਾ ਹੀ ਹੁੰਦਾ ਜਾਣਾ। ਕਹਿੰਦਾ ਹੁਣ ਵੀ ਕੁੱਤੇ ਦੀ ਜੂਠ ਵਾਲੀ ਤਾਂ ਗਈ ਹੈ ਗੱਲ, ਹੁਣ ਤਾਂ ਗੱਲ ਇਸ ਤਰ੍ਹਾਂ ਹੈ ਵੀ ਭੇਡ ਦਾ ਦੁੱਧ ਕੁੱਤੇ ਤੋਂ ਜੂਠਾ ਕਰਾਉ, ਆਪਣਾ ਪੈਰ ਧੋਊ ਉਹਦੇ ਫਿਰ ਤੈਨੂੰ ਦੇਊ। ਕਹਿੰਦਾ ਨਾ ਨਾ, ਇਹ ਤਾਂ ਬਹੁਤ ਅਨਰਥ ਹੈ। ਕਹਿੰਦਾ ਜਾਓ ਫਿਰ। ਤੇ ਫਿਰ ਅਖੀਰ ਦੇ ਵਕਤ ਉਹਨੇ ਵੀ ਦੇਖ ਲਿਆ ਵੀ ਕੰਮ ਕਿਹੜਾ ਹੀ ਹੁੰਦਾ ਜਾਂਦਾ ਹੈ। ਅਖੀਰ ਦੀ ਵਾਰੀ ਕਹਿੰਦਾ ਵੀ ਹੁਣ ਪਹਿਲਾਂ ਨਾਲੋਂ ਵੀ ਮਹਿੰਗਾ ਕੰਮ। ਹੁਣ ਤਾਂ ਗੱਲ ਇਹ ਹੈ ਵੀ ਇਹਦੇ ਚ ਬਿਸਤਾ ਪਾ ਕੇ ਘੋਲ ਕੇ ਪਿਆਉ ਤੈਨੂੰ, ਜੇ ਲੈਣਾ ਪਾਰਸ ਲੈ ਲੈ। ਕਹਿੰਦਾ ਵੀ ਚੱਲ ਦੇਖੀ ਜਾਓ, ਔਖਾ ਸੌਖਾ ਹੁਣ ਕਰ ਹੀ ਲੈਂਦੇ ਹਾਂ ਇਹ ਕੰਮ। ਜਦੋਂ ਲੱਗਿਆ ਮੂੰਹ ਤੇ ਉਹਨੇ ਮਾਰਿਆ ਉਹਦੇ ਤੇ ਬਰਤਨ ਦੇ ਉੱਤੇ ਬਗਾ ਕੇ ਉਹ ਮਾਰਿਆ ਪੰਡਿਤ ਦੇ ਕੋਲੋਂ। ਕਹਿੰਦਾ ਮੈਂ ਕਿਸੇ ਦਾ ਦੀਨ ਭ੍ਰਸ਼ਟ ਨਹੀਂ ਕਰਨ ਵਾਲਾ, ਗਰੀਬ ਜ਼ਰੂਰ ਹਾਂ, ਇਹ ਕਿਉਂ ਪੀਣ ਲੱਗਿਆ? ਕਹਿੰਦਾ ਤੈਨੂੰ ਦੱਸਣ ਵਾਸਤੇ ਵੀ ਪਾਪ ਦਾ ਬਾਪ ਕੌਣ ਹੈ। ਕਹਿੰਦਾ ਕਿਵੇਂ? ਕਹਿੰਦਾ ਤੈਨੂੰ ਅਕਲ ਨਹੀਂ ਆਈ, ਕਾਹਦਾ ਪੜ੍ਹਿਆ ਹੋਇਆ ਤੂੰ? ਕਹਿੰਦਾ ਮੈਂ ਭੇਡਾਂ ਚਾਰਨ ਵਾਲੇ ਨੂੰ ਤਾਂ ਇੰਨੀ ਅਕਲ ਹੈਗੀ, ਤੈਨੂੰ ਅਕਲ ਹੀ ਨਹੀਂ ਹੈ ਇਹ। ਉਹ ਕਹਿੰਦਾ ਦੇਖ ਭਾਈ ਗੱਲ ਇਹ ਹੈ, ਪਹਿਲੀ ਤਾਂ ਤੂੰ ਇਹਨੂੰ ਦੱਸ ਤੈਨੂੰ ਕੌਣ ਕਹੂਗਾ ਅਕਲ ਵਾਲਾ? ਜੇ ਮੇਰੇ ਕੋਲ ਪਾਰਸ ਦੀ ਬੱਟੀ ਹੁੰਦੀ ਮੈਂ ਭੇਡਾਂ ਚਾਰਦਾ? ਤੂੰ ਮੇਰੇ ਤੇ ਇਤਵਾਰ ਕੀਤਾ। ਕਹਿੰਦਾ ਫਿਰ ਤੂੰ ਇੰਨੀ ਗੰਦੀਆਂ ਚੀਜ਼ਾਂ ਖਾਣ ਵਾਸਤੇ ਤਿਆਰ ਹੋ ਗਏ, ਸ਼ੂਦਰਾਂ ਦਾ ਪਰਛਾਵਾਂ ਪਏ ਤੇ ਤੁਸੀਂ ਭਿੱਠੇ ਜਾਂਦੇ ਹੋ, ਮੇਰੇ ਪੈਰ ਧੋ ਕੇ ਪੀਣ ਤਿਆਰ? ਕਹਿੰਦਾ ਪਾਪ ਦਾ ਬਾਪ ਲੋਭ ਹੈ, ਜਾ ਕੇ ਦੱਸ ਦੇ ਆਪਣੇ ਰਾਜੇ ਨੂੰ। ਇਸ ਕਰਕੇ ਜਿਹੜਾ ਪਾਪ ਦਾ ਬਾਪ ਦੱਸਿਆ ਉਹ ਗ੍ਰੰਥਾਂ ਚ ਲਿਖਿਆ ਹੋਇਆ ਵੀ ਲੋਭ ਹੈ। ਲੋਭ ਲਹਿਰ ਜਿਹੜੀ ਹੈ, ਕਹਿੰਦੇ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਵਿਗਾਰੇ। ਇਹ ਜਦੋਂ ਹਲਕ ਉੱਠਦਾ ਨਾ, ਮਾਂ ਦੇ ਗਹਿਣੇ ਵੀ ਪੁੱਤ ਚੋਰੀ ਕਰਕੇ ਵੇਚ ਦਿੰਦਾ, ਪਿਓ ਦੀ ਜਾਇਦਾਦ ਵੇਚਦਾ, ਗੁਰੂ ਦੀਆਂ ਗੋਲਕਾਂ ਭੰਨ ਲੈਂਦਾ। ਕੁੱਤੇ ਹਲਕੇ ਹੋਏ ਕੁੱਤੇ ਵਰਗੇ, ਫਿਰ ਮਾਲਕ ਨੂੰ ਜਿਵੇਂ ਹਲਕਿਆ ਕੁੱਤਿਆ, ਮਾਲਕ ਦੇ ਵੀ ਪੈਰ ਜਿਹੜਾ ਵੱਢ ਲੈਂਦਾ ਨਾ, ਉਹਨੂੰ ਵੀ ਕੱਟ ਦਿੰਦਾ। ਇਹ ਫਿਰ ਮਾਲਕ ਗੁਰੂ ਨਾਨਕ ਦਾ ਘਰ ਹੈ, ਇੱਥੇ ਵੀ ਫਿਰ ਇਹ ਹਲਕ ਹੈ। ਲੋਭ ਲਹਿਰ ਅਤਿ ਨੀਜਰ ਵਜ ਹੈ, ਇਹਦੇ ਅਰਥ ਹੋ ਗਏ ਜੀ ਕੀ ਕਰਨੇ? ਦੁਬਾਰੇ ਕਰ ਦੋ, ਕੋਈ ਨਹੀਂ ਬੋਲਦੀ ਨੀ ਤੁਸੀਂ ਤਾਂ।
ਲੋਭ ਲਹਿਰ ਅਤਿ ਨੀਜਰ ਵਾਜੈ,
ਹੇ ਪ੍ਰਭੂ ਇਸ ਜਗਤ ਵਿੱਚ ਪਦਾਰਥਾਂ ਦੇ ਲੋਭ ਲਾਲਚ ਰੂਪੀ ਲਹਿਰ ਅਤ ਬਹੁਤ ਹੀ ਭਾਰੀ, ਨਿਜਰ ਇੱਕ ਰਸ ਵਾਜੈ ਪ੍ਰਗਟ ਹੋ ਰਹੀ ਹੈ, ਇਹੀ ਪਾਪ ਦਾ ਬਾਪ ਹੈ।
ਕਾਇਆ ਡੂਬੈ ਕੀਸਾ,
ਕੇਸਾਂ ਵਾਲੇ ਪ੍ਰਭੂ ਮੇਰੀ ਕਾਇਆ ਦੇ ਜਾਂ ਬੁੱਧ ਰੂਪੀ, ਇਹ ਜਿਹੜੀ ਕਾਇਆ ਇਹਦੇ ਚ ਡੁੱਬ ਰਹੀ ਹੈ, ਜਿਹੜੀ ਮਿਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਿਚ ਲੱਗੀ ਹੋਈ ਹੈ, ਇਹੀ ਇਹਦੇ ਚ ਡੁੱਬਣਾ ਹੈ।
ਸੰਸਾਰ ਸਮੁੰਦੇ ਤਾਰ ਗੋਬਿੰਦੇ,
ਹੁਣ ਅੱਗੇ ਦੱਸਦੇ ਨੇ, ਹੇ ਗੋਬਿੰਦੇ ਪਰਮਾਤਮਾ, ਤੂੰ ਮੈਨੂੰ ਇਹ ਸੰਸਾਰ ਜਗਤ ਰੂਪੀ ਸਮੁੰਦੇ ਦਾ ਅਰਥ ਹੈ ਸਮੁੰਦਰ, ਇਹ ਸਮੁੰਦਰ ਤੋਂ ਤਾਰ ਨਾ ਕਰ ਮਹਾਰਾਜ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਕਿਰਪਾ ਕਰ ਮਹਾਰਾਜ, ਤੇ ਮੈਂ ਆਪ ਨਹੀਂ ਤਰ ਸਕਦਾ। ਅੱਗੇ ਦੱਸਦੇ ਨੇ,
ਤਾਰ ਲੈ ਬਾਪ ਬੀਠਲਾ,
ਹੇ ਮੇਰੇ ਬਾਪ ਪਿਤਾ, ਪਿਤਾ ਸਰੂਪ ਬੀਠਲਾ, ਜਿਹੜਾ ਉਤਪਤ ਲੈ ਤਾਂ ਪਾਲਣਾ, ਤਿੰਨੇ ਗੁਣ ਜਿਹਦੇ ਵਿੱਚ ਹੋਣ, ਬੀਜ ਰੂਪ ਹੋ ਕਰਕੇ ਉਤਪਤੀ, ਰੋਜੀ ਦੇਣ ਰੂਪੀ ਠੱਠਾ ਠਹਿਰਾਉਣ ਵਾਲਾ ਹੋਵੇ, ਲੈਤਾ ਕਰਨ ਵਾਲਾ ਵੀ ਗੁਣ ਹੋਵੇ, ਉਤਪਤ ਲੈਤਾ ਪਾਲਣਾ ਅੰਤਰ ਜਾਮੀ ਜਾਨ, ਉਹਨੂੰ ਬੀਠਲ ਕਹਿੰਦੇ ਹੈ, ਕਿਉਂਕਿ ਇਹ ਬੋਲੀ ਹੈ ਇਲਾਕਿਆਂ ਦੀ ਆਪਣੀ ਆਪਣੀ। ਦੱਖਣ ਦੇ ਵਿੱਚ ਇੱਟ ਨੂੰ ਬੀਠਲ ਕਹਿੰਦੇ ਹੈ, ਤੇ ਇਸ ਕਰਕੇ ਉਹ ਫਿਰ ਸਾਰੇ ਮਹਾਰਾਸ਼ਟਰ ਦੇ ਵਿੱਚ ਉਧਰ ਜਾਓ, ਬੀਠਲ ਭਗਵਾਨ ਨਾਮ ਜਿਹੜਾ ਸੀ ਪਰਮੇਸ਼ਰ ਦਾ, ਵੇਦਾਂ ਚ ਤਾਂ ਇਹ ਨਾਮ ਨਹੀਂ ਕਿਤੇ ਲਿਖਿਆ ਵਾ, ਨਾਮਦੇਵ ਜੀ ਨੇ ਇਹ ਜ਼ਿਆਦਾ ਪ੍ਰਗਟ ਕੀਤਾ, ਕਿਉਂਕਿ ਪੰਡਰੀਕ ਭਗਤ ਹੋਇਆ ਹੈ, ਜਦੋਂ ਪਰਮਾਤਮਾ ਦੇ ਦਰਸ਼ਨ ਹੋਏ ਉਹਦੇ ਕੋਲ ਕੁਛ ਹੋਰ ਹੈ ਨਹੀਂ ਸੀ, ਕਹਿੰਦੇ ਜੀ ਇੱਟ ਤੇ ਬਹਿ ਜਾਓ, ਵਿਰਾਜਮਾਨ ਹੋ ਜਾਓ, ਉਦੋਂ ਤੋਂ ਭਗਵਾਨ ਦਾ ਨਾਮ ਇੱਟ ਤੇ ਬਹਿਣ ਕਰਕੇ ਬੀਠਲ ਹੋ ਗਿਆ। ਤੇ ਇਸ ਕਰਕੇ ਹੇ ਬੀਠਲ ਨਾਮਦੇਵ ਜੀ ਨੂੰ ਬਹੁਤ ਪਿਆਰਾ ਸ਼ਬਦ ਹੈ ਇਹ, ਤੇ ਕਿਰਪਾ ਕਰ ਤਾਰ ਲੈ ਬਾਪ ਬੀਠਲਾ, ਹੇ ਪਿਤਾ ਸਰੂਪ ਬੀਠਲਾ, ਪ੍ਰਭੂ ਜੀ ਮੈਨੂੰ ਤਾਰ ਲੈਣਾ ਕਰ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਅਨਲ ਬੀੜਾ ਹਉ ਖੇਵਰਾ ਸਾਕੋ,
ਇਹਨੂੰ ਭਾਈ ਉਚਾਰਨ ਦੇ ਵਿੱਚ ਅਨਿਲ ਨਾ ਬਣ ਜਾਏ, ਇਹ ਸਿਹਾਰੀ ਤਾਂ ਹੈਗੀ ਹੈ ਪਰ ਅਨਿਲ, ਅਨਿਲ ਨਾਮ ਅੱਗ ਦਾ ਸੰਸਕ੍ਰਿਤ ਵਿੱਚ, ਅਨਿਲ ਕਹਿ ਦਿੱਤਾ ਤਾਂ ਨੀਲੇਪਣ ਤੋਂ ਰਹਿਤ ਹੋਊਗਾ ਅਰਥ, ਅਨਿਲ ਵੇੜਾ, ਹੇ ਪ੍ਰਭੂ ਸੰਸਾਰ ਸਮੁੰਦਰ ਵਿੱਚ ਤਿਸਰਾ ਰੂਪੀ ਅਨਿਲ ਅੱਗ ਹੈ, ਦੂਸਰਾ ਹੈ ਤੇ ਅਨਿਲ ਵਾਸ਼ਨਾ ਦਾ ਅਰਥ ਵੀ ਹੈ, ਜਾਣੀ ਪੌਣ ਰੂਪ ਵਾਸ਼ਨਾ, ਅਨਿਲ ਪੌਣ ਨੂੰ ਵੀ ਕਹਿੰਦੇ ਹੈ, ਹਵਾ ਨੂੰ, ਵਾਸ਼ਨਾ ਰੂਪੀ ਅਨਿਲ ਪੌਣ ਹੈ ਜਿਸ ਵਿੱਚ ਮੇਰਾ ਅੰਤਹਕਰ ਰੂਪੀ ਬੇੜਾ ਜਹਾਜ਼ ਇਹ ਪਿਆ ਹੋਇਆ ਹੈ ਪਰ ਡੋਲ ਰਿਹਾ ਹੈ ਇਸ ਵੇਲੇ। ਹਾਂ ਖੇਵ ਨਾ ਸਕੋ, ਹਾਂ ਮੈਂ ਇਸ ਨੂੰ ਖੇਵ ਸਹਾਰਾ ਦੇ ਕੇ ਚਲਾ ਨਹੀਂ ਸਕਦਾ, ਫਸ ਗਿਆ ਮੇਰਾ ਜਹਾਜ਼ ਦੇ ਵਿੱਚ। ਜਿਵੇਂ ਬਰੇਤੀ ਚ ਜਹਾਜ਼ ਫਸ ਜਾਂਦੇ ਸੀ, ਉਸ ਵੇਲੇ ਸਾਧ ਸਿੰਘ ਜੀ ਅਨੁਕੂਲੀ ਪਾਉਣ ਦੇ ਕੇ ਹੀ ਤੇ ਗੁਰੂ ਸਾਹਿਬ ਕੱਢ ਸਕਦੇ ਹੈ। ਜਿਵੇਂ ਅਨੁਕੂਲੀ ਪਾਉਣ ਚੱਲੇ ਤਾਂ ਉਹਦੇ ਨਾਲ ਜਹਾਜ਼ ਨਿਕਲਦਾ ਹੈ, ਨਹੀਂ ਨਿਕਲਦਾ ਨਹੀਂ। ਇਸ ਪ੍ਰਕਾਰ ਕਿਹਾ ਹੈ,
ਤੇਰਾ ਪਾਰ ਨਾ ਪਾਇਆ ਬੀਠਲਾ।
ਹੇ ਬੀਠਲ ਭਗਵਾਨ ਪ੍ਰਭੂ ਜੀ, ਤੇਰਾ ਜਿਹੜਾ ਪਾਰ ਉਰਾਰ ਅੰਤ ਨਹੀਂ ਪਾਇਆ ਜਾਂਦਾ, ਤੇਰੇ ਸੰਸਾਰ ਸਮੁੰਦਰ ਦਾ ਪਾਰਲਾ ਕਿਨਾਰਾ ਨਹੀਂ ਪਾਇਆ ਜਾਂਦਾ।
ਉਹ ਦਇਆਲ ਸਤਿਗੁਰ ਮੇਲ ਤੂੰ,
ਤੇ ਇਸ ਕਰਕੇ ਹੇ ਪ੍ਰਭੂ ਤੂੰ ਦਇਆਲ ਜਣੀ ਮਿਹਰਬਾਨ ਹੋ ਜਾ ਮੇਰੇ ਤੇ। ਹੋ ਦਾ ਅਰਥ ਹੀ ਹੋਣਾ ਹੈ ਮੈਨੂੰ ਗੁਰਾਂ ਦੇ ਨਾਲ, ਬ੍ਰਹਮਨੇਸ਼ਟੀ ਬ੍ਰਹਮ ਸਰੋਤੀ ਗੁਰਾਂ ਦੇ ਨਾਲ ਮੇਲਣਾ ਕਰੋ ਜੀ। ਇਹ ਜਗਿਆਸੂ ਦੀ ਤੜਫ ਤੇ ਬੇਨਤੀ ਹੈ, ਢੰਗ ਦੱਸ ਦਿਨ ਵੀ ਇਉਂ ਬੇਨਤੀ ਕਰਿਆ ਕਰੋ।
ਮੁਕ ਪਾਰ ਉਤਾਰੇ ਕੇਸਵਾ,
ਹੇ ਕੇਸਵਾ ਕੇਸਾਂ ਨੂੰ ਧਾਰਨ ਵਾਲੇ ਪ੍ਰਭੂ, ਤੂੰ ਮੈਨੂੰ ਮੋਕੋ, ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਉਤਾਰੇ ਉਤਾਰਨਾ ਕਰ ਜੇ।
ਨਾਮਾ ਕਹੇ ਹਉ ਤਰ ਪੀ ਨਾ ਜਾਨੋ,
ਭਗਤ ਨਾਮਦੇਵ ਜੀ ਕਥਨ ਕਰਦੇ ਨੇ, ਹੇ ਪ੍ਰਭੂ ਹਉ ਮੈਂ ਆਪਣੇ ਆਪ ਸੰਸਾਰ ਤੋਂ ਤਰ ਤੈਰਨਾ ਨਹੀਂ ਜਾਣਦਾ, ਮੈਂ ਅਣਜਾਣ ਹਾਂ।
ਮੋਕ ਬਾਹਾ ਦੇਹੇ ਬਾਹਾ ਦੇਹੇ ਬੀਠਲਾ,
ਹੇ ਬੀਠਲਾ ਪਰਮਾਤਮਾ ਮੋਕੋ ਮੈਨੂੰ ਆਪਣੀ ਭਗਤੀ ਰੂਪੀ ਬਾਹ ਭੁਜਾ ਦੇਹ ਦੇਣੀ ਕਰ, ਜਾਂ ਆਪਣੀ ਕਿਰਪਾ ਰੂਪੀ ਬਾਹ ਭੁਜਾ ਦੇਹ ਦੇਣੀ ਕਰ। ਮੋਕੋ ਬਾਹਾਂ ਦੇ ਬੀਠਲਾ, ਜਾਂ ਫਿਰ ਬ੍ਰਹਮਾ ਕਾਰ ਜਿਹੜੀ ਬਿਰਤੀ ਹੈ ਇਹ ਕਰਨ ਰੂਪ ਪੂਜਾ ਪਕੜਾਉਣੀ ਕਰ, ਸੰਤਾਂ ਦੀ ਸੰਗਤ ਰੂਪੀ ਪੂਜਾ ਪਕੜਾਉਣੀ ਕਰ। ਮੋਕੋ ਬਾਹਾਂ ਦੇ ਬੀਠਲਾ, ਜਿਵੇਂ ਡੁੱਬਦੇ ਹੋਏ ਨੂੰ ਕੋਈ ਬਾਂਹ ਪਕੜਾ ਕੇ ਪਾਣੀ ਚੋਂ ਬਾਹਰ ਕੱਢ ਲਈਦਾ, ਇਉਂ ਮੈਨੂੰ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲੈਣਾ ਕਰ। ਇਸ ਤਰੀਕੇ ਦੇ ਨਾਲ ਮਹਾਰਾਜ,
ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ,
ਤੇ ਅੱਗੇ ਹੁਣ ਸ਼ਬਦ ਹੈ ਨਾਮਦੇਵ ਜੀ ਇੱਕ ਦਿਨ ਨਦੀ ਦੇ ਕਿਨਾਰੇ ਵਸਤਰਾਂ ਦੀ ਪੰਡ ਰੱਖ ਕੇ ਆਪ ਸਿਮਰਨ ਵਿੱਚ ਜੁੜ ਗਏ, ਕੱਪੜੇ ਨਹੀਂ ਧੋਤੇ, ਵਸਤਰ ਉਸੇ ਤਰ੍ਹਾਂ ਪੈ ਰਹੇ। ਇਹਨੇ ਨੂੰ ਭਗਤ ਨਾਮਦੇਵ ਜੀ ਪਤਨੀ ਜਿਹੜੀ ਹੈ ਉਹ ਘਰਦਿਆਂ ਦਾ ਲਾਡਲੀ ਨਾਂ ਰੱਖਿਆ ਸੀ, ਇੱਥੇ ਫਿਰ ਉਹੀ ਨਾਂ ਦਿੱਤਾ ਹੈ। ਤੇ ਇਸ ਤਰ੍ਹਾਂ ਸਾਧ ਸਿੰਘ ਜੀ ਇਹਦੇ ਹੋਰ ਵੀ ਨਾਂ ਹੈ ਜਿਹੜੇ ਪ੍ਰਚਲਿਤ ਇਤਿਹਾਸ ਦੇ ਵਿੱਚ ਹੋਰ ਲਿਖਿਆ ਵੀ ਇੱਥੇ ਲਾਡਲੀ ਇਸ ਕਰਕੇ ਲਿਖਿਆ ਪੇਕਿਆਂ ਦਾ ਨਾਂ ਸੀ ਇਹ, ਲਾਡਲੀ ਕਰਕੇ ਧੀ ਨੂੰ ਬੁਲਾਇਆ ਕਰਦੇ ਸੀ ਉਹ। ਤੇ ਉਹ ਕੱਪੜੇ ਧੋਣ ਵਾਸਤੇ ਉਹਨਾਂ ਦੀ ਪਤਨੀ ਲਾਡਲੀ ਇਹ ਧੋਣ ਵਾਸਤੇ ਵਸਤਰ ਲੈ ਕੇ ਆ ਗਈ। ਉਹਨੇ ਕਿਹਾ ਮਹਾਰਾਜ ਤੁਸੀਂ ਵਸਤਰ ਨਹੀਂ ਧੋਤਾ ਜੇ, ਕੀ ਗੱਲ, ਤੁਸੀਂ ਤਾਂ ਉਵੇਂ ਜਿਵੇਂ ਬੈਠੇ ਹੋ। ਤੇ ਉਸ ਵੇਲੇ ਫਿਰ ਬਚਨ ਵਿਲਾਸ ਹੋਏ ਤੇ ਉਹਨਾਂ ਦੁਆਰਾ ਪਹਿਲਾ ਅਰਥ ਵਿੱਚ ਬਾਹਜ ਭਾਵ ਨੂੰ ਕਥਨ ਕਰਦੇ ਹੈ, ਅੰਤਰੀ ਭਾਵ ਦੇ ਤਾਂ ਫਿਰ ਜਿਹੜਾ ਫਿਰ ਅਨਿਆ ਪੁਰਖ ਨੂੰ ਸਮਝਾਉਂਦੇ ਨੇ, ਮਤਲਬ ਜਿਹੜਾ ਪਹਿਲਾ ਹੈ ਕਿਸੇ ਅਨਿਆ ਪੁਰਖ ਨੂੰ ਸਮਝਾਉਂਦੇ ਹੈ, ਉਹਦੇ ਚ ਜਗਿਆਸੂ ਨੂੰ ਉਪਦੇਸ਼ ਦਿੰਦੇ ਨੇ ਕਿਸੇ ਹੋਰ ਨੂੰ। ਇਹ ਪਹਿਲਾਂ ਆਪਣੇ ਘਰਵਾਲੀ ਨੂੰ ਉਹ ਬਾਹਜ ਅਰਥ ਪ੍ਰਮਾਣ ਦੇ ਵਿੱਚ ਵਰਤਿਆ ਹੈ। ਇਸ ਕਰਕੇ ਫਿਰ ਇਹ ਰਹਾਉ ਵਾਲੀ ਤੁਕ ਤੋਂ ਅਰਥ ਚੱਲੇਗਾ ਤੇ ਸਰ ਧੋਵਨ ਜਿਹੜੀ ਤੁਕ ਹੈ ਇਹ ਬੋਲ ਦੋ ਜੀ।
ਸਰ ਧੋਵਨ ਚਾਲੀ ਲਾਡੁਲੀ,
ਇਸ ਕਰਕੇ ਭਗਤ ਨਾਮ ਦੀ ਕਹਿੰਦੇ ਨੇ ਤੇ ਮੇਰੀ ਲਾਡਲੀ ਪਿਆਰੀ ਮੇਰੀ ਅਰਦੰਗਨੀ ਇਸਤਰੀ ਸਰ ਨਦੀ ਦੇ ਕਿਨਾਰੇ ਕੱਪੜੇ ਧੋਣ ਲਈ ਚਾਲੀ ਚੱਲੀ, ਤੇ ਉਹਦਾ ਸਾਰਾ ਅਲੰਕਾਰ ਬੰਨਦੇ ਨੇ ਕਿਵੇਂ ਚੱਲੀਆ। ਸਹਿਜ
ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ,
ਇਹਦੇ ਵਿੱਚ ਭਾਈ ਹੈ ਵਾਹਵਾ ਤੇ ਬੱਬਾ ਨਾ ਬਣ ਕੇ ਬੋਲ ਜਾਵੇ ਤੇ ਉੱਪਰ ਅਧਕ ਲਾਉਣੀ ਹੈ। ਅਵਲ ਪਹਿਲੇ ਨੂੰ ਕਹਿੰਦੇ ਨੇ, ਮੈਂ ਸਹਿਜ ਸੁਭਾਵਕ ਹੀ ਅਵਲ ਪਹਿਲਾਂ ਨਦੀ ਦੇ ਕਿਨਾਰੇ ਆ ਜਾਂਦਾ ਸੀ, ਫਿਰ ਪਿੱਛੋਂ ਘਰ ਦਾ ਕੰਮ ਕਰ ਕੇ ਲਾਡਲੀ ਜਿਹੜੀ ਮੇਰੇ ਘਰ ਵਾਲੀ ਹੈ ਧੂੜ ਮਣੀ ਧੂੜ ਰੂਪ ਭਾਵ ਮਲੀਨ ਕੱਪੜਿਆਂ ਦੀ ਗਾਡੀ ਗੱਡੀ ਨੂੰ ਚਾਲਤੀ ਚਲਾਉਂਦੀ ਤੋੜਦੀ ਹੋਈ ਆ ਜਾਂਦੀ ਸੀ। ਗਾਡੀ ਚਾਲਤੀ ਇਹ ਭਾਵ ਹੈ ਤੇ ਉਹਨੂੰ ਫਿਰ ਕਿਵੇਂ ਹੱਕਦੀ ਸੀ ਉਹ ਵੀ ਦੱਸ ਦੇਣ।
ਪਿੱਛੇ ਤਿਨਕਾ ਲੈ ਕਰ ਹਾਂਕਤੀ,
ਪਿੱਛੋਂ ਤਿਨਕਾ ਕੱਖ ਭਾਵ ਸ਼ਮਕ ਲੈ ਕੇ ਉਹ ਗੱਡੀ ਨੂੰ ਹੱਕਦੀ ਸੀ। ਬੈਲ ਜੋੜਿਆ ਹੁੰਦਾ ਸੀ, ਗੱਡੀ ਬੈਲ ਗੱਡੀ ਹੈ ਤੇ ਇਸ ਪ੍ਰਕਾਰ ਫਿਰ ਇੱਕ ਇੱਕ ਬਲਦ ਦੇ ਚਲਾਉਣ ਵਾਲੀ ਗੱਡੀ ਹੁੰਦੀ ਹੈ, ਇੱਕ ਦੋ ਬੈਲਾਂ ਵਾਲਾ ਉਹ ਗੱਡਾ ਹੁੰਦਾ ਹੈ, ਇਹਨੂੰ ਗੱਡੀ ਕਹਿ ਦਿੰਦੇ ਸੀ। ਇਹਨੂੰ ਇਸ ਪ੍ਰਕਾਰ ਫਿਰ ਉਹ ਹਾਂਕਦੀ ਹਿੱਕਦੀ ਸੀ, ਭਾਵ ਚਲਾਉਂਦੀ ਸੀ ਤੇ ਮਾਲ ਵਿੱਚ ਹੱਕਦੀ ਕਹਿੰਦੇ ਆ ਤੇ ਮੱਝ ਵੀ ਹਿੱਕਦੀ ਕਹਿੰਦੇ ਆ, ਹਿੱਕਦੇ ਨੂੰ ਮਾਲ ਵੀ ਕਹਿੰਦੇ ਹੱਕਦੇ। ਇਸ ਪ੍ਰਕਾਰ ਦੇ ਬੋਲੀਆਂ ਦਾ ਥੋੜਾ ਜਿਹਾ ਅੰਤਰ ਹੈ। ਇਸ ਪ੍ਰਕਾਰ ਹੱਕਦੀ ਸੀ,
ਜੈਸੇ ਪੰਕਤ ਥਰੂ ਟਿੱਟ ਹਾਂਕਦੀ,
ਇਹ ਹੁਣ ਪ੍ਰਮਾਣ ਦਿੱਤਾ। ਜਿਸ ਪ੍ਰਕਾਰ ਪੰਕਤ ਗੋਬਰ ਦੀ ਗੋਲੀ ਜਿਹੜੀ ਹੈ ਉਹਨੂੰ ਇੱਕ ਸਾਸ ਨੇ ਟਿੱਟ ਕਿਹਾ, ਟਿੱਟਣ ਹੁੰਦੀ ਹੈ ਉਹਦਾ ਨਾਂ ਹੈ। ਉਹ ਮੈਲ ਵਾਲੀ ਭੁੰਡੀ ਹੁੰਦੀ ਹੈ ਅਸਲ ਦੇ ਵਿੱਚ, ਤੇ ਉਸ ਨੂੰ ਥਰੂ ਧੂ ਕੇ, ਥਰੂ ਦਾ ਅਰਥ ਧੂਣਾ ਹੈ, ਧੂ ਕੇ ਹਾਂਕਤੀ ਚਲਾਉਂਦੀ ਹੈ। ਗੋਲੀ ਜੀ ਬਣਾ ਕੇ ਨਾ ਰੁੜਦੀ ਹੁੰਦੀ ਆ, ਉਹ ਗੋਬਰ ਚ ਹੁੰਦੀ ਆ ਇਹ, ਤੇ ਇਹ ਪ੍ਰਮਾਣ ਦਿੱਤਾ। ਇਉਂ ਲਾਡਲੀ ਮੇਰੇ ਘਰ ਵਾਲੀ ਬੈਲ ਨੂੰ ਹੱਕਿਆ ਕਰਦੀ ਤੇ ਬੈਲ ਅੱਗੋਂ ਉਹ ਗੱਡੀ ਨੂੰ ਧੂਇਆ ਕਰਦਾ, ਐ ਦੋਨਾਂ ਦਾ ਪ੍ਰਮਾਣ ਦਿੱਤਾ ਹੈ। ਉਸ ਵੇਲੇ ਦੱਸ ਦੇਣ ਫਿਰ
ਸਰ ਧੋਵਨ ਚਾਲੀ ਲਾਡਲੀ,
ਮੇਰੀ ਲਾਡਲੀ ਪਿਆਰੀ ਇਸਤਰੀ ਸਰ ਨਦੀ ਦੇ ਕਿਨਾਰੇ ਕੱਪੜੇ ਧੋਣ ਲਈ ਚਾਲੀ ਚੱਲੀ। ਇਉਂ ਆਉਂਦੀ ਸੀ ਇਹ, ਪ੍ਰੇਮੀ ਤਾਂ ਬੈਠਾ, ਉਹਨੂੰ ਦੇਣਾ ਤਾਂ ਬ੍ਰਹਮ ਗਿਆਨ ਹੈ, ਪਹਿਲਾਂ ਘਰ ਦੀ ਉਹ ਕਹਾਣੀ ਸੁਣਾ ਕੇ ਤਾਂ ਕਿ ਇਹ ਗਿਆਨ ਇਹਦੇ ਸਮਝ ਚ ਪੈ ਜਾਵੇ। ਹੈ ਤਾਂ ਅੰਨੇ ਪੁਰਖ ਨੂੰ ਦੂਸਰੇ ਪੁਰਖ ਜਗਿਆਸੂ ਨੂੰ ਹੈ, ਉਹਦੇ ਪ੍ਰਥਾਏ ਕਹਿ ਰਹੇ ਨੇ, ਪਰ ਇਹ ਪਹਿਲਾਂ ਸਾਰੀ ਕਹਾਣੀ ਆਪਣੀ ਦੱਸਦੇ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹੋਏ, ਜਦੋਂ ਭਗਤੀ ਵਿਚ ਗੜੁੱਚ ਹੋਏ ਵੇ ਸੀ, ਕੋਈ ਪ੍ਰੇਮੀ ਉਪਦੇਸ਼ ਲੈਣ ਵਾਸਤੇ ਆਇਆ ਬੈਠਾ, ਕੱਪੜੇ ਧੋਤੇ ਨੇ, ਘਰ ਵਾਲੀ ਨੇ ਆ ਕੇ ਕਹਿ ਤਾ ਤੁਸੀਂ ਕੱਪੜੇ ਕਿਉਂ ਨੀ ਧੋਤੇ। ਉਹ ਤੋਂ ਪਹਿਲਾਂ ਤਾਂ ਉਹਦੇ ਪ੍ਰਥਾਏ ਉਤਾਰਨ ਕਰਦਾ, ਫਿਰ ਉਹਨੂੰ ਕਹਿੰਦੇ ਭਾਈ ਇਹ ਤੇਰੇ ਪ੍ਰਥਾਈ ਹੈ। ਉਹ ਅੱਗੇ ਆਜੂਗਾ ਅਰਥ ਦੂਸਰੇ ਭਾਵ ਵਿਚ। ਅਸਥਾਈ ਹੰਤ ਬਾਰੇ ਬੋਲਿਓ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਧੋਬੀ ਧੋਵੈ ਬ੍ਰਹਿ ਬਰਾਤਾ।
ਇੱਥੇ ਆ ਕੇ ਉਸਨੇ ਦੇਖਿਆ ਕਿ ਬਾਕੀ ਸਾਰੇ ਧੋਬੀ ਵਸਤਰ ਧੋ ਰਹੇ ਨਾਮਦੇਵ ਜੀ ਪਰਮਾਤਮਾ ਦੇ ਬ੍ਰਹਿ ਪ੍ਰੇਮ ਵਿਚ ਵਿਰਾਸਤਾ ਵਿਸ਼ੇਸ਼ ਕਰਕੇ ਰੰਗਿਆ ਹੋਇਆ ਬੈਠਾ। ਇਸ ਕਰਕੇ ਇਹ ਪੁੱਛਿਆ ਸੀ,
ਹਰ ਚਰਨ ਮੇਰਾ ਮਨ ਰਾਤਾ।
ਉਹਨੇ ਫਿਰ ਪੁੱਛਿਆ ਸੀ ਕਿ ਮਹਾਰਾਜ ਬਾਕੀ ਦੇ ਧੋਬੀ ਵਸਤਰ ਧੋ ਰਹੇ ਨੇ, ਤੁਸੀਂ ਕਿਉਂ ਨੂੰ ਧੋਤੇ? ਘਰ ਵਾਲੀ ਨੇ ਪੁੱਛਿਆ, ਤੁਸੀਂ ਚੁੱਪੇ ਕਰਕੇ ਬਹਿ ਗਏ। ਤਾਂ ਉਸ ਵੇਲੇ ਫਿਰ ਨਾਮਦੇਵ ਜੀ ਕਹਿੰਦੇ ਨਾ ਤੇ ਆਹ ਜਵਾਬ ਮੈਂ ਦਿੱਤਾ,
ਹਰ ਚਰਨ ਮੇਰਾ ਮਨ ਰਾਤਾ।
ਭਾਗਾਂ ਵਾਲੀਏ, ਹਰ ਪਰਮਾਤਮਾ ਦੇ ਚਰਨ ਕਮਲਾਂ ਵਿਚ ਮੇਰਾ ਮਨ ਰੰਗਿਆ ਗਿਆ, ਮੈਨੂੰ ਚੇਤਾ ਹੀ ਭੁੱਲ ਗਿਆ ਕੰਮ ਦਾ। ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ। ਵੈਸੇ ਰੱਬ ਨਹੀਂ ਵਿਸਰਨਾ ਚਾਹੀਦਾ, ਅਵਰ ਕਾਜ ਤੇਰੇ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾਮ। ਤੂੰ ਵੀ ਇਸੇ ਤਰ੍ਹਾਂ ਇਉਂ ਬਚਨ ਕਰਕੇ ਭਗਤੀ ਨੂੰ ਵੀ ਆਪਣੇ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਲੀਨ ਕਰ ਦਿੱਤਾ ਸੀ, ਐਸਾ ਅਸਰ ਹੋਇਆ, ਉਹ ਵੀ ਇਸੇ ਆਨੰਦ ਚ ਬਹਿ ਗਈ। ਹੁਣ ਉਹਨੂੰ ਜਗਿਆਸੂ ਨੂੰ ਉਪਦੇਸ਼ ਦਿੰਦੇ ਨੇ, ਸੁਣੋ ਜੀ ਇਸੇ ਪ੍ਰਕਾਰ।
ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ,
ਤੇ ਸਹਿਜ ਸੁਭਾਵਕ ਹੀ, ਅਵਲ ਪਹਿਲਾਂ ਆਦਿ ਤੋਂ ਪ੍ਰਭੂ ਨੇ ਜਾਂ ਪ੍ਰਭੂ ਦੀ ਨੇਤ ਅਨੁਸਾਰ ਪੰਜ ਤੱਤਾਂ ਦੀ ਧੂੜ, ਧੂੜੀ ਹੈ ਇਹ ਪੰਜੇ ਤੱਤ ਨੇ ਜਿਹੜੇ, ਇਹਨਾਂ ਚ ਧਰਤੀ ਪ੍ਰਤੱਖੀ ਮਿੱਟੀ ਹੈ, ਇਹ ਧੂੜੀ ਨਾਲ ਮਣੀ ਭਰੀ ਹੋਈ ਦੇਹ ਰੂਪੀ ਗੱਡੀ ਚਾਲਤੀ ਚੱਲ ਰਹੀ ਹੈ।
ਪਿੱਛੇ ਤਿਨਕਾ ਲੈ ਕਰ ਹਾਂਕਤੀ,
ਪਿੱਛੋਂ ਈਸ਼ਵਰ ਦੀ ਜੋ ਇੱਛਾ ਹੈ ਕਿ ਮੈਂ ਸਭ ਦੀ ਪਾਲਣਾ ਕਰਨੀ ਹੈ, ਇਹ ਇੱਛਾ ਹੀ ਪ੍ਰਲਬਧ ਰੂਪੀ ਤਿਨਕਾ ਲੈ ਕੇ ਇਸ ਦੇਹ ਰੂਪੀ ਗੱਡੀ ਨੂੰ ਹਾਂਕਤੀ, ਉਹਨੂੰ ਹੱਕ ਰਹੀ ਹੈ, ਚਲਾ ਰਹੀ ਹੈ।
ਜੈਸੇ ਪੰਕਤ ਥਰੂ ਟਿੱਟ ਹਾਂਕਤੀ,
ਜੈਸੇ ਜਿਸ ਪ੍ਰਕਾਰ ਪੰਕਤ ਗੋਬਰ ਦੀ ਗੋਲੀ ਨੂੰ ਜਿਹੜੀ ਗੋਹੇ ਦੀ ਭੁੰਡੀ ਹੈ, ਟਿਟਣ ਕਹਿੰਦੇ ਨੇ ਜਿਸ ਨੂੰ, ਗੋਹੇ ਦੀ ਭੁੰਡੀ ਉਹ ਥਰੂ ਖਿੱਚਦੀ ਹੈ, ਇਉਂ ਪ੍ਰਲਬਧ ਹੱਕ ਦੀ ਚਲਾਉਣਾ ਕਰਦੀ ਹੈ, ਜਾਂ ਫਿਰ ਇਉਂ ਸਮਝੋ ਜੈਸੇ ਪਨਕਤ ਥਰੂ ਟਿੱਟ ਹਾਂਕਦੀ, ਜਿਵੇਂ ਇੱਕ ਭੁੰਡੀ ਗੋਹੇ ਦੀ ਗੋਲੀ ਨੂੰ ਇਕੱਠੀ ਜੀ ਕਰਕੇ ਉਹ ਦੂਜੀ ਵੱਲ ਨੂੰ ਧੱਕਦੀ ਹੈ ਤੇ ਦੂਜੀ ਉਸੇ ਗੋਲੀ ਨੂੰ ਆਪਣੇ ਕਨੀ ਖਿੱਚਦੀ ਹੈ, ਦੋ ਲੱਗੀਆਂ ਹੁੰਦੀਆਂ ਨੇ ਇੱਕ ਗੋਲੀ ਨੂੰ। ਇਹ ਖੇਡ ਹੈ ਜਿਵੇਂ ਬੱਚੇ ਖੇਡਦੇ ਹੈ। ਇਸੇ ਪ੍ਰਕਾਰ ਈਸ਼ਵਰ ਦੀ ਇੱਛਾ ਇਸ ਦੇਹ ਰੂਪੀ ਗੱਡੀ ਨੂੰ ਹੱਕ ਰਹੀ ਹੈ, ਪ੍ਰਲਤ ਅੱਗੋਂ ਇਸ ਨੂੰ ਖਿੱਚ ਰਹੀ ਹੈ। ਇਹ ਭਾਵ ਲਿਆ ਹੈ
ਸਰ ਧੋਵਨ ਚਾਲੀ ਲਾਡੁਲੀ,
ਇਸ ਦੇਹ ਰੂਪੀ ਗੱਡੀ ਨੂੰ ਪ੍ਰਲਭ ਦੇ ਆਸਰੇ ਜਾਣ ਕੇ ਜਿਗਿਆਸੂ ਲਾਡਲੀ ਪ੍ਰੇਮ, ਲਾਡਨਾ ਪ੍ਰੇਮ ਦਾ ਹੁੰਦਾ ਹੈ, ਤੇ ਪ੍ਰੇਮ ਬੁੱਧੀ ਸਤਸੰਗਤ ਰੂਪੀ ਸਰ ਸਰੋਵਰ ਉੱਪਰ ਪ੍ਰੇਮ ਰੂਪੀ ਜਲ ਦੇ ਨਾਲ ਆਪਣੇ ਮਨ ਰੂਪੀ ਵਸਤਰ ਨੂੰ ਧੋਣ ਵਾਸਤੇ ਚੱਲੀ ਹੈ। ਇਹ ਅੰਤਰੀ ਭਾਵ, ਹੋਰ ਕੋਈ ਦੁਨਿਆਵੀ ਗੱਲਾਂ ਥੋੜੀਆਂ ਨੂੰ ਗੁਰਬਾਣੀ ਚ, ਉਹ ਸਮਝਾਉਣ ਵਾਸਤੇ ਬਾਜ ਦਾ ਪ੍ਰਮਾਣ ਹੁੰਦਾ ਹੈ, ਤਾਂ ਕਿ ਗੱਲ ਗਾਹਾਂ ਵਾਲੀ ਸਮਝ ਆ ਜਾਵੇ। ਇਸ ਕਰਕੇ ਇਹ ਸਿਧਾਂਤ ਇਹੀ ਹੈ, ਬਾਜ ਗੱਲ ਕਰਕੇ ਤੇ ਉਹ ਫਿਰ ਅੰਤਰੀ ਭਾਵ ਚ ਸਮਝਾਉਣਾ, ਜਿਵੇਂ ਦ੍ਰਿਸ਼ਟਾਂਤ ਦਾ ਦਾ ਦ੍ਰਿਸ਼ਟਾਂਤ, ਉਹ ਦ੍ਰਿਸ਼ਟਾਂਤ ਇਹ ਦਾ ਦ੍ਰਿਸ਼ਟਾਂਤ। ਅੱਗੇ ਦੱਸਦੇ ਨੇ ਜੀ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਧੋਬੀ ਧੋਵੈ ਬ੍ਰਹ ਬਰਾਤਾ,
ਸਕਾਮੀ ਜੀਵ ਰੂਪੀ ਧੋਬੀ ਹੈ, ਸਕਾਮ ਕਰਮਾਂ ਰੂਪੀ ਪਾਣੀ ਦੇ ਨਾਲ ਆਪਣੇ ਮਨ ਰੂਪੀ ਵਸਤਰ ਨੂੰ ਧੋਣ ਦਾ ਯਤਨ ਤਾਂ ਕਰ ਰਹੇ ਨੇ, ਪਰ ਨਿਸ਼ਕਾਮੀ ਜੀਵ ਪ੍ਰਭੂ ਦੇ ਬ੍ਰਹ ਪ੍ਰੇਮ ਵਿੱਚ, ਅੱਗੇ ਦੱਸਦੇ ਹੈ ਤੇ ਉਹ ਫਿਰ ਬ੍ਰਹ ਪ੍ਰੇਮ ਵਿੱਚ ਵਿਰਾਤਾ ਵੇ ਵਿਸ਼ੇਸ਼ ਕਰਕੇ ਰਾਤਾ ਰੰਗਿਆ ਰਹਿੰਦਾ, ਜਿਹਦੇ ਮਨ ਰੂਪੀ ਵਸਤਰ ਨੂੰ ਗੁਰੂ ਰੂਪੀ ਧੋਬੀ ਧੋ ਦਿੰਦਾ ਤੇ ਉਹ ਫਿਰ ਪ੍ਰਭੂ ਦੇ ਪ੍ਰੇਮ ਵਿੱਚ ਵਿਸ਼ੇਸ਼ ਕਰਕੇ ਰੰਗਿਆ ਜਾਂਦਾ ਹੈ। ਇਹ ਭਾਵ ਲਿਆ ਹੈ
ਹਰ ਚਰਨ ਮੇਰਾ ਮਨ ਰਾਤਾ,
ਕਿਉਂ ਹਰ ਪਰਮਾਤਮਾ ਦੇ ਚਰਨਾਂ ਕਮਲਾਂ ਨਾਲ ਮੇਰਾ ਮਨ ਰਾਤਾ ਰੰਗਿਆ ਗਿਆ ਹੈ। ਅਖੇ ਭਗਤ ਜੀ ਇਹ ਕਿਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਧੋ ਲਿਆ? ਕਹਿੰਦੇ ਮੈਂ ਇਕੱਲੇ ਕੱਪੜੇ ਨਹੀਂ ਧੋਂਦਾ, ਮੈਂ ਤਾਂ ਆਪਣੇ ਵਸਤਰ ਮਨ ਰੂਪੀ ਵਸਤਰ ਨੂੰ ਧੋਣਾ, ਤੇ ਅੱਜ ਤਾਂ ਮੈਂ ਬਾਹਲੇ ਕੱਪੜੇ ਧੋਏ ਹੈ ਕਿਉਂਕਿ ਮਨ ਨੂੰ ਧੋਤਾ, ਬਾਹਜ ਕੱਪੜਿਆਂ ਦੀ ਬਾਤ ਨਹੀਂ। ਉਹ ਕਹਿੰਦੇ ਜੀ ਕਿਸ ਤਰ੍ਹਾਂ? ਕਹਿੰਦੇ ਭਾਈ ਸਤਸੰਗਤ ਦੀ ਹੋਵੇ ਨਦੀ, ਉਹਦੇ ਵਿੱਚ ਪ੍ਰੇਮ ਦਾ ਜਲ ਚੱਲਦਾ, ਜਿਹੜਾ ਪਰਮਾਤਮਾ ਦਾ ਪ੍ਰੇਮ ਦਾ ਜਲ ਚੱਲਦਾ, ਜਾਣੀ ਜਿਹੜੇ ਰੱਬ ਦੇ ਪ੍ਰੇਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਤਸੰਗ ਚ, ਇਹ ਸਤਸੰਗਤ ਰੂਪੀ ਨਦੀ ਦਾ ਪਾਣੀ ਹੈ, ਪ੍ਰੇਮ ਰੂਪੀ ਪਾਣੀ ਹੈ। ਔਰ ਫਿਰ ਇਸ ਨਦੀ ਦੇ ਕਿਨਾਰੇ ਜਾ ਕੇ ਜਾਣੀ ਜਿਹੜਾ ਇਸਤਤ ਹੋਣਾ ਸਤਸੰਗ ਚ, ਨਿਸ਼ਚੈ ਰੂਪੀ ਪਟੜਾ ਹੈ, ਜਿਹੜੇ ਪਟੜੇ ਤੇ ਰੱਖ ਕੇ ਕੱਪੜੇ ਧੋਈਦੇ ਹੈ। ਪਰ ਇੱਕ ਵਿਧਾਨ ਹੈ, ਪਹਿਲਾਂ ਕੱਪੜੇ ਨੂੰ ਪਾਣੀ ਚ ਭਿਉਂ ਲਈਦਾ, ਫਿਰ ਉਹਨੂੰ ਸਾਬਣ ਲਾਈਦਾ, ਫਿਰ ਕਚੱਲੇ ਦੇਈਦੇ ਨੇ ਪਟੜੇ ਤੇ ਰੱਖ ਕੇ। ਨਿਸ਼ਚੈ ਰੂਪੀ ਪਟੜੇ ਤੇ ਮਨ ਰੂਪੀ ਵਸਤਰ ਰੱਬ ਦੇ ਪ੍ਰੇਮ ਰੂਪੀ ਪਾਣੀ ਚ ਭਿਉਂ ਲੈਣਾ ਪਹਿਲਾਂ, ਕਿਉਂਕਿ ਸੁੱਕੇ ਵਸਤਰ ਦੇ ਉੱਤੇ ਸਾਬਣ ਕੰਮ ਨਹੀਂ ਕਰਦਾ। ਫਿਰ ਨਾਮ ਦਾ ਸਾਬਣ ਲਾਉਣਾ, ਨਾਮ ਦਾ ਸਾਬਣ ਲਾ ਕੇ ਫਿਰ ਉਗਤੀਆਂ ਜੁਗਤੀਆਂ ਜਿਹੜੀਆਂ ਨੇ ਉਹਨਾਂ ਦੇ ਕਚੱਲੇ ਦੇਣੇ ਹੈ, ਜਿਹੜਾ ਅਭਿਆਸ ਕਰਨਾ ਹੈ, ਤੇ ਮੁੜ ਮੁੜ ਕੇ ਜਿਹੜਾ ਪ੍ਰੇਮ ਦਾ ਪਾਣੀ ਪਾ ਕੇ ਇਉਂ ਫਿਰ ਉਹਦੀ ਮੈਲ ਕੱਢਣੀ ਹੈ। ਬਸ ਸਾਬਣ ਤੇ ਨਾਮ ਦਾ ਇੰਨਾ ਕੁ ਅੰਤਰਾ ਜ਼ਰੂਰ ਹੈ, ਦਸਨਾਨ ਦਾ ਇੱਕ ਪੱਖ ਲਈਦਾ, ਸਾਰਾ ਢੁਕਦਾ ਹੀ ਨਹੀਂ ਹੁੰਦਾ। ਹੁਣ ਨਹੀਂ ਤਾਂ ਸਵਾਲ ਪੈਦਾ ਹੋਜੂਗਾ ਵੀ ਠੀਕ ਹੈ ਜੀ, ਫਿਰ ਜਿਹੜਾ ਸਾਬਣ ਹੈ ਮੈਲ ਤਾਂ ਕੱਪੜੇ ਦੀ ਕੱਢ ਦਿੰਦਾ, ਫਿਰ ਆਪ ਕਿਹੜੇ ਕੱਪੜੇ ਚ ਰਹਿ ਜਾਂਦਾ, ਉਹ ਵੀ ਤਾਂ ਬਾਹਰ ਹੀ ਨਿਕਲ ਜਾਂਦਾ। ਫਿਰ ਨਾਮ ਮਨ ਨੂੰ ਪਵਿੱਤਰ ਕਰਕੇ ਬਾਹਰ ਨਿਕਲ ਜਾਂਦਾ। ਮਹਾਰੇ ਕਹਿੰਦੇ ਨਹੀਂ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਨਾਮ ਦਾ ਇਹ ਹੈ ਵੀ ਨਾਮ ਫਿਰ ਮੈਲ ਕੱਢਣ ਤੋਂ ਬਾਅਦ ਮਨ ਦੇ ਵਿੱਚ ਰਹਿ ਜਾਂਦਾ, ਮੁੜ ਕੇ ਫਿਰ ਮੈਲ ਨੇੜੇ ਨਹੀਂ ਲੱਗਣ ਦਿੰਦਾ। ਸਾਬਣ ਨਹੀਂ ਐਸਾ ਕਰ ਸਕਦਾ ਵੀ ਮੈਲ ਨੂੰ ਨੇੜੇ ਨਾ ਲੱਗਣ ਦੇ ਬਾਰੇ, ਇਹ ਤਾਂ ਇੱਕ ਪੱਖ ਲਿਆ। ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੁੱਪ ਹੈ ਨਾਵਾ ਕੇ ਰੰਗ। ਇਹ ਜੁਗਤੀ ਦੱਸੀ ਨਾਮਦੇਵ ਜੀ ਨੇ, ਮੇਰਾ ਮਨ ਇਸ ਤਰ੍ਹਾਂ ਪ੍ਰਭੂ ਦੇ ਚਰਨਾਂ ਕੋਲੇ ਰੰਗਿਆ ਗਿਆ ਹੈ।
ਭਗਤ ਨਾਮ ਦੇਉ ਰਮ ਰਹਿਆ।
ਭਗਤ ਨਾਮਦੇਵ ਜੀ ਬੇਨਤੀ ਪੂਰਵਕ ਪੰਡਤ ਉਚਾਰਨ ਕਰਦੇ ਹੈ ਕਿ ਉਹ ਪ੍ਰਭੂ ਸਾਰੇ ਸੰਸਾਰ ਵਿੱਚ ਰਾਮ ਵਿਆਪਕ ਹੋ ਰਿਹਾ ਹੈ।
ਆਪਣੇ ਭਗਤ ਪਰ ਕਰ ਦਇਆ।
ਉਸਨੇ ਮੈਨੂੰ ਆਪਣਾ ਭਗਤ ਜਾਣ ਕੇ ਮੇਰੇ ਪਰ ਦਾ ਮਤਲਬ ਉੱਪਰ ਮੇਰੇ ਉੱਤੇ ਆਪਣੀ ਦਇਆ ਮਿਹਰਬਾਨੀ ਕਰ ਕੀਤੀ ਹੈ। ਬਸ ਉਹਦੀ ਉਹ ਕਿਰਪਾ ਹੋ ਗਈ, ਮੈਂ ਤਾਂ ਇਹਦੇ ਇਹ ਨਿਮਰਤਾ ਹੈ ਨਾਮਦੇਵ ਜੀ। ਇਉਂ ਸੇ ਸਾਧ ਸਿੰਘ ਜੀ ਨਾਮਦੇਵ ਦਾ ਸ਼ਬਦ ਸਮਾਪਤ ਹੋਇਆ। ਅੱਗੇ ਰਵਿਦਾਸ ਜੀ ਦੀ ਬਾਣੀ ਜਿਹੜੀ ਆ ਉਹ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਤੋਂ ਲਿਖਵਾ ਰਹੇ ਆ। ਪਹਿਲਾਂ ਇਹ ਸੂਚਨਾ ਦਿੰਦੇ ਆ ਵੀ ਭਾਈ ਇਹ ਸ਼ਬਦ ਫਲਾਣੇ ਭਗਤ ਹੈ, ਇਹ ਫਲਾਣੇ ਭਗਤ ਹੈ, ਇਹ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਗੇ ਅੱਖਰ ਲਿਖਵਾਏ ਨੇ। ਸੁਣੋ ਜੀ,
ਬਸੰਤ ਬਾਣੀ ਰਵਿਦਾਸ ਜੀ ਕੀ।
ਬਸੰਤ ਰਾਗ ਦੇ ਅੰਦਰ ਰਵਿਦਾਸ ਜੀ ਦੀ ਬਾਣੀ ਹੈ। ਰਾਗ ਬਸੰਤ ਹੈ, ਬਾਣੀ ਰਵਿਦਾਸ ਜੀ ਦੀ ਹੈ। ਤੇ ਜਿਹੜੇ ਐਸੇ ਭਗਤ ਹੋਏ ਨੇ, ਰੱਬ ਨਾਮ ਪ੍ਰਕਾਸ਼ ਦਾ, ਪ੍ਰਕਾਸ਼ ਦੇ ਦਾਸ ਸੀ ਉਹ, ਜਾਣੀ ਹੋਰ ਪੱਥਰ ਆਦਿ ਦੀ ਪੂਜਾ ਨਹੀਂ ਸੀ ਕਰਦੇ। ਰਵੀ ਨਾਮ ਸੂਰਜ ਦਾ ਵੀ, ਸੂਰਜ ਜੀ ਦਾ ਦਾਸ ਹੀ ਬਣ ਗਿਆ ਆ ਕੇ। ਤੇ ਇਸ ਕਰਕਾਰ ਸਾਹ ਜੀ ਐਸਾ ਉਹਨਾਂ ਦਾ ਰਹੀ ਦਾਸ, ਇਸ ਤਰ੍ਹਾਂ ਦੇ ਅਰਥ ਇਹਦੇ ਚ ਕੱਢਦੇ ਆ। ਤੇ ਇਸ ਤਰ੍ਹਾਂ ਦਾ ਜਿਹੜਾ ਭਗਤ ਜੀ ਰਵਿਦਾਸ ਜੀ ਸਨ, ਇਹ ਉਹਨਾਂ ਦਾ ਨਾਮ ਹੈ। ਅੱਗੇ ਮਹਾਰਾਜ ਸਾਹਿਬ ਜੀ ਬੜੇ ਸਤਿਕਾਰ ਨਾਲ ਵੀ ਉਸ ਦੇ ਜੀ ਕੀ ਉਹ ਭਗਤ ਰਵਿਦਾਸ ਜੀ ਦੀ ਬਾਣੀ ਹੈ ਤੇ ਅੱਗੇ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤੇ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਇਹ ਸ਼ਬਦ ਭਗਤ ਰਵਿਦਾਸ ਜੀ ਜਿਹੜਾ ਅੱਗੇ ਆ ਰਿਹਾ ਹੈ। ਇੱਕ ਵਾਰੀ ਰਵਿਦਾਸ ਜੀ ਦੇ ਪਾਸ ਇਹਨਾਂ ਦਾ ਇੱਕ ਸੰਗੀ ਸੀ, ਉਹਦੇ ਲੜਕੇ ਦਾ ਸੀ ਵਿਆਹ। ਉਹ ਇੱਕ ਘੋੜਾ ਤੇ ਇੱਕ ਪੁਸ਼ਾਕ ਲੈ ਕੇ ਆ ਗਿਆ, ਸੁੰਦਰ ਪੁਸ਼ਾਕ, ਕਿਉਂਕਿ ਅਮੀਰ ਘਰ ਦਾ ਸੀ। ਉਹਨੇ ਬੇਨਤੀ ਕੀਤੀ, ਮਹਾਰਾਜ ਮੇਰੇ ਪੁੱਤਰ ਦੀ ਸ਼ਾਦੀ ਹੈ, ਤੁਸੀਂ ਇਹ ਪੁਸ਼ਾਕ ਪਹਿਨ ਕੇ ਘੋੜੇ ਦੇ ਉੱਪਰ ਸਵਾਰ ਹੋ ਜਾਓ, ਮੇਰੇ ਪੁੱਤਰ ਦੀ ਸ਼ਾਦੀ ਦੇ ਵਿੱਚ ਬਰਾਤ ਦੇ ਨਾਲ ਚੱਲੋ, ਸਾਡੀ ਬੜੀ ਸ਼ੋਭਾ ਹੋਊਗੀ, ਤੇ ਮੈਂ ਤੁਹਾਨੂੰ ਆਪਣੇ ਪੁੱਤਰ ਦੀ ਜੰਜ ਦੇ ਵਿੱਚ ਜ਼ਰੂਰ ਲੈ ਕੇ ਜਾਣਾ। ਰਵਿਦਾਸ ਜੀ ਨੇ ਕਿਹਾ, ਨਹੀਂ ਭਾਈ, ਅਸੀਂ ਤਾਂ ਇੱਥੇ ਹੀ ਠੀਕ ਹਾਂ, ਜੁੱਤੀਆਂ ਗੰਢਣ ਵਾਲੇ ਹਾਂ, ਬਰਾਤਾਂ ਬਰੂਤਾਂ 'ਚ ਸਾਡਾ ਕੀ ਕੰਮ ਹੈ। ਕਹਿੰਦੇ, ਮਨ ਠੀਕ ਨਹੀਂ ਰਹਿੰਦਾ ਹੁੰਦਾ? ਕਹਿੰਦੇ, ਨਹੀਂ ਮਹਾਰਾਜ, ਤੁਹਾਡੀ ਮਨ ਨੇ ਕਿੱਧਰ ਜਾਣਾ, ਤੁਸੀਂ ਵਿਆਹ ਦੇ ਵਿੱਚ ਚਲੋ, ਸਾਡੀ ਸ਼ੋਭਾ ਵਧੂਗੀ। ਇਨਕਾਰ ਤਾਂ ਕੀਤਾ ਸੀ, ਪਰ ਉਹਨੇ ਜਿੱਦ ਕੀਤੀ। ਕਹਿੰਦਾ, ਮਹਾਰਾਜ, ਮੈਂ ਤਾਂ ਜ਼ਰੂਰ ਲੈ ਕੇ ਜਾਣਾ, ਮੈਂ ਤਾਂ ਕਹਿ ਕੇ ਆਇਆ ਆਪਣੇ ਸਾਰੇ ਭਾਈਚਾਰੇ ਨੂੰ, ਭਗਤ ਜੀ ਨੂੰ ਲੈ ਕੇ ਆਊਂਗਾ, ਮੇਰੀ ਤਾਂ ਹਦਕ ਬਹੁਤ ਵੱਡੀ। ਜੇ ਅਖੇ ਤੁਸੀਂ ਨਹੀਂ ਜਾਣਾ, ਚਾਹੋ ਫਿਰ ਮੈਂ ਵੀ ਨਹੀਂ ਜਾਂਦਾ ਬਰਾਤ, ਮੈਂ ਵੀ ਤੁਹਾਡੇ ਕੋਲ ਬੈਠਾ। ਉਹ ਕਹਿੰਦੇ, ਨਹੀਂ ਨਹੀਂ, ਦੇਖੋ ਬਾਪ ਦਾ ਤਾਂ ਜਾਣਾ ਜ਼ਰੂਰੀ ਹੁੰਦਾ। ਭਾਈਚਾਰੇ 'ਚ ਨਾ ਜੇ ਕੋਈ ਬਰਾਤ ਨਹੀਂ ਸੀ ਜਾਂਦਾ ਹੁੰਦਾ, ਰੁੱਸ ਜਾਂਦਾ ਸੀ, ਉਹ ਫਿਰ ਅਖੀਰਲਾ ਹਥਿਆਰ ਸੀ ਵੀ ਲੈ ਵੀ ਮੈਂ ਵੀ ਇੱਥੇ ਬੈਠਾ, ਫਿਰ ਮੈਂ ਵੀ ਨਹੀਂ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ, ਚੱਲ ਫਿਰ ਜੇ ਇਹੀ ਗੱਲ, ਮੈਂ ਚੱਲ ਲੈ। ਭਗਤ ਜੀ ਨੇ ਪੁਸ਼ਾਕ ਪਹਿਨ ਲਈ ਤੇ ਪੁਸ਼ਾਕ ਪਹਿਨ ਕੇ ਘੋੜੇ ਤੇ ਬਹਿ ਗਏ। ਘੋੜੇ ਤੇ ਬਹਿ ਕੇ ਸਾਧ ਸਿੰਘ ਜੀ ਜਦੇ ਤੁਰਨ ਲੱਗੇ, ਘੋੜੇ ਦੇ ਉੱਪਰ ਬੈਠ ਕੇ ਆਪਣੇ ਪਰਛਾਵੇਂ ਵੱਲ ਨੂੰ ਦੇਖ ਕੇ ਸੋਚਣ ਲੱਗੇ ਵੀ ਅਸੀਂ ਬਹੁਤ ਜੱਚ ਰਹੇ ਹਾਂ, ਤੇ ਆਪਣੀ ਪੁਸ਼ਾਕ ਦੇਖ ਕੇ ਕਹਿੰਦੇ, ਬਹੁਤ ਸੋਹਣੀ ਪੁਸ਼ਾਕ ਹੈ। ਮਨ ਪ੍ਰਭੂ ਦੀ ਭਗਤੀ ਵੱਲੋਂ ਟੁੱਟ ਗਿਆ ਉਸ ਸਮੇਂ। ਇਹ ਵਿਚਾਰ ਤੋਂ ਬਾਅਦ ਹੁਣ ਅੰਦਰ ਜਿਹੜਾ ਰੌ ਚੱਲ ਰਹੀ ਹੈ ਪਰਮਾਤਮਾ ਦੇ ਪਿਆਰ ਦੀ, ਉਹ ਛੇਤੀ ਦੇ ਕੇ ਉਸਨੇ ਮਨ ਦੇ ਵਿੱਚੋਂ ਇਹਨਾਂ ਵਿਚਾਰਾਂ ਨੂੰ ਕੱਢ ਕੇ ਫਿਰ ਆ ਗਈ ਭਗਤੀ ਨੇੜੇ ਆ ਗਈ। ਤੇ ਉਸੇ ਵੇਲੇ ਛੇਤੀ ਨਾਲ ਘੋੜੇ ਤੋਂ ਹੇਠਾਂ ਛਾਲ ਮਾਰੀ, ਉਤਰ ਗਏ। ਪ੍ਰਸ਼ਾਕ ਜਿਹੜੀ ਸੀ ਪਾਏ ਲਾ ਕੇ ਮਾਰੀ ਭਗਾ ਕੇ, ਕਹਿੰਦੇ, ਆਹ ਚੱਕ ਪ੍ਰਸ਼ਾਕ, ਆਹ ਖੜਾ ਕੇ ਤੇਰਾ ਘੋੜਾ। ਆਖੇ, ਭਗਤ ਜੀ ਕੀ ਗੱਲ, ਨਾਰਾਜ਼ ਹੋ ਕੇ? ਕਹਿੰਦੇ, ਨਹੀਂ, ਤੇਰਾ ਕਾਰਜ ਪ੍ਰਭੂ ਸਫਲਾ ਕਰੇ, ਪਰ ਮੈਂ ਨਹੀਂ ਜਾਣਾ ਬਰਾਤ, ਅਜੇ ਤਾਂ ਮੈਂ ਬਰਾਤ ਦੇ ਵਿੱਚ ਨਹੀਂ ਪਹੁੰਚਿਆ, ਮੇਰਾ ਤਾਂ ਮਨ ਹੁਣੇ ਠੀਕ ਨਹੀਂ ਰਿਹਾ। ਇੱਕ ਮਹਾਂਪੁਰਸ਼ ਰੂਹ ਦਾ ਇਸਤਰੀ ਜਾਮੇ ਚ ਸੀ ਉਹ, ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਹੈ, ਤੇ ਉਹਨਾਂ ਦੀ ਮਹਾਂਪੁਰਸ਼ ਰੂਪ ਦੇ ਵਿੱਚ ਪੂਜਾ ਸੀ ਕੈਨੇਡਾ ਦੇ ਅੰਦਰ। ਸੰਤ ਬਾਬਾ ਬਰਿਆਮ ਸਿੰਘ ਦੀ ਸਖੀ ਭੈਣ ਸੀ, ਅਵਸਥਾ ਬਹੁਤ ਉੱਚੀ ਸੀ ਉਹਨਾਂ ਦੀ ਬੀਬੀ ਦੀ। ਉਹ ਇੱਕ ਦਿਨ ਉਪਦੇਸ਼ ਗੁਰੂ ਨਾਨਕ ਦੇ ਘਰ ਦਾ ਦੱਸਦੀ, ਉਹ ਕਹਿੰਦੀ ਪੁੱਤਰ ਬਹੁਤ ਪਿਆਰ ਨਾਲ ਬੋਲਦੀ ਸੀ ਆਪਣੇ ਸਤਸੰਗਣਾਂ ਨੂੰ, ਭਾਈਆਂ ਨੂੰ, ਕਹਿੰਦੇ ਦੇਖੋ ਆਪਾਂ ਗੁਰੂ ਕੇ ਸਿੱਖ ਹਾਂ, ਵੀ ਮੇਰਾ ਇੱਕ ਤਜਰਬਾ ਹੈ ਵੀ ਇੱਕ ਵਾਰੀ ਜੇ ਕੋਈ ਵਿਆਹ ਜਾ ਆਇਆ ਵੀ ਕਿਸੇ ਦੇ, ਕਹਿੰਦੇ 100 ਵਾਰੀ ਮੁਰਦੇ ਦੇ ਮਗਰ ਜਾਵੇ ਤਾਂ ਕਿਤੇ ਕਹਿੰਦੇ ਉਹ ਜਿਹੜੀ ਚੰਚਲਤਾ ਉੱਥੇ ਮਿਲਦੀ ਹੈ ਤਾਂ ਕਿਤੇ ਜਾ ਕੇ ਉਹਦਾ ਮਨ ਠੀਕ ਹੋ ਸਕਦਾ, 100 ਅਰਥੀਆਂ ਦੇ ਮਗਰ ਜਾਵੇ। ਇਹ ਆਪਣੇ ਆਪਣੇ ਖਿਆਲ ਨੇ ਸਾਰਿਆਂ ਦੇ। ਇਸ ਕਰਕੇ ਕਬੀਰ ਸਾਹਿਬ ਹਰ ਇੱਕ ਦੀ ਅਰਥੀ ਨਾਲ ਜਾਂਦਾ ਚਾਹੇ ਕੋਈ ਨਿੰਦਕ ਕਿਉਂ ਨਹੀਂ। ਉਹ ਕਹਿੰਦੇ ਉੱਥੇ ਮਨ ਚੰਚਲ ਹੁੰਦਾ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਭਗਤ ਜੀ ਕਹਿੰਦੇ ਵੀ ਮੈਂ ਨਹੀਂ ਜਾਣਾ ਹੈ, ਮੇਰਾ ਮਨ ਹੋ ਗਿਆ ਗਲਤ, ਮੈਂ ਤਾਂ ਮਨ ਦੇ ਨਾਲ ਯੁੱਧ ਕਰਨ ਵਾਲਾ, ਸਾਡਾ ਮਨ ਹੰਕਾਰ ਦੇ ਸਹਿਤ ਹੋ ਗਿਆ ਵੀ ਮੈਂ ਸੋਹਣਾ ਬਣ ਗਿਆ, ਤੇ ਜਵਾਬ ਦਿੱਤਾ ਮੈਂ ਨਹੀਂ ਜਾਣਾ। ਫਿਰ ਆਪਣੀ ਦੇਹ ਪ੍ਰਤੀ ਆ ਕੇ ਨਾ ਆਸਣ ਤੇ ਬਹਿ ਕੇ ਵਿਰਾਗ ਜਨਾਲ ਤੇ ਲੱਗ ਕੇ ਰੋਣ, ਆਪਣੀ ਦੇਹ ਨੂੰ ਕਹਿੰਦੇ ਤੂੰ ਇੰਨੀ ਕੁ ਗੱਲ ਦਾ ਹੰਕਾਰ ਕੀਤਾ। ਪਰ ਇਹੀ ਵਾਰਤਾ ਜਿਹੜੀ ਆਪ ਜੀ ਨੇ ਸੁਣੀ ਹੈ, ਤੇ ਕਈ ਜਗ੍ਹਾ ਇਹ ਵੀ ਲਿਖਿਆ ਵੀ ਉਹ ਚਿਤੌੜਗੜ੍ਹ ਦੀ ਜਿਹੜੀ ਰਾਣੀ ਸੀ ਝਾਲਾਂ ਬਾਈ, ਵੀ ਉਹਨੇ ਪੁਸ਼ਾਕ ਤੇ ਘੋੜਾ ਦਿੱਤਾ ਸੀ। ਚਲੋ ਕਿਸੇ ਨੇ ਦਿੱਤਾ, ਗੱਲ ਤਾਂ ਘੋੜੇ ਦੀ ਹੈ। ਤੇ ਇਸ ਪ੍ਰਕਾਰ ਫਿਰ ਆਪਣੀ ਕਾਇਆ ਨੂੰ ਕਹਿੰਦੇ ਹਨ,
ਤੁਧ ਹੈ ਸੁਜੰਤਾ ਕਛੂ ਨਾਹਿ।
ਹੇ ਦੇਹੀ, ਤੂੰ ਹੰਕਾਰ ਕੀਤਾ, ਤੁਝ ਹੈ ਤੈਨੂੰ ਕਛੂ ਕੁਝ ਵੀ ਸੁਜੰਤਾ, ਸੁਝਦਾ ਹੀ ਨਹੀਂ, ਦਿਸਦਾ ਹੀ ਨਹੀਂ ਹੈ ਤੈਨੂੰ, ਤੈਨੂੰ ਆਪਣਾ ਆਪ ਨਹੀਂ ਦਿਸਦਾ ਵੀ ਕੀ ਚੀਜ਼ ਹੈ ਤੂੰ, ਹੰਕਾਰ ਕਿਉਂ ਕੀਤਾ? ਭਾਵ
ਪਹਿਰਾਵਾ ਦੇਖੇ ਊਬ ਜਾਹਿ।
ਤੂੰ ਆਪਣਾ ਪਹਿਰਾਵਾ, ਲਿਬਾਸ, ਪੁਸ਼ਾਕ ਆਦਿ ਦੇਖ ਕੇ ਊਬ ਹੰਕਾਰ ਦੇ ਸਹਿਤ ਜਾਹੇ ਜਾਂਦੀ ਹੈ। ਪੁਰਾਣੇ ਸਮੇਂ ਦੇ ਅੰਦਰ ਨਾ ਗੋਲ ਗੋਲ ਜੇ ਸੀਸੇ ਹੁੰਦੇ ਛੋਟੇ, ਕਈਆਂ ਨੇ ਗੀਜੇ ਜੇ ਪਾਇਆ ਹੁੰਦਾ ਸੀ, ਬਾਰ ਬਾਰ ਮੂੰਹ ਦੇਖੀ ਜਾਣਾ ਆਪਣਾ, ਬਾਰ ਬਾਰ ਮੂੰਹ ਦੇਖੀ ਜਾਣਾ, ਮੈਂ ਸੋਹਣਾ ਲੱਗਦਾ। ਚਲੋ ਹੁਣ ਸੌਖਾ ਹੋ ਗਿਆ, ਹੁਣ ਮੋਬਾਈਲ ਹੈ, ਸੀਸਾ ਚੱਕਣ ਦੀ ਲੋੜ ਨਹੀਂ। ਅਗਲਾ ਕਹੂਗਾ ਤਾਂ ਕੋਈ ਮੈਸੇਜ ਪੜ੍ਹ ਰਿਹਾ ਤੇ ਨਾਲੇ ਆਪਣਾ ਮੂੰਹ ਦੇਖੀ ਜਾਓ, ਨਾਲੇ ਮੂੰਹ ਸਵਾਰੀ ਜਾਓ, ਦੇ ਅਧਿਆਸ ਹੀ ਹੈ ਇਹ। ਤੇ ਇਸ ਕਰਕੇ ਕਹਿੰਦੇ ਤੂੰ ਪਹਿਰਾਵਾ ਦੇਖੇ ਉਬ ਜਾਹੇ, ਤੂੰ ਪੁਸ਼ਾਕ ਦੇਖ ਕੇ, ਪਹਿਰਾਵਾ ਦੇਖ ਕੇ, ਘੋੜੇ ਤੇ ਚੜ ਕੇ ਉਬ ਹੰਕਾਰ ਦੇ ਸਹਿਤ ਹੋ ਜਾਂਦੀ ਹੈ। ਕੈਸਾ ਹੈ ਤੇਰਾ ਸੁਭਾਅ?
ਗਰਭਵਤੀ ਕਾ ਨਾਹੀ ਠਾਉ।
ਹੇ ਗਰਭਵਤੀ ਹੰਕਾਰੀ, ਹੰਕਾਰ ਵਾਲੀ ਦੇਹ, ਤੇ ਜੇ ਜਿਹੜੀ ਹੰਕਾਰ ਵਾਲੀ ਦੇਹ ਦਾ ਕਾ ਦਾ ਅਰਥ ਹੈ ਦਾ, ਹੰਕਾਰ ਵਾਲੀ ਦੇਹ ਦਾ ਪ੍ਰਲੋਕ ਚ ਕੋਈ ਵੀ ਠਾਉ ਥਾਂ ਨਹੀਂ ਹੈ, ਹੰਕਾਰੀਆਂ ਨੂੰ ਪਰਮਾਤਮਾ ਦੀ ਦਰਗਾਹ ਚ ਟਿਕਾਣਾ ਨਹੀਂ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਰੱਬ ਦੀ ਪਿੱਠ ਹੈ ਉਧਰ ਨੂੰ, ਹੰਕਾਰ ਵਾਲੀ ਬੁੱਧੀ ਜਿਹੜੀ ਹੈ ਉਹਦਾ, ਹੰਕਾਰ ਵਾਲੀ ਬੁੱਧੀ ਦਾ ਤੁਰਿਆ ਪਦ ਵਿੱਚ ਕੋਈ ਥਾਂ ਹੀ ਨਹੀਂ ਹੈ, ਜਾ ਹੀ ਨਹੀਂ ਸਕਦੀ ਤੁਰਿਆ ਪਦ ਵਿੱਚ। ਇਸ ਕਰਕੇ
ਤੇਰੀ ਗਰਦਨ ਉਪਰ ਲੈ ਕਾਉ,
ਤੇਰੀ ਗਰਦਨ ਧੌਣ ਦੇ ਉਪਰ, ਹਾਂਜੀ,
ਤੇਰੀ ਗਰਦਨ ਉਪਰ ਲੈ ਕਾਉ।
ਹੇ ਦੇਹੀ, ਤੇਰੀ ਗਰਦਨ ਧੌਣ ਦੇ ਉਪਰ ਉੱਤੇ ਕਾਲ ਰੂਪੀ ਕਾਉ ਕਾਂ, ਲਵੇ ਨਾ ਮੈਂ ਬੋਲਣ ਦਾ, ਇਹ ਬੋਲ ਪਿਆ ਹੈ। ਤੇ ਭਾਵ ਕੀ ਹੈ? ਤੇਰੀ ਗੀਚੀ ਦੇ ਵਾਲ ਚਿੱਟੇ ਹੋ ਗਏ, ਤੇਰੇ ਸਿਰ ਦੇ ਵਾਲ ਚਿੱਟੇ ਹੋ ਗਏ, ਤੇਰੀਆਂ ਦਾੜ੍ਹਿਆਂ ਮੁੱਛਾਂ ਚਿੱਟੀਆਂ ਹੋ ਗਈਆਂ, ਇਹ ਤੇਰੀ ਧੌਣ ਦੇ ਉੱਤੇ ਕਾਲ ਨਹੀਂ ਆਇਆ ਤਾਂ ਹੋਰ ਕੀ ਹੈ? ਦੂਸਰਾ ਭਾਈ ਜਿਸ ਵੇਲੇ ਕੋਈ ਕਿਸੇ ਦਾ ਕਤਲ ਕਰਦਾ, ਕਹਿੰਦਾ ਵੀ ਧੌਣ ਵੱਢਦੇ, ਇਹਦੀ ਗਲ ਵੱਢਦਾ, ਬੱਕਰੀ ਦਾ ਗਲ ਵੱਢਦਾ, ਕੁੱਕੜ ਦਾ ਗਲ ਵੱਢਦਾ, ਮਤਲਬ ਕੀ ਹੈ? ਉਹ ਸਾਰਾ ਸਰੀਰ ਗਲ ਵੱਢਣ ਤੋਂ ਨਾਸ ਹੋ ਜਾਂਦਾ। ਕਾਲ ਨੇ ਇਹ ਤੇਰੀ ਗਰਦਨ ਇਹੀ ਹੈ ਜਿਹੜਾ ਤੇਰੇ ਤੈਨੂੰ ਆ ਕੇ ਨਾਸ ਕਰ ਦੇਣਾ ਹੈ, ਤੇਰੀ ਧੌਣ ਮਰੋੜ ਦੇਣੀ ਹੈ, ਜਮਕਾ ਡੰਡ ਮੂੰਡ ਮੈਂ ਲੱਗ ਹੈ। ਇਸ ਪ੍ਰਕਾਰ ਕਾਲ ਤੇਰੇ ਸਿਰ ਦੇ ਉੱਤੇ ਬੋਲ ਰਿਹਾ ਹੈ, ਕਹਿੰਦਾ ਉਹ ਤੈਨੂੰ ਤਾਂ ਮੌਤ ਗੱਲਾਂ ਕਰਾਉਂਦੀ ਹੈ, ਤੇਰੇ ਸਿਰ ਤੇ ਅਖੇ ਕਾਲ ਚੜਿਆ, ਜਿਵੇਂ ਹੰਕਾਰ ਦਾ ਹਰਨਾਗਸ ਤੇ ਚੜਿਆ, ਰਾਵਣ ਤੇ ਚੜਿਆ, ਦੁਰਯੋਧਨ ਉਹਨਾਂ ਤੇ ਚੜਿਆ, ਕਿਹਦੇ ਤੇ ਚੜਿਆ? ਕੰਸ ਦੇ ਤੇ ਚੜਿਆ, ਔਰੰਗਜ਼ੇਬ ਬਾਦਸ਼ਾਹ ਵਰਗਿਆਂ ਦੇ ਹੰਕਾਰ ਚੜਿਆ, ਬਾਦਸ਼ਾਹ ਚੜ੍ਹਿਓ ਅਹੰਕਾਰ। ਨਾਮਦੇਵ ਜੀ ਨੇ ਕਬੀਰ ਸਾਹਿਬ ਨੇ ਇਹ ਕਿਹਾ ਅਹੰਕਾਰੀ ਬਾਦਸ਼ਾਹ ਜੋ ਮਾਰਨ ਲੱਗੇ ਭਗਤਾਂ ਨੂੰ। ਤੋ ਇਸ ਕਰਕੇ ਤੇਰੇ ਧੌਣ ਦੇ ਉੱਤੇ, ਤੇਰੇ ਸਿਰ ਦੇ ਉੱਤੇ ਕਾਲ ਹੈ, ਤੇਰੇ ਸਿਰ ਦੇ ਉੱਤੇ ਤਾਂ ਤੇਰੇ ਸਿਰ ਦੇ ਉੱਤੇ ਲਵੈ ਕੌ, ਤੇਰੇ ਸਿਰ ਦੇ ਉੱਤੇ ਕਾਲ ਬੋਲ ਰਿਹਾ, ਪਰ ਤੂੰ ਹੁਣ ਬੋਲੋ ਜੀ ਦੁਬਾਰੇ।
ਤੂੰ ਕਾਏ ਗਰਭ ਹੈ ਬਾਵਲੀ,
ਹੇ ਬਾਵਲੀ ਕਮਲੀ ਦੇ, ਤੂੰ ਕਾਏ ਕਿਸ ਵਾਸਤੇ ਗਰਭ ਹੈ ਹੰਕਾਰ ਕਰਦੀ ਹੈ।
ਜੈਸੇ ਭਾਦੋ ਖੂਬ ਰਾਜ,
ਜੈਸੇ ਜਿਸ ਪ੍ਰਕਾਰ ਸਾਉਣ ਭਾਦੋ ਦੇ ਮਹੀਨੇ ਦੇ ਵਿੱਚ, ਖਾਸ ਕਰਕੇ ਭਾਦੋ ਦੀ ਜਿਹੜੀ ਵੱਟ ਹੈ ਨਾ ਭਾਦੋ ਦਾ, ਇਹਦੇ ਵਿੱਚ ਕਈ ਪੌਦੇ ਜਨਮ ਲੈਂਦੇ ਨਾ, ਉਸ ਮਰੋੜ ਦੇ ਵਿੱਚ ਵੱਟ ਦੇ ਵਿੱਚ, ਤੇ ਕਈ ਜੀਵ ਪੈਦਾ ਹੁੰਦੇ ਨੇ। ਜਿਹੜੇ ਸਾਧ ਸਿੰਘ ਜੀ ਵੈਦਿਕ ਦੇ ਅੰਦਰ ਇਹ ਕਿਹਾ ਗਿਆ ਸੀ, ਤੇ ਪੁਰਾਤਨ ਸਮੇਂ ਤੋਂ ਸਿਹਤ ਵਿਗਿਆਨ ਸੀ ਜਿਹੜਾ, ਉਹ ਕਹਿੰਦਾ ਸੀ ਜਦੋਂ ਭਾਦਰੋਂ ਦਾ ਮਹੀਨਾ ਹੋਵੇ ਇੱਕ ਮਹੀਨਾ ਦਹੀਂ ਨਹੀਂ ਖਾਣਾ ਚਾਹੀਦਾ। ਉਤਬੈਸੇ ਤਾਂ ਇਹ ਲਿਖਿਆ ਹੋਇਆ ਵੀ ਕਿਹੜੇ ਮਹੀਨੇ ਗੁੜ ਨਹੀਂ ਖਾਣਾ ਚਾਹੀਦਾ, ਕਿਹੜੇ ਮਹੀਨੇ ਦਹੀਂ ਨਹੀਂ ਖਾਣਾ ਚਾਹੀਦਾ, ਇਹ ਸਾਰੀਆਂ ਦਿੱਤਾ ਹੋਇਆ ਹੈ। ਉਹਦੇ ਵਿੱਚ ਕਾਰਨ ਕੀ ਸੀ ਵੀ ਭਾਦਰੋਂ ਦਾ ਹੋਵੇ ਮਹੀਨਾ, ਤੁਸੀਂ ਗੋਹੇ ਦੇ ਉੱਤੇ ਦਹੀਂ ਪਾਉਣਾ ਸ਼ੁਰੂ ਕਰ ਦਿਓ। ਸਿਆਣਿਆਂ ਦਾ ਇਹ ਕਥਨ ਹੈ ਕਿ ਉਹਦੇ ਚ ਠੂਹਾਂ ਪੈਦਾ ਹੋ ਜਾਊਗਾ, ਅਠੂਹਾਂ ਪੈਦਾ ਹੋ ਜਾਂਦਾ, ਉਹਦੇ ਵਿੱਚ ਬਿੱਛੂ ਪੈਦਾ ਹੋ ਜਾਂਦਾ। ਇਹ ਜ਼ਹਿਰੀਲੇ ਜਾਨਵਰ ਕਿਉਂ ਪੈਦਾ ਹੋ ਗਏ? ਗੋਹੇ ਤੇ ਦਹੀਂ ਦੇ ਮੇਲ ਦੇ ਨਾਲ। ਇਸੇ ਤਰ੍ਹਾਂ ਭਾਦਰੋਂ ਦੇ ਮਹੀਨੇ, ਜੈਸੇ ਭਾਦੋ ਖੂਬ ਰਾਜ, ਜਿਸ ਪ੍ਰਕਾਰ ਭਾਦਰੋਂ ਦੇ ਮਹੀਨੇ ਉੱਤੇ ਖੂਬ ਖੁੰਭ ਹੁੰਦੇ ਆ, ਛੋਟਾ ਜਿਹਾ ਇੱਕ ਪੌਦਾ ਹੈ, ਖੁੰਭ ਦਾ ਰਾਜ ਨਾਮ ਹੈ ਪ੍ਰਕਾਸ਼ ਦਾ, ਉਹਦਾ ਜਿਵੇਂ ਪ੍ਰਕਾਸ਼ ਹੋ ਜਾਂਦਾ ਹੈ ਭਾਵ ਉਹ ਪੈਦਾ ਹੋ ਜਾਂਦੀ ਹੈ।
ਤੂੰ ਤਿਸ ਤੇ ਖਰੀ ਉਤਾਵਲੀ,
ਤੇ ਉਹ ਤਾਂ ਦੋ ਦਿਨ ਕੱਟ ਜਾਂਦੀ ਹੈ, ਤੂੰ ਤਾਂ ਉਦੋਂ ਵੀ ਛੇਤੀ ਨਾਸ ਹੋ ਜਾਣ ਵਾਲੀ ਹੈ, ਛੇਤੀ ਸੜ ਜਾਂਦੀ ਹੈ, ਢਾਈ ਕੁ ਦਿਨਾਂ ਦੀ ਬੁਨਿਆਦ ਹੈ ਉਹਦੀ, ਪਰ ਤੂੰ ਤਾਂ ਉਦੋਂ ਵੀ ਉਤਾਵਲੀ ਛੇਤੀ ਜਾਣ ਵਾਲੀ ਹੈ, ਤੂੰ ਹੰਕਾਰ ਕਿਵੇਂ ਕਰ ਲਿਆ ਬਈ? ਇਹ ਆਪਣੀ ਦੇਹ ਨੂੰ ਉਪਦੇਸ਼ ਦਿੰਦੇ ਹੈ। ਜਿਹੜੀ ਖੁੰਭ ਹੈ ਸਾਵਣ ਦੇ ਮਹੀਨੇ ਵੀ ਪੈਦਾ ਹੁੰਦੀ ਹੈ, ਭਾਦੋ ਨੂੰ ਜੀ, ਇਹ ਦੋਨਾਂ ਮਹੀਨਿਆਂ ਦੀ ਸਾਂਝੀ ਰੁੱਤ ਹੈ, ਪਾਵਸ ਰੁੱਤ ਵਿੱਚ ਪੈਦਾ ਹੋਣ ਵਾਲਾ ਪੌਦਾ ਹੈ। ਆਪੇ ਉੱਗਣ ਵਾਲੀ ਬਨਸਪਤੀ ਦਾ ਇੱਕ ਪੌਦਾ ਹੈ, ਜਿਸ ਦੇ ਨਾਂ ਤਾਂ ਜੜ ਜਿਵੇਂ ਬਾਕੀ ਦੇ ਪੌਦਿਆਂ ਦੀਆਂ ਫਲਾਵ ਵਾਲੀਆਂ ਜੜ੍ਹਾਂ ਹੁੰਦੀਆਂ, ਉੱਕਣ ਨਹੀਂ ਹੁੰਦੀ, ਜੜ ਨਹੀਂ ਹੁੰਦੀ ਇਸ ਤਰ੍ਹਾਂ ਦੀ, ਇਉਂ ਦੀ ਜੜ ਨਹੀਂ ਹੁੰਦੀ ਜਿਵੇਂ ਬਾਕੀ ਦੇ ਪੌਦਿਆਂ ਦੀ ਹੈ, ਤੇ ਨਾ ਇਹਨੂੰ ਪੱਤੇ ਨਿਕਲਦੇ ਆ। ਇਹ ਕਈ ਪ੍ਰਕਾਰ ਦੀ ਹੁੰਦੀ ਹੈ, ਤੇ ਜਿਹੜੀਆਂ ਤਾਂ ਜ਼ਹਿਰੀਲੀਆਂ ਖੁੰਬਾਂ ਨੂੰ, ਉਹਨਾਂ ਨੂੰ ਪਦ ਵਿਹੜੇ ਕਹਿੰਦੇ ਨੇ, ਇਹ ਉਹਦਾ ਨਾਮ ਹੈ ਪਦ ਵਿਹੜੇ। ਇਹ ਆਮ ਕਰਕੇ ਕਾਲੇ ਤੇ ਛਤਰੀਦਾਰ ਹੁੰਦੇ ਨੇ, ਰੰਗ ਕਾਲਾ ਹੁੰਦਾ, ਛਤਰੀਦਾਰ ਹੁੰਦੇ ਨੇ। ਇਹਦੀ ਰੱਬ ਨੇ ਪਹਿਚਾਨ ਵੱਖਰੀ ਕੀਤੀ ਹੈ ਵੀ ਇਹ ਜ਼ਹਿਰ ਹੈ, ਪਰ ਇਹ ਚਿੱਟੇ ਵੀ ਹੁੰਦੇ ਨੇ, ਇਹਦੀ ਛਤਰੀ ਤੋਂ ਪਤਾ ਲੱਗਦਾ ਹੈ। ਬਿਰਸ਼ਾਂ ਦੇ ਮੁੱਢ ਤੋਂ, ਜਿੱਥੇ ਬਿਰਸ਼ਾਂ ਦਾ ਮੁੱਢ ਹੁੰਦਾ ਹੈ, ਉਹਨਾਂ ਤੇ ਉੱਗੇ ਹੋਏ ਜਿਹੜੇ ਪੈਦਾ ਹੋਣ ਉਹ ਜ਼ਹਿਰੀਲੇ ਹੁੰਦੇ ਨੇ ਜ਼ਿਆਦੇ। ਇੱਕ ਹੁੰਦੀ ਹੈ ਖਾਣ ਵਾਲੀ ਖੁੰਬ, ਤੇ ਖਾਣ ਵਾਲੀ ਕਿਸਮ ਨੂੰ ਉਹਨੂੰ ਖੁੰਬ ਕਹਿਣ ਲੱਗ ਗਏ। ਇਹਨੂੰ ਪਦ ਵਿਹੜੇ ਕਹਿੰਦੇ ਸੀ ਅਸਲ ਵੀ, ਤਾਂ ਕਿ ਪਹਿਚਾਣ ਰਹੇ ਵੀ ਲੋਕ ਖਾਣ ਨਾ ਇਹਨੂੰ। ਇਹਦੀਆਂ ਕਿਸਮਾਂ ਦੇ ਵਿੱਚੋਂ ਸਭ ਤੋਂ ਖਾਣ ਵਾਲਿਆਂ ਨੂੰ ਗਿਆਨ ਹੋਣਾ ਚਾਹੀਦਾ, ਜੇ ਖੁੰਬ ਖਾਣੀ ਤਾਂ ਰਾਜ ਖੁੰਬ ਹੁੰਦੀ ਹੈ ਜਿਹੜੀ ਸਭ ਤੋਂ ਚੰਗੀ ਮੰਨੀ ਗਈ ਹੈ ਸਿਹਤ ਵਾਸਤੇ। ਇਹ ਮਿੰਟ ਗੁੰਬਰੀ ਆਦਿ ਜ਼ਿਲ੍ਹਿਆਂ ਵਿੱਚ ਬਹੁਤ ਉੱਗਦੀ ਹੈ, ਇਹ ਪਾਕਿਸਤਾਨ ਚ ਰਹਿ ਗਈ। ਤੇ ਇਹ ਸਿੱਧੀ ਤੇ ਲੰਮੀ ਚਿੱਟੀ, ਇਹਦੇ ਉੱਪਰ ਛਤਰੀ ਨਹੀਂ ਹੁੰਦੀ, ਉੱਪਰ ਛਤਰੀ ਦੀ ਥਾਂ ਤੇ ਗੁੱਦਾ ਹੀ ਹੁੰਦਾ ਹੈ। ਇਸ ਕਰਕੇ ਇਹ ਕਾਲੀ ਕਿਸਮ ਜਿਹੜੀ ਹੈ, ਇੱਕ ਕਾਲੀ ਕਿਸਮ ਦੀ ਗੁੱਥੀ ਵਰਗੀ ਕਸ਼ਮੀਰ ਚ ਹੁੰਦੀ ਹੈ, ਉਹਨੂੰ ਗੁੱਛੀ ਕਹਿੰਦੇ ਨੇ। ਪੰਜਾਬ ਦੇ ਪੱਛੋਂ ਦੇ ਇਲਾਕੇ ਇਹਦੇ ਵਿੱਚ ਸਾਧ ਸਿੰਘ ਜੀ, ਛਤਰੀਦਾਰ ਸਫੈਦ ਉੱਗਦੀ ਹੈ ਜਿਹੜੀ, ਉਹਨੂੰ ਢਿੰਗਰੀ ਕਹਿੰਦੇ ਹੈ। ਇਹ ਦੋਵੇਂ ਜਿਹੜੀਆਂ ਨੇ ਇਹ ਖਾਣ ਦੇ ਕੰਮ ਆਉਂਦੇ ਨੇ, ਖਾਈ ਦੀਆਂ ਨੇ, ਤੇ ਪੰਜਾਬ ਦੇ ਪਹਾੜਾਂ ਵਾਲੇ ਪਾਸੇ ਖੁੰਬ ਜਿਹੜੀ ਅਕਸਰ ਸਖ਼ਤ ਜ਼ਹਿਰੀਲੀ ਹੁੰਦੀ ਹੈ, ਸਾਵਧਾਨ ਹੋ ਕੇ ਖਾਣੀ ਚਾਹੀਦੀ ਹੈ। ਚੰਗੀ ਖੁੰਬ ਦੇ ਪਲੇਕੇ ਕਈ ਜ਼ਹਿਰੀਲੀ ਖੁੰਬ ਖਾ ਕੇ ਮਰ ਜਾਂਦੇ ਹੈ, ਇਹ ਛੇਤੀ ਉੱਗਦੀ ਹੈ ਛੇਤੀ ਸੜ ਜਾਂਦੀ ਹੈ। ਤੇ ਇਹਦੀ ਇਸ ਤਰ੍ਹਾਂ ਜ਼ਿੰਦਗੀ ਦਾ ਦ੍ਰਿਸ਼ਟਾਂਤ ਦਿੱਤਾ ਵੀ ਇਹ ਤਾਂ ਤੂੰ ਤਾਂ ਉਦੋਂ ਵੀ ਖਰੀ ਉਤਾਵਲੀ ਜਲਦੀ ਜਾਣ ਵਾਲੀ ਹੈ। ਅਮੈਰੀਕਾ ਦੇ ਵਿੱਚ ਇੱਕ ਪਰਿਵਾਰ ਦੇ ਜਿਹੜੇ ਸਾਧ ਸਿੰਘ ਜੀ ਸੀ ਉਹਨਾਂ ਦਾ ਨੁਕਸਾਨ ਹੋਇਆ, ਖੁੰਬ ਦੇ ਨਾਲ ਹੋਇਆ ਸੀ, ਮੇਰੀ ਯਾਦ ਹੈ। ਆਪਣੇ ਮਿਲਣ ਵਾਲੇ ਪਰਿਵਾਰ ਸੀ ਲੁਧਿਆਣੇ ਜ਼ਿਲ੍ਹੇ ਦੇ ਦਰਾਹੇ ਦੇ ਕੋਲ ਪਿੰਡ ਉਹਨਾਂ ਦਾ। ਇਸ ਪ੍ਰਕਾਰ ਸਾਧ ਸਿੰਘ ਜੀ ਇਹ ਇਹਨਾਂ ਨੂੰ ਸੂਝਬੂਝਤਾ ਦੇ ਨਾਲ ਇੱਥੇ ਜਿੱਥੇ ਖੁੰਬ ਦਾ ਪ੍ਰਮਾਣ ਦਿੱਤਾ ਉੱਥੇ ਥੋੜੀ ਜਿਹੀ ਖੁੰਬ ਦੇ ਬਾਰੇ ਜਾਣਕਾਰੀ ਹੈ ਵੀ ਜ਼ਹਿਰੀਲੀ ਖੁੰਬ ਨਹੀਂ ਕਦੇ ਖਾ ਕੇ ਆਪਣਾ ਨੁਕਸਾਨ ਕਰਨਾ, ਰਾਜ ਖੁੰਬ ਹੈ ਜਿਹੜੀ ਉਹ ਚੰਗੀ ਹੁੰਦੀ ਹੈ। ਇੱਥੇ ਦਸਤਾਂ ਦਿੱਤਾ ਤੂੰ ਤਾਂ ਉਦੋਂ ਵੀ ਜਲਦੀ ਜਾਣ ਵਾਲੀ ਹੈ। ਇਸ ਪ੍ਰਕਾਰ ਹੁਣ ਅੱਗੇ ਫਰਮਾਨ ਕਰਦੇ ਹਨ ਜੀ
ਰਹਾਉ
ਅਸਾਈ ਦੇ ਕੇ ਕਹਿੰਦੇ ਨੇ
ਜੈਸੇ ਕੁਰੰਕ ਨਹੀਂ ਪਾਇਓ ਭੇਦ,
ਜਿਸ ਪ੍ਰਕਾਰ ਕੁਰੰਕ ਨਾਮ ਹੈ ਹਿਰਨ ਦਾ, ਕਸਤੂਰੀ ਦਾ ਭੇਦ ਨਹੀਂ ਉਹਨੇ ਪਾਇਆ, ਹੁੰਦੀ ਤਾਂ ਉਹਦੇ ਤਨ ਦੇ ਵਿੱਚ ਹੀ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ, ਤੇ ਇਸ ਕਰਕੇ ਤਾਂ ਇਹ ਕਿਹਾ ਕਹਿੰਦੇ ਵੀ ਤੂੰ ਕਿਸ ਤਰ੍ਹਾਂ ਦਾ ਇਹ ਪਰਮਾਤਮਾ ਤਾਂ ਜਾਣਿਆ ਨਹੀਂ। ਤੇ ਭਗਤ ਜੀ ਕਹਿੰਦੇ ਘੋੜੇ ਤੇ ਚੜ ਕੇ ਪੁਸ਼ਾਕ ਪਾਗੇ ਆਪਣੇ ਆਪ ਨੂੰ ਫੁੱਲ ਗਿਆ। ਤੇ ਪਿੱਛੇ ਜਿਹੜਾ ਸ਼ਬਦ ਕਿਹਾ ਨਾ ਵੀ ਤੂੰ ਭਾਦੋਂ ਦੀ ਖੁੰਬ ਨਾਲੋਂ ਉਤਾਵਲੀ ਛੇਤੀ ਜਾਣ ਵਾਲੀਆਂ, ਤੂੰ ਕਾਏ ਗਰਭ ਹੈ ਬਾਵਲੀ, ਹੰਕਾਰ ਕਾਹਦਾ ਕੀਤਾ? ਆਪਣੇ ਆਪ ਨੂੰ ਸਮਝਾਉਂਦੇ ਨੇ ਕਾਹੀ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਕਿਵੇਂ ਫੁੱਲਿਆ ਫਿਰਦਾ? ਇਸ ਪ੍ਰਕਾਰ ਦੇ ਸ਼ਬਦ ਕਹੇ ਹੈ ਜੈਸੇ ਕੁਰੰਕ। ਹੁਣ ਬੋਲੋ ਜੀ, ਇਹ
ਜੈਸੇ ਕੁਰੰਕ ਨਹੀਂ ਪਾਇਓ ਭੇਦ,
ਇਸ ਪ੍ਰਕਾਰ ਕੁਰੰਕ ਹਿਰਨ ਨੇ ਕਸਤੂਰੀ ਦਾ ਭੇਦ ਨਹੀਂ ਪਾਉਣਾ ਕੀਤਾ ਹੈ।
ਤਨ ਸੁਗੰਧ ਢੂਡੈ ਪਰਦੇਸ,
ਸਰੀਰ ਦੇ ਕਸਤੂਰੀ ਸੁਗੰਧੀ ਫੈਲੀ ਹੋਈ ਹੈ, ਪਰਦੇਸ਼ ਦੂਜੀਆਂ ਥਾਵਾਂ ਤੇ ਝਾੜੀਆਂ ਦੇ ਵਿੱਚ ਢੂੰਡੇ ਲੱਭਦਾ ਫਿਰਦਾ ਹੈ। ਜਿਉਂ ਕਸਤੂਰੀ ਮਿਰਗ ਜਾਣੇ ਭਰਮ ਦਾ ਭਰਮ ਭਲਾ, ਜਿਉਂ ਝਾੜ ਮਿਰਗ ਭਾਲੇ ਕਿਹਾ ਹੈ, ਮਿਰਗ ਝਾੜਾਂ ਦੇ ਵਿੱਚ ਸਿਰ ਫਸਾ ਕੇ ਬਹਿ ਜਾਂਦਾ ਹੈ ਤੇ ਪਿੱਛੋਂ ਲੱਤਾਂ ਚੌੜੀਆਂ ਕਰ ਲੈਂਦਾ, ਪਿੱਛੋਂ ਤੋਂ ਹਵਾ ਲੱਗਦੀ ਹੈ ਧੁਨੀ ਨੂੰ ਲੱਗ ਕੇ ਨਾਸਾਂ ਨੂੰ ਲੱਗਦੀ ਹੈ, ਉਹ ਕਹਿੰਦੇ ਝਾੜ ਦੇ ਵਿੱਚ ਹੈ ਸੁਗੰਧੀ, ਹੁੰਦੀ ਉਹਦੀ ਧੁਨੀ ਚਾਹੇ ਜਾਣਦਾ ਨਹੀਂ, ਜਾਨ ਹੀ ਦੇ ਬੈਠਦਾ ਹੈ। ਤੋ ਇਸ ਪ੍ਰਕਾਰ ਕਹਿੰਦੇ ਇਹ ਜੀਵ ਜਿਹੜਾ ਹੈ ਇਹਦੀ ਹਾਲਤ ਇਸੇ ਪ੍ਰਕਾਰ ਹੈ। ਭਗਤੀ ਰੂਪੀ ਕਸਤੂਰੀ ਅਤੇ ਉਹਦਾ ਆਨੰਦ ਜਿਹੜਾ ਸੁਗੰਧੀ ਰੂਪੀ ਆਨੰਦ ਕਹੀ ਜਾਂਦੀ ਹੈ, ਤੇ ਪਰ ਉਹਨੂੰ ਤਾਂ ਜਾਣਦਾ ਨਹੀਂ ਹੈ, ਭੇਦ ਨਹੀਂ ਜਾਣਿਆ ਉਸਦਾ। ਪਰ ਜੀਵ ਪਰਾਏ ਦੇਸ਼ ਪਾਵੇ ਵਿਸ਼ਿਆਂ ਆਦਿ ਦੇ ਵਿੱਚ ਆਨੰਦ ਭਾਲਦਾ ਫਿਰਦਾ ਹੈ। ਕਸਤੂਰੀ ਆਤਮਾ ਰੂਪੀ ਅੰਦਰ ਹੈ, ਆਨੰਦ ਇਹਦੇ ਅੰਦਰ ਹੈ, ਇਕਾਗਰਤਾ ਚ ਉਹ ਨਹੀਂ ਪ੍ਰਾਪਤ ਕਰਦਾ।
ਆਪ ਤਨ ਕਾ ਜੋ ਕਰੇ ਵਿਚਾਰ,
ਜਿਹੜਾ ਮਨੁੱਖ ਆਪਣੇ ਤਨ ਸਰੀਰ ਸਰੂਪ ਦਾ ਵਿਚਾਰ ਨਿਰਣਾ ਕਰੇ ਕਰਦਾ ਹੈ।
ਜਿਸ ਨਹੀਂ ਜਮ ਕੰਕਰ ਕਰੇ ਖੁਆਰ,
ਉਸ ਨੂੰ ਜਮ ਕੰਕਰ ਜਮਾਂ ਦਾ ਦੂਤ ਹੈ ਜਿਹੜਾ ਉਹ ਖੁਆਰ ਖਰਾਬ ਨਹੀਂ ਕਰੇ ਕਰਦਾ।
ਪੁੱਤਰ ਕਲੱਤਰ ਕਾ ਕਰਹਿ ਅਹੰਕਾਰ,
ਜੋ ਮਨੁੱਖ ਆਪਣੇ ਪੁੱਤਰ ਆਪਣੀ ਕਲੱਤਰ ਇਸਤਰੀ ਕਲ ਧਾਤੂ ਨੂੰ ਧਾਰਨ ਕਰਨ ਕਰਕੇ ਕਲੱਤਰ ਕਿਹਾ ਹੈ, ਤੇ ਆਦਿ ਅਹੰਕਾਰ ਅਭਿਮਾਨ ਕਰਦਾ ਹੈ।
ਠਾਕੁਰ ਲੇਖਾ ਮਗਨ ਹਾਰ,
ਤੇ ਫਿਰ ਭਾਈ ਉਹ ਠਾਕਰ ਇੱਕ ਦਿਨ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਮੰਗਣ ਹਾਰ। ਨਾਨਕ ਆਖੇ ਰੇ ਮਿਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇ ਸੀਆ ਬੈਠਾ ਕੱਢ ਪਈ, ਉਹਨੇ ਮੰਗਣ ਵਾਲਾ ਮੰਗੇਗਾ।
ਫੀੜੇ ਕਾ ਦੁੱਖ ਸਹਿ ਜੀਉ,
ਤੇ ਇਸ ਪ੍ਰਕਾਰ ਕਹਿੰਦੇ ਫੇੜੇ ਕੀਤੇ ਹੋਏ ਕਰਮਾਂ ਦਾ ਦੁੱਖ ਜਿਹੜਾ ਜੀਉ ਜੀਵ ਜ਼ਰੂਰ ਸਹਾਰਾ ਨਾ ਪਰੇਗਾ ਇਸ ਨੂੰ, ਕਿਉਂਕਿ ਕੀਤੇ ਨਾ। ਤੇ ਇਸ ਪ੍ਰਕਾਰ ਹੈ ਕਹਿੰਦੇ ਸਹਾਰਨਾ ਪਊਗਾ, ਜੋ ਕਰਮ ਕੀਤੇ ਨੇ ਉਹਦਾ ਫਲ ਭੋਗਣਾ ਪਏਗਾ। ਫੇੜੇ ਨਾਮ ਕਰਮ ਦਾ, ਫੇੜੇ ਕਾ ਕੀਤੇ ਹੋਏ ਕਰਮ ਦਾ ਦੁੱਖ, ਜਿਹੜਾ ਪਾਪ ਕੀਤਾ ਸੀ ਉਹਦਾ ਦੁੱਖ ਰੂਪ ਦੇ ਸਹਿ ਸਹਿਣਾ ਪਵੇਗਾ ਤੈਨੂੰ।
ਪਾਛੇ ਕਿਸ ਹੈ ਪੁਕਾਰ ਹੈ ਪੀਓ ਪੀਓ,
ਤੇ ਫਿਰ ਪਾਛੇ ਪਿੱਛੋਂ ਤੇ ਰੱਖਿਆ ਕਰਨ ਦੇ ਲਈ ਕਿਸ ਨੂੰ? ਪੀਓ ਪੀਓ ਪਿਆਰਿਆ ਫਰਾਨਿਆ ਪਿਆਰਿਆ, ਮੇਰੇ ਮੇਰੇ ਪਿਆਰੇ ਪੁੱਤਰਾ ਮੈਨੂੰ ਬਚਾ ਲੈ, ਮੇਰੀ ਪਿਆਰੀ ਧੀ ਬਚਾ ਲੈ, ਕਿਹਨੂੰ ਪੁਕਾਰੇਗਾ ਤੂੰ? ਆ ਹੀ ਨਹੀਂ ਸਕਦਾ ਕੋਈ, ਤੇਰੀ ਪੁਕਾਰ ਸੁਣ ਕੇ ਤੇਰੀ ਸਹਾਇਤਾ ਨਹੀਂ ਕਰਦਾ, ਕਿਹਨੂੰ ਪੁਕਾਰੇਗਾ? ਜਦੋਂ ਜਮਾਂ ਨੇ ਫੜ ਕੇ ਧਰਮ ਰਾਜ ਦੇ ਪੇਸ਼ ਕੀਤਾ, ਮਾਰਨੀ ਹਾਕਾਂ ਜਿਹਨੂੰ ਮਰਨੀ ਹੈ, ਨਾ ਮਾਂ ਨੂੰ ਨਾ ਪਿਓ ਨੂੰ ਨਾ ਭਰਾਵਾਂ ਨੂੰ, ਤੇਰੀ ਰੱਖਿਆ ਕਰਨ ਲਈ ਕਿਸੇ ਨੇ ਨਹੀਂ ਜਾਣਾ, ਕਿਹਨੂੰ ਫਿਰ ਤੂੰ ਉਸ ਵੇਲੇ ਪਿਆਰਿਆ ਪਿਆਰਿਆ ਕਹਿ ਕੇ ਪੀਓ ਪੀਓ ਪਿਆਰੇ ਪਿਆਰੇ ਦਾ ਕਿਹਨੂੰ ਪੁਕਾਰਾਂ ਕਰੇਗਾ ਵੀ ਮੇਰੀ ਰੱਖਿਆ ਕਰੋ?
ਸਾਧੂ ਕੀ ਜੋ ਲੇਹ ਓਟ।
ਹੇ ਕਾਇਆ, ਹੇ ਜੀਵ, ਜੇ ਤੂੰ ਸਾਧੂ ਮਹਾਤਮਾ ਜਨਾਂ ਦੀ ਓਟ ਟੇਕ ਲੈਣਾ ਕਰੇ,
ਤੇਰੇ ਮਿਟਹਿ ਪਾਪ ਸਭ ਕੋਟ ਕੋਟ।
ਤੇਰੇ ਕੋਟ ਕੋਟ ਕੋਟਾਨ ਕੋਟ ਸਭ ਸਾਰੇ ਪਾਪ, ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਤੇਰੇ ਮਿਟੇ ਮਿਟ ਜਾਣਗੇ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਇਹ ਤਰੀਕੇ ਨਾਲ ਜਾ ਸਕਦੇ ਹਨ।
ਕਹਿ ਰਵਿਦਾਸ ਜੋ ਜਪੈ ਨਾਮ।
ਭਗਤ ਰਵਿਦਾਸ ਜੀ ਫਰਮਾਨ ਕਰਦੇ ਨੇ, ਜਿਹੜਾ ਵੀ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਪੈ ਜਪਦਾ ਹੈ, ਅਰਾਧਦਾ ਹੈ, ਸਿਮਰਨ ਕਰਦਾ ਹੈ,
ਜਿਸ ਜਾਤ ਨਾ ਜਨਮ ਨਾ ਜੋਨ ਕਾਮ।
ਉਸ ਮਨੁੱਖ ਦਾ ਜਾਤ ਜਾਤੀ ਤੇ ਜਨਮ ਨਾਲ ਕੋਈ ਵੀ ਸੰਬੰਧ ਨਹੀਂ ਰਹਿੰਦਾ, ਨਾ ਹੀ ਜੋਨ ਜੂਨਾਂ ਦੇ ਨਾਲ ਕੋਈ ਕਾਮ ਕੰਮ ਰਹਿੰਦਾ, ਭਾਵ ਕੀ ਹੈ, ਮੁਕਤ ਹੋ ਜਾਂਦਾ ਹੈ। ਇਹ ਆਪਣਾ ਸਿਧਾਂਤ ਭਗਤ ਜੀ ਨੇ ਇੰਨੀ ਕੁ ਗੱਲ ਦੇ ਵਿੱਚ ਇੰਨਾ ਬ੍ਰਹਮ ਗਿਆਨ ਸਾਧ ਸਿੰਘ ਜੀ ਜਗਿਆਸੂਆਂ ਦੇ ਲਾਭ ਹਿੱਤ ਫਰਮਾਨ ਕੀਤਾ, ਇੱਥੋਂ ਉਪਦੇਸ਼ ਦਿੱਤਾ ਵੀ ਸਾਦਗੀ ਵਿੱਚ ਰਹੋ। ਤੇ ਰਵਿਦਾਸ ਜੀ ਇੱਕ ਦਿਨ ਘੋੜੇ ਤੇ ਬਹਿ ਕੇ ਉਹੋ ਜਿਹੀ ਪੁਸ਼ਾਕ ਪਾ ਕੇ ਉਹਨਾਂ ਦੀ ਹਾਲਤ ਮਨ ਇਹੋ ਜਿਹੀ ਕਰ ਦਿੱਤੀ, ਭਾਈ ਕਲਯੁਗ ਦੇ ਵਿੱਚ ਜਿਹੜੇ ਪਖੰਡੀ ਇਸ ਤਰ੍ਹਾਂ ਕਰਦੇ ਨੇ ਪਤਾ ਨਹੀਂ ਕੀ ਬਣੇਗਾ ਫਿਰ ਉਹਨਾਂ ਦਾ, ਮਹਾਰਾਜੇ ਜਾਣਦੇ ਆ। ਇਹ ਤਾਂ ਅਵਸਥਾ ਹੀ ਤੁਰੀ ਅਪਚ ਗਈ ਵੀ ਹੋਵੇ, ਫਿਰ ਤਾਂ ਉਹਨੂੰ ਚਾਹੇ ਚਿੱਕੜ ਚ ਬਿਠਾ ਦੋ, ਚਾਹੇ ਘੋੜੇ ਤੇ ਬਿਠਾ ਦੋ, ਚਾਹੇ ਹਾਥੀ ਤੇ ਬਿਠਾ ਦੋ, ਜਿਵੇਂ ਗੁਰੂ ਸਾਹਿਬਾਨਾਂ ਦੀ ਅਵਸਥਾ ਸੀ, ਉਹ ਘੋੜੇ ਤੇ ਬਹਿ ਕੇ, ਹਾਥੀ ਤੇ ਬਹਿ ਕੇ, ਪ੍ਰਸਾਦੀ ਹਾਥੀ ਤੇ ਬਹਿ ਕੇ ਤੇ ਮਾਛੀਵਾੜੇ ਦੇ ਅੰਦਰ ਟਿੰਡ ਦਾ ਸਨਾਣਾ ਲੈ ਕੇ ਇੱਕੋ ਜਿਹੀ ਅਵਸਥਾ ਰਹੀ ਹੈ। ਉਹਨਾਂ ਦੀ ਰੀਸਾਂ ਕਰਕੇ ਭਾਈ ਕੋਈ ਕਰੇ ਇਹ ਵਾਜਬ ਨਹੀਂ ਹੈ, ਤੇ ਸਾਦਗੀ ਗੁਰੂ ਘਰ ਦੀ ਪ੍ਰਵਾਨ ਨਹੀਂ ਕੀਤੀ ਹੈ। ਅੱਗੇ ਹੁਣ ਕਬੀਰ ਸਾਹਿਬ ਦਾ ਸ਼ਬਦ ਕਥਨ ਕਰਦੇ ਆ ਜੀ,
ਬਸੰਤ ਕਬੀਰ ਜੀਓ।
ਤੇ ਹੁਣ ਇੱਥੇ ਬਸੰਤ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਸਤਿਕਾਰ ਦੇ ਨਾਲ ਜੀਓ ਪਦ ਤੇ ਆਦਰ ਬੋਧਕ ਸ਼ਬਦ ਵਰਤਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਇੱਕ ਵਾਰੀ ਦੇ ਇਸ ਤਰ੍ਹਾਂ ਦੀ ਵਾਰਤਾ ਹੈ, ਉਥਾਨਕਾ ਵਿੱਚ ਲਿਖਿਆ ਹੈ ਕਿ ਭਗਤ ਕਬੀਰ ਸਾਹਿਬ ਜੀ ਦੀ ਪਰਖ ਕਰਨ ਦੇ ਲਈ ਪਰਮਾਤਮਾ ਜਿਹੜਾ ਹੈ ਉਹ ਅਨੇਕਾਂ ਰੂਪ ਇੱਕ ਛਿਨ ਵਿੱਚ ਧਾਰਨ ਕਰਨ ਦੇ, ਇੱਕ ਰੂਪ ਧਾਰਨਾ ਕੀ ਔਖਾ ਹੈ, ਅਨਕ ਰੂਪ ਖਿਨਵੇਂ ਕੁਦਰਤ ਧਾਰਦਾ ਧਾਰ ਸਕਦਾ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਉਹ ਕੁੱਤੀ ਬਣ ਕੇ ਆ ਗਿਆ ਪਰਮਾਤਮਾ, ਕੁਕਰੀ ਬਣ ਕੇ ਆ ਗਿਆ, ਉਹਦੀ ਆਪਣੀ ਖੇਡ ਹੈ, ਕੁੱਤੀ ਦਾ ਰੂਪ ਧਾਰਨ ਕਰ ਲਿਆ। ਜਿੱਥੇ ਕਬੀਰ ਸਾਹਿਬ ਜੀ ਆਨੰਦ ਜੀ ਬੈਠੇ ਸੀ ਉੱਥੇ ਸਾਧ ਸਿੰਘ ਜੀ ਹੌਲੀ ਹੌਲੀ ਮਲਕ ਮਲਕ ਉਹ ਕੁੱਤੀ ਦੇ ਰੂਪ ਚ ਤੁਰਿਆ ਆ ਰਿਹਾ। ਭਗਤ ਕਬੀਰ ਜੀ ਦੇ ਪਾਸ ਆ ਕੇ ਜਦੋਂ ਤੇ ਹੌਲੀ ਹੌਲੀ ਹੋ ਕੇ ਤੁਰਨ ਲੱਗਿਆ ਕੁਛ ਖਾਣ ਵਾਸਤੇ ਕੁੱਤੇ ਵਾਲੀ ਉਸ ਤਰ੍ਹਾਂ ਦੀ, ਉਹ ਕੁੱਤੀ ਨੇ ਸਾਧ ਸਿੰਘ ਜਦੋਂ ਇੱਧਰ ਉੱਧਰ ਦੇਖਣਾ ਕੀਤਾ ਤਾਂ ਸਭ ਪਾਸੇ ਹੁਣ ਪਰਮਾਤਮਾ ਦੀ ਜੋਤ ਵੇਖਣ ਵਾਲਾ ਭਗਤ ਕਬੀਰ ਸਾਹਿਬ ਉਹਨੇ ਪਰਮਾਤਮਾ ਦੀ ਜੋਤ ਇਹ ਦੇਖੀ, ਉਹਨੇ ਨਹੀਂ ਦੇਖਿਆ ਵੀ ਕੁੱਤੀ ਆ ਗਈ ਹੈ, ਨਹੀਂ, ਇੱਕ ਜੋਤ ਦੇਖਣ ਵਾਲੇ ਹੈ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਭਗਤ ਕਬੀਰ ਸਾਹਿਬ ਜੀ ਨੇ ਫਿਰ ਉੱਥੇ ਇਹ ਆਨੰਦ ਵਿੱਚ ਸ਼ਬਦ ਉਚਾਰਨ ਕੀਤਾ, ਉਸ ਵੇਲੇ ਕਹਿਣ ਲੱਗੇ ਹੇ ਮੇਰੇ ਭਗਵਾਨ ਜੀ,
ਸੁਰਹਿ ਕੀ ਜੈਸੀ ਤੇਰੀ ਚਾਲ।
ਲੈ ਪਹਿਲਾਂ ਤਾਂ ਤੇਰੀ ਚਾਲ ਹੀ ਨਹੀਂ ਰਲਦੀ ਕੁੱਤਿਆਂ ਦੇ ਨਾਲ, ਜੇ ਤੂੰ ਕੁੱਤਾ ਹੁੰਦਾ ਤੇਰੀ ਚਾਲ ਕੁੱਤਿਆਂ ਵਰਗੀ ਹੁੰਦੀ, ਤੇਰੀ ਤਾਂ ਚਾਲ ਹੇ ਕੂਕਲ ਸੁਰਹਿ ਗਾਂ, ਸੁਰਹਿ ਨਾ ਗਾਂ ਦਾ ਹੈ, ਗਾਂ ਵਰਗੀ ਹੈ, ਕਿੱਥੇ ਗਾਂ ਦਾ ਤੁਰਨਾ ਕਿੱਥੇ ਕੁੱਤੀ ਦਾ ਤੁਰਨਾ। ਅਖੇ ਤੂੰ ਭਗਵਾਨ ਜੀ ਕੁੱਤੀ ਬਣ ਕੇ ਤਾਂ ਆ ਗਿਆ ਪਰ ਤੂੰ ਆਪਣੀ ਚਾਲ ਨਹੀਂ ਉਹਦੇ ਵਰਗੀ ਕਰ ਸਕਿਆ। ਸਿਆਣ ਲਿਆ ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਗਾਂ ਵਰਗੀ ਤੇਰੀ ਚਾਲ ਤੋਰ ਹੈ।
ਤੇਰੀ ਪੂੰਛਟ ਉੱਪਰ ਚਮਕ ਬਾਲ,
ਤੇਰੀ ਪੂੰਛ ਦੇ ਉੱਪਰ ਉੱਤੇ ਸੋਹਣੇ ਬਾਲ ਚਮਕ ਰਹੇ ਨੇ। ਇਹੋ ਜਿਹੇ ਕੁੱਤੀ ਦੇ ਹੁੰਦੇ ਹੀ ਨਹੀਂ ਬਾਲ, ਇਹ ਬਾਲ ਜਿਹੜੇ ਨਾ ਸੂਚਨਾ ਦੇ ਰਹੇ ਨੇ ਵੀ ਮੇਰੇ ਭਗਵਾਨ ਦੇ ਹਨ।
ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾਹੇ,
ਤੇ ਪਹਿਲਾਂ ਤਾਂ ਆਰਸ ਜੀ ਨੂੰ ਉੱਪਰ ਦੁਆਰੇ ਬੋਲੇ, ਤੇਰੀ ਜਿਹੜੀ ਪੂੰਛ ਹੈ ਉਹਦੇ ਤੇ ਬਾਲ ਜਿਹੜੇ ਚਮਕਦੇ ਆ, ਇਹ ਬਾਲ ਕੁੱਤੇ ਦੇ ਹੋ ਹੀ ਨਹੀਂ ਸਕਦੇ, ਚਮਕ ਰਹੇ ਨੇ ਇਹ ਬਾਲ। ਕੇਸ ਮੈਂ ਦੇਖ ਲਿਆ, ਇਹ ਕੱਲਾ ਕੱਲਾ ਰੋਮ ਤੇਰਾ ਆਪਣਾ ਹੈ। ਹੁਣ ਬੋਲੋ ਜੀ,
ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾਹੇ,
ਇਹ ਤੁਹਾਡੇ ਕੋਲ ਪੋਥੀਆਂ ਚ ਭਾਈ ਮਹਿ ਜਿਹੜਾ ਸ਼ਬਦ ਹੈ ਇਹਨੂੰ ਹਾਏ ਤੋਂ ਸਿਆਰੀ ਤੋਂ ਬਿਨਾਂ ਹੈਗਾ ਕਿਸੇ ਕੋਲ? ਹੈਗਾ ਹੋਰ ਕਿਸੇ ਕੋਲ? ਤੁਹਾਡੇ ਕੋਲ ਸਿਆਰੀ ਹੈਗੀ ਤੋਂ ਬਿਨਾਂ? ਜਿਹਦੇ ਕੋਲ ਸਿਆਰੀ ਆ ਉਹ ਦੱਸੋ, ਕਿਸੇ ਕੋਲ ਨਹੀਂ ਹੈ ਤੁਹਾਡੇ ਕੋਲ ਜੀ? ਇਹ ਪਾਠ ਭਾਈ ਸਿਆਰੀ ਤੋਂ ਬਿਨਾਂ ਹੀ ਸੋਧਾ, ਪਰ ਪੋਥੀਆਂ ਦੇ ਵਿੱਚ ਇੱਥੇ ਸ਼ਿਵਿਆ ਛਪਿਆ ਹੋਇਆ ਸੀ ਇਹਦੇ, ਇਸ ਕਰਕੇ ਤਾਂ ਵਿਚਾਰ ਕਰੀਦੇ ਆ ਇਹ ਤੋਂ ਬਿਨਾਂ ਸੁੱਧ ਹੈ, ਬਸ ਇੰਨਾ ਕੇ ਭੇਜ ਹੈ ਤਾਂ, ਤੇ ਹਾਏ ਨੂੰ ਸਿਆਰੀ ਨਹੀਂ ਹੈ। ਹੁਣ ਬੋਲੋ ਜੀ, ਇਸ ਕਰਮ ਹੈ,
ਇਸ ਕਰਮ ਹੈ ਸੋ ਤੂੰ ਢੂੰਡ ਖਾਹੇ,
ਤੇ ਜੋ ਕੁਝ ਵੀ ਮੇਰੇ ਘਰ ਦੇ ਵਿੱਚ ਹੈ ਨਾ ਹੇ ਭਗਵਾਨ ਜੀ, ਉਹ ਤੂੰ ਢੂੰਡ ਲੈ, ਲੱਭ ਲੈ ਛੇਤੀ, ਅਰ ਖਾ ਲੈ ਜੋ ਕੁਛ ਖਾਣਾ ਚਾਹੁੰਦਾ, ਪਰ ਛੇਤੀ ਕਰ ਥੋੜੀ ਜੀ। ਤੇ ਮੈਂ ਨਾਲ ਤੈਨੂੰ ਇਹ ਵੀ ਬੇਨਤੀ ਕਰਦਾ ਹਾਂ,
ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ,
ਕਹਿੰਦੇ ਹੇ ਭਗਵਾਨ ਜੀ ਇੱਕ ਬੇਨਤੀ ਹੈ, ਦੇਖੀ ਕਿਤੇ ਗੁਆਂਢੀਆਂ ਦੇ ਨਾ ਜਾ ਵੜੀ, ਗੁਆਂਢੀਆਂ ਨੇ ਨੀ ਲਿਹਾਜ਼ ਕਰਨੀ ਵੀ ਇਹ ਰੱਬ ਆਇਆ, ਇਹਦਾ ਪਿੱਠ ਤੋੜ ਦੇਣਗੇ, ਖਬਰਾਂ ਕਿਆ ਮਾਰਨ ਤੇਰੇ ਚੱਕ ਕੇ। ਇਸ ਕਰਕੇ ਔਰ ਕਿਸੇ ਕੇ ਤੂੰ ਮਤ ਹੀ ਜਾਹੇ, ਹੋਰ ਕਿਸੇ ਦੇ ਘਰ ਦੇ ਵਿੱਚ ਮਤਾਂ ਜਾਣਾ ਕਰਨਾ, ਮੇਰੇ ਘਰ ਵਿੱਚ ਜੋ ਹੈ ਇੱਥੇ ਜੋ ਮਰਜ਼ੀ ਖਾ ਲਿਆ ਤੇ ਤੇਰਾ ਹੀ ਹੈ। ਇਹ ਲੋਕ ਜਿਹੜੇ ਨਾ ਇਹਨਾਂ ਨੂੰ ਵਸਤੂਆਂ ਪਿਆਰੀਆਂ ਨਾ, ਇਹ ਕੁੱਤਿਆਂ ਨੂੰ ਨਫ਼ਰਤ ਕਰਦੇ ਨੇ, ਤੇਰਾ ਇਹ ਰੂਪ ਧਾਰਨ ਕੀਤਾ, ਕਿਤੇ ਮੈਂ ਫਿਰ ਜਰ ਨਹੀਂ ਸਕਣਾ ਜੇ ਕਿਸੇ ਨੇ ਇਸ ਤਰ੍ਹਾਂ ਕੀਤਾ, ਆਪ ਜਲਦੀ ਦੇ ਕੇ ਖਾ ਲਓ ਜਿਹੜਾ ਕੋ ਖਾਣਾ ਹੈ। ਅਸਾਈ ਦੇ ਕੇ ਕਹਿੰਦੇ ਨਾ,
ਚਾਕੀ ਚੱਟ ਹੈ ਚੂਨ ਖਾ,
ਤੇ ਧੰਨ ਪ੍ਰਭੂ ਤੇ ਧੰਨ ਪ੍ਰਭੂ ਦੇ ਭਗਤ। ਹੁਣ ਜਾ ਕੇ ਕੁੱਤੀ ਜਿਹੜੀ ਅਹਿਸਾਸ ਜੀ ਉਹ ਚੱਕੀ ਚੱਟਣ ਲੱਗ ਗਈ, ਚੂਨ ਆਟਾ ਜਿਹੜਾ ਸੀ, ਚੂਨ ਨਾਮ ਆਟੇ ਦਾ ਖਾਏ ਖਾਣਾ, ਤੇ ਉਹ ਖਾਣਾ ਸ਼ੁਰੂ ਕਰਤਾ। ਭਗਤ ਨੇ ਕਿਹਾ ਵੀ ਤੂੰ ਆਹ ਖਾ ਲੈ, ਚੱਕੀ ਜਿਹੜੇ ਚੱਟ ਲੈ ਤੂੰ ਇੱਥੇ ਆਟਾ, ਹੋਰ ਤਾਂ ਇਹ ਮੈਨੂੰ ਕੁਛ ਦਿਖਦਾ ਨੀ। ਉਹ ਚੱਟਣ ਲੱਗ ਗਈ ਆ ਕੇ, ਚਾਕੀ ਚੱਟ ਹੈ ਚੂਨ ਖਾਏ, ਖਾ ਲੈ ਇੱਥੋਂ, ਖਾਣ ਲੱਗ ਪਈ ਹੈ।
ਚਾਕੀ ਕਾ ਚੀਥਰਾ ਕਹਾਂ ਲੈ ਜਾਹੇ,
ਉਹ ਹੁਣ ਕੁੱਤਾ ਸੁਭਾਅ ਦਾ ਆਉਂਦਾ, ਉਹ ਲੈ ਕੇ ਜਿਹੜਾ ਉਹ ਚੱਕੀ ਦਾ ਜਿਹੜਾ ਚੀਥਰਾ ਜਿਹੜਾ ਪਰੋਲਾ ਕਹਿੰਦੇ ਨੇ, ਉਹਨੂੰ ਚੱਕੀ ਦੇ ਵਿੱਚੋਂ ਆਟਾ ਸਾਫ਼ ਕਰਨ ਵਾਸਤੇ ਹੁੰਦਾ ਸੀ, ਕੱਪੜੇ ਦਾ ਬਣਿਆ ਹੋਇਆ, ਉਹਨੂੰ ਪਰੋਲਾ ਕਹਿੰਦੇ ਆ। ਕਹਿੰਦੇ ਉਹ ਚੱਕੀ ਦਾ ਜਿਹੜਾ ਚੀਥਰਾ ਪਰੋਲਾ ਉਹ ਮੂੰਹ ਚ ਚੱਕ ਲਿਆ, ਕਹਿੰਦੇ ਆਹ ਹਕਮ ਕੀ ਕਰਨਾ, ਆਟਾ ਖਾਣ ਨੂੰ ਕਿਹਾ ਸੀ ਤੈਨੂੰ, ਘਰ ਦੀਆਂ ਚੀਜ਼ਾਂ ਥੋੜੀ ਚੱਕ ਕੇ ਲਿਜਾਣੀਆਂ, ਤੇ ਫਿਰ ਸਾਨੂੰ ਹੋਰ ਬਣਾਉਣਾ ਪਊਗਾ, ਤੈਂ ਕੀ ਕਰਨਾ, ਤੇਰੇ ਤਾਂ ਕੰਮ ਦੀ ਚੀਜ਼ ਨਹੀਂ ਹੈ ਇਹ। ਚਾਕੀ ਕਾ ਚੀਥਰਾ ਪਰੋਲਾ ਕਹਾਂ ਲੈ ਜਾਏ, ਕਿੱਥੇ ਲੈ ਕੇ ਜਾਏਗਾ ਭਗਵਾਨ ਜੀ, ਇਹਨੂੰ ਰਹਿਣ ਦੇ, ਸਾਨੂੰ ਹੋਰ ਬਣਾਉਣਾ ਪਊਗਾ, ਇਹਨੂੰ ਛੱਡ ਦੇ ਇੱਥੇ ਹੀ। ਉਹਨੇ ਛੱਡ ਦਿੱਤਾ, ਛੱਡ ਕੇ ਸਾਸ ਜੀ ਫਿਰ ਪਰੋਲਾ ਛੱਡਾ ਦਿੱਤਾ ਛੱਤ ਵਾਲੇ ਪਾਸੇ ਨੂੰ, ਉੱਪਰ ਸਾਸ ਜੀ ਇੱਕ ਟੋਕਰੀ ਜੀ ਦੇ ਪਾ ਕੇ ਨਾ ਰੋਟੀਆਂ ਰੱਖੀਆਂ ਹੁੰਦੀਆਂ ਸੀ, ਵੀ ਇਹ ਤਾਂ ਕੁੱਤਾ ਬੇਲਾ ਜਾਂ ਹੋਰ ਹੈ, ਉਹ ਛਿੱਕਾ ਕਹਿੰਦੇ ਸੀ ਉਹਨੂੰ, ਉਹ ਲਟਕਦੇ ਟੋਕਰੇ ਵੱਲ ਨੂੰ ਦੇਖਣ ਲੱਗ ਗਏ, ਛਿੱਕੇ ਵੱਲ ਨੂੰ।
ਛਿੱਕੇ ਪਰ ਤੇਰੀ ਬਹੁਤ ਡੀਠ,
ਕਹਿੰਦੇ ਭਗਵਾਨ ਜੀ ਛਿੱਕੇ ਵੱਲ ਕੀ ਦੇਖੀ ਜਾਂਦਾ, ਇੱਧਰ ਤੇਰੀ ਡੀਠ, ਡੀਠ ਨਾਮ ਨਿਗਾਹ ਨੂੰ ਹੈ, ਤੇਰੀ ਨਿਗਾਹ ਛਿੱਕੇ ਵੱਲ ਲੱਗੀ ਹੋਈ ਹੈ। ਹੁਣ ਚੱਕੀ ਦਾ ਆਟਾ ਖਾ ਲਿਆ, ਪਰ ਚਲੋ ਪਰੋਲਾ ਤਾਂ ਤੇ ਛੱਡ ਦਿੱਤਾ, ਬਈ ਆ ਕਾਹਨੂੰ ਦੇਖੀ ਜਾਂਦਾ ਇੱਥੇ ਨੂੰ, ਇੱਥੇ ਤੇਰੀ ਬੜੀ ਨਿਗਾਹ ਲੱਗੀ ਹੋਈ ਹੈ।
ਮਤ ਲੱਕੜੀ ਸੋਟਾ ਤੇਰੀ ਪਰੈ ਪੀਠ,
ਮੈਨੂੰ ਹੁਣ ਐ ਲੱਗਦਾ ਵੀ ਤੂੰ ਜੇ ਚੱਲਿਆ ਜਾਵੇਂ ਇਹਦੇ ਨਾਲ ਤਾਂ ਚੰਗਾ, ਵੀ ਕਮਾਲੀ ਆਉਣ ਵਾਲੀ ਹੈ, ਕਮਾਲਾ ਆਉਣ ਵਾਲਾ, ਵੀ ਉਹ ਬੱਚੇ ਨੇ ਉਹਨਾਂ ਨੇ ਸਮਝਣਾ ਵੀ ਕੁੱਤੀ ਹੈ ਤੇਰੇ, ਇਹ ਨਹੀਂ ਵੀ ਅਨਘੜ ਖਲਪਾੜ ਹੀ ਚੱਕ ਕੇ ਮਾਰਨ, ਉਹਨੂੰ ਤਾਂ ਲੱਕੜੀ ਕਹਿੰਦੇ ਨੇ, ਲੱਕੜੀ ਚੱਕ ਕੇ ਮਾਰਨ ਵੀ ਕੁੱਤਾ ਵੜ ਗਿਆ ਅੰਦਰ, ਪਿਤਾ ਜੀ ਨੇ ਮੋੜਿਆ ਨਹੀਂ, ਘੜਿਆ ਹੋਇਆ ਹੁੰਦਾ ਸੋਟਾ, ਕਮਾਲੇ ਦੇ ਹੱਥ ਵੀ ਸੋਟਾ ਜਦੋਂ ਬਾਹਰ ਨੂੰ ਜਾਂਦਾ ਸੀ, ਵੀ ਮੈਨੂੰ ਐਂ ਲੱਗਦਾ ਵੀ ਕਮਾਲੀ ਨੇ ਕਿਤੇ ਤੇਰੇ ਲੱਕੜ ਚੱਕ ਕੇ ਮਾਰਤੀ ਖਲਪਾੜ, ਜਾਂ ਕਮਾਲੀ ਨੇ ਤੇਰੇ ਸੋਟਾ ਮਾਰ ਦਿੱਤਾ, ਤੇਰੀ ਪਿੱਠ ਟੁੱਟ ਜਾਊ ਭਗਵਾਨ ਜੀ, ਮੇਰੇ ਤੋਂ ਜਰ ਨਹੀਂ ਹੋਣੀ, ਵੀ ਇਸ ਕਰਕੇ ਤੂੰ ਅਨਘੜ ਜਿਹੜੀ ਸਾਸ ਜੀ ਜਿਹੜੀ ਹੁੰਦੀ ਆ ਉਹ ਜਿਵੇਂ ਖਲਪਾੜ ਹੈ, ਜਾਂ ਫਿਰ ਘੜਿਆ ਹੋਇਆ ਜਿਹੜਾ ਹੁੰਦਾ ਉਹ ਡੰਡਾ ਹੁੰਦਾ ਸੋਟਾ ਹੁੰਦਾ, ਅਨਘੜ ਜਿਹੜੀ ਹੋਵੇ ਉਹਨੂੰ ਸਾਸ ਜੀ ਸੋਟੀ ਕਹਿ ਦਿੱਤਾ, ਲੱਕੜੀ ਕਹਿ ਦਿੱਤਾ, ਇਹ ਤੇਰੀ ਪਿੱਠ ਤੇ ਨਾ ਜਾ ਬਜੇ ਕਿਤੇ। ਇਸ ਕਰਕੇ ਭਗਵਾਨ ਜੀ ਹੁਣ ਤੁਸੀਂ ਆਪਣੀ ਖੇਡ ਸਮਾਪਤ ਕਰੋ ਤੇ ਜਾਓ, ਚਲੇ ਜਾਓ, ਨਹੀਂ ਤਾਂ ਫਿਰ
ਕਹਿ ਕਬੀਰ ਭੋਗ ਭਲੇ ਕੀਨ।
ਭਗਤ ਜੀ ਕਥਨ ਕਰਦੇ ਹੁਣ ਤੁਸੀਂ ਭਲੇ ਚੰਗੇ ਭੋਗ ਪਦਾਰਥ ਖਾਣਾ ਕੀਨ ਕੀਤੇ ਨਾ, ਹੁਣ ਤੁਸੀਂ ਜੀ ਇੱਥੋਂ ਚਲੇ ਜਾਓ, ਛਕ ਲਿਆ ਜਿਹੜਾ ਕੁਛ ਛਕਣਾ ਸੀ, ਨਹੀਂ ਤਾਂ ਫਿਰ ਆਹ ਕੰਮ ਤਾਂ ਹੁਣ ਹੋਣ ਨੂੰ ਤਿਆਰ ਹੀ ਹੈ।
ਮਤ ਕੋ ਮਾਰੇ ਈਟ ਢੇਮ,
ਮਤ ਮਤਾਂ ਕਿਤੇ ਕੋ ਇਹ ਵੇਖ ਕੇ ਪੱਕੀ ਹੁੰਦੀ ਹੈ ਇੱਟ ਜਿਹੜੀ ਆਵੇ ਚ ਪੱਕੀ ਹੋਵੇ, ਢੀਮ ਹੁੰਦੀ ਹੈ ਜਿਹੜੀ ਬਾਹਣਾ ਦੇ ਡਲੇ ਹੁੰਦੇ ਨੇ, ਜਾਂ ਤੇਰੇ ਕੋਈ ਚੱਕ ਕੇ ਢੀਮ ਕੱਚੀ ਕੱਚੀ ਜਿਹੜੀ ਡਲਾ ਚੱਕ ਕੇ ਮਾਰੇ, ਜਾਂ ਫਿਰ ਕੋਈ ਇੱਟ ਪੱਕੀ ਚੱਕ ਕੇ ਮਾਰ ਦੇਵੇ ਨਾ, ਬੱਚਿਆਂ ਦੇ ਵਸਾ ਕੋਈ ਨੀ, ਹੁਣ ਇਸੇ ਚ ਫਾਇਦਾ ਹੈ, ਹੁਣ ਤੁਸੀਂ ਮਹਾਰਾਜ ਚਲੇ ਜਾਓ ਇੱਥੋਂ। ਇਹ ਸਾਧ ਸਿੰਘ ਜੀ ਇਹ ਵਿਨੋਦ ਦਾ ਅਰਥ ਸਮਝਣਾ, ਉਸੇ ਵੇਲੇ ਭਗਵਾਨ ਜੀ ਪ੍ਰਗਟ ਹੋ ਗਏ, ਪ੍ਰਗਟ ਹੋ ਕੇ ਕਹਿਣ ਲੱਗੇ ਕਬੀਰ ਮੈਂ ਤਾਂ ਤੇਰੀ ਪਰਖਣਾ ਕਰਨ ਵਾਸਤੇ ਆਇਆ ਸੀ, ਵੀ ਹੁਣ ਤੂੰ ਪੂਰਨ ਰੂਪ ਦੇ ਵਿੱਚ ਮੇਰਾ ਭਗਤ ਹੈ, ਤੇ ਬੜੇ ਪਿਆਰ ਦੇ ਬਚਨ ਕੀਤੇ ਨੇ, ਇਹ ਹੁਣ ਹਮੇਸ਼ਾ ਸਿੱਖਿਆ ਦਿਆ ਕਰਨਗੇ ਹੋਰ ਨੂੰ। ਤੇ ਉਸ ਵੇਲੇ ਫਿਰ ਭਗਤ ਜੀ ਬਹੁਤ ਬੈਰਾਗਮਈ ਅਵਸਥਾ ਚ ਬੈਠੇ, ਜਗਿਆਸੂ ਆ ਗਏ, ਅਖੇ ਭਗਤ ਜੀ ਕੋਈ ਉਪਦੇਸ਼ ਦਿਓ। ਫਿਰ ਸਾਧ ਸਿੰਘ ਜੀ ਅੱਗੇ ਜਿਹੜਾ ਸ਼ਬਦ ਹੈ ਉਹਦੇ ਵਿੱਚ ਅੰਤਰੀ ਭਾਵ ਮਨੁੱਖ ਦੇ ਨੂੰ ਸੰਬੋਧਨ ਕਰਦੇ ਹੋਏ ਕਥਨ ਕਰਦੇ ਨੇ, ਬੈਰਾਗਮੀ ਉਪਦੇਸ਼ ਹੈ, ਸੁਣੋ ਜੀ। ਇਸੇ ਪ੍ਰਕਾਰ
ਸੁਰਹਿ ਕੀ ਜੈਸੀ ਤੇਰੀ ਚਾਲ,
ਹੇ ਜੀਵ ਸੁਰਹਿ ਦੇਵਤਿਆਂ ਦੀ ਉਹਨਾਂ ਦੀ ਜੈਸੀ ਤਰ੍ਹਾਂ ਤੇਰੀ ਚਾਲ ਤੋਰ ਹੈ, ਭਾਵ ਮਨੁੱਖ ਦੇ ਹੀ ਜਿਹੜੀ ਹੈ, ਇਹਨੂੰ ਤਾਂ ਦੇਵਤੇ ਤਰਸਦੇ ਨੇ, ਇਸ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਭਜ ਹਰ ਕੀ ਸੇਵ। ਉੱਥੇ ਤਿੰਨ ਪ੍ਰਕਾਰ ਅਸਹਿਤਾ ਖਿਆਤਾ ਖੀਨਤਾ, ਤਿੰਨ ਪ੍ਰਕਾਰ ਦੇ ਦੁੱਖ ਨੇ, ਆਪ ਤੋਂ ਵੱਡੇ ਪੁੰਨਾਂ ਵਾਲੇ ਜਿਹੜੇ ਪ੍ਰਤਾਪੀ ਬੈਠੇ ਹੁੰਦੇ ਕ੍ਰੋਧ ਆਉਂਦਾ ਦੇਖ ਕੇ, ਜਿਹੜੇ ਆਪਦੇ ਬਰਾਬਰ ਦੀ ਈਰਖਾ ਫੁਰਦੀ ਹੈ ਮੇਰੇ ਬਰਾਬਰ ਕਿਉਂ ਹੈ, ਜਿਹੜੇ ਛੋਟੇ ਦੇਖ ਕੇ ਹੰਕਾਰ ਫੁਰਦਾ ਹੈ ਮੈਂ ਵੱਡਾ ਹਾਂ ਤੂੰ, ਇਸ ਕਰਕੇ ਤੂੰ ਤਾਂ ਉਦੋਂ ਵੀ ਉੱਪਰ ਹੈ, ਤੇਰੀ ਚਾਲੀ ਜਿਹੜੀ ਹੈ ਐਸੀ ਹੈ, ਪਰ ਤੇਰੀ ਤਾਂ ਦੇਵਤੇ ਵੀ ਤਰਸਦੇ ਨੇ, ਦੇਵਤਿਆਂ ਵਰਗੀ ਚਾਲੀ ਤੇਰੀ ਹੋਵੇ, ਦੈਵੀ ਗੁਣਾਂ ਵਰਗੀ ਚਾਲੀ ਤੇਰੀ, ਸੁਰਹਿ ਕੀ ਜੈਸੀ ਤੇਰੀ ਚਾਲ, ਪਰ ਤੇਰੀ
ਪੂੰਛਟ ਉੱਪਰ ਚਮਕ ਬਾਲ,
ਤੇਰੀ ਬੁੱਧ ਰੂਪੀ ਪੂੰਛਟ ਜਿਹੜੀ ਪੂੰਛ ਹੈ ਨਾ, ਇਹਦੇ ਉੱਪਰ ਗੁਣਾਂ ਰੂਪੀ ਬਾਲ ਚਮਕ ਰਹੇ ਨੇ, ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਚਮਕ ਹੋਣੀ ਚਾਹੀਦੀ ਹੈ, ਇਹ ਮਨੁੱਖ ਦੇਹੀ ਚ ਮਿਲ ਸਕਦੇ ਨੇ, ਕੁੱਤਾ ਬਿੱਲੇ ਦੇ ਵਿੱਚ ਇਹ ਗੁਣ ਨਹੀਂ ਪ੍ਰਾਪਤ ਹੋ ਸਕਦੇ। ਅਰ ਜਿਹੜੀ ਦੇਵ ਦੇਹੀ ਹੈ, ਦੇਵ ਦੇਹੀ ਦੇ ਤਰੱਕੀ ਤਾਂ ਕੋਈ ਨਹੀਂ, ਪੁੰਨਾਂ ਦਾ ਫਲ ਹੀ ਭੋਗ ਸਕਦੇ ਨੇ, ਗਲ ਚ ਹਾਰ ਪਾ ਤਾਂ ਸਾਲ ਬਾਅਦ ਸੁੱਕ ਜਾਂਦਾ, ਉਵੇਂ ਉਹ ਸੁੱਕੀ ਜਾਂਦੇ ਵੀ ਓਖੋ ਹੁਣ ਤਾਂ ਇੰਨੇ ਕੁ ਫੁੱਲ ਰਹਿ ਗਏ, ਇੰਨੇ ਕੁ ਵਰੇ ਰਹਿ ਗਏ, ਇੱਥੇ ਮੁੜ ਕੇ ਫੇਸ ਵਰਗ ਦੇ ਹੇਠਾਂ ਸਿੱਟਿਆ ਜਾਂਦਾ। ਇਹ ਦੇਹਾਂ ਦੀ ਪ੍ਰਾਪਤੀ ਇਸ ਤਰ੍ਹਾਂ ਹੈ, ਜਦੋਂ ਪੁੰਨ ਬਹੁਤ ਹੀ ਵੱਧ ਜਾਂਦੇ ਆ ਦੇਵ ਦੇਹੀ ਪ੍ਰਾਪਤ ਹੋ ਜਾਂਦੀ ਹੈ, ਮੁੜ ਕੇ ਫੇਰ ਸੰਸਾਰ ਚ ਆਉਣਾ ਪੈਂਦਾ, 84 ਲੱਖ ਜੂਨਾਂ ਚ ਚੱਕਰ ਕੱਟਣੇ ਪੈਂਦੇ ਨੇ। ਜੇ ਇਹਦੇ ਵਿੱਚ ਪੁੰਨ ਬਹੁਤ ਘੱਟ ਜਾਣ ਤੇ ਪਾਪ ਵੱਧ ਜਾਣ, ਫਿਰ ਕੁੱਤਿਆਂ ਬਿੱਲੀਆਂ ਟਿੱਡੀਆਂ ਪੁਗਲੀਆਂ ਇਹਨਾਂ ਦੀ ਜੂਨਾਂ ਚ ਇਹੀ ਜੀਵ ਆਤਮਾ ਚਲਿਆ ਜਾਂਦਾ। ਜੇ ਪੁੰਨ ਤੇ ਪਾਪ ਬਰਾਬਰ ਹੋ ਜਾਣ ਪਲੜਾ, ਇਹ ਕਿਤੇ ਯੁੱਗਾਂ ਬਾਅਦ ਕਰੋੜਾਂ ਜਨਮਾਂ ਤੋਂ ਅਰਬਾਂ ਜਨਮਾਂ ਤੋਂ ਬਾਅਦ ਕਿਤੇ ਦੋਨੇ ਪਾਪ ਪੁੰਨ ਬਰਾਬਰ ਹੁੰਦੇ, ਫਿਰ ਮਨੁੱਖ ਦੇ ਹੀ ਮਿਲਦੀ ਹੈ ਵੀ ਹੁਣ ਤੂੰ ਭਾਈ ਇਹਦੇ ਚ ਮੁਕਤ ਹੋ ਸਕਦਾ। ਪਰ ਜੇ ਗੁਰੂ ਦੀ ਗੱਲ ਮੰਨੇਗਾ, ਮੰਨੇ ਪਾਪ ਹੈ ਮੋਖ ਦੁਆਰ, ਫਿਰ ਤੂੰ ਮੁਕਤੀ ਪਾ ਲੈ। ਇਸ ਕਰਕੇ ਤੇਰੀ ਚਾਲ ਜਿਹੜੀ ਹੈ ਇਹਦੇ ਉੱਪਰ ਇਹ ਬਾਲ ਸ਼ੁਭ ਗੁਣਾਂ ਦੇ ਚਮਕ ਰਹੇ ਹਨ ਤਾਂ ਤੇਰੀ ਕਲਿਆਣ ਹੋਏਗੀ ਜੇ ਇਹ ਬਾਲ ਚਮਕਾ ਲਵੇ। ਇਸ ਪ੍ਰਕਾਰ ਮਨੁੱਖਾ ਦੇਹੀ ਦੀ ਵਡਿਆਈ ਵੀ ਕੀਤੀ ਹੈ ਨਾਲ
ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾ ਹੈ।
ਹੇ ਮਨੁੱਖ ਦੇਹ ਰੂਪੀ ਘਰ ਜਿਹੜਾ ਨਾ ਜੀਵ ਨੂੰ ਕਹਿ ਰਹੇ ਇੱਕ ਮਨੁੱਖ ਦੇਹ ਰੂਪੀ ਘਰ ਦੇ ਮਹਿ ਵਿੱਚ ਜੋ ਆਤਮਕ ਆਨੰਦ ਰੂਪੀ ਪਦਾਰਥ ਹੈ ਸੋ ਤੂੰ ਉਹ ਢੂੰਡ ਲੱਭ ਕੇ ਖਾਏ ਖਾਣਾ ਕਰ। ਜਾਂ ਇਸ ਸਤਸੰਗਤ ਰੂਪੀ ਘਰ ਦੇ ਵਿੱਚ ਜੋ ਬ੍ਰਹਮ ਚੇਤਨ ਵਸ ਰਿਹਾ ਹੈ ਸੋ ਉਸ ਨੂੰ ਢੂੰਡ ਭਾਵ ਵਿਚਾਰ ਕੇ ਉਸਦੇ ਬ੍ਰਹਮ ਆਨੰਦ ਨੂੰ ਖਾਣਾ ਕਰ।
ਔਰ ਕਿਸ ਹੀ ਕੇ ਤੂੰ ਮਤ ਹੀ ਜਾਹਿ।
ਔਰ ਹੋਰ ਕਿਸ ਹੀ ਕਿਸੇ ਦੇਵੀ ਦੇਵਤਿਆਂ ਦੀ ਉਪਾਸਨਾ ਦੇ ਵਿੱਚ ਤੂੰ ਮਤਾਂ ਜਾਹੇ ਜਾਣਾ ਕਰੇ ਜਾਣਾ ਨਾ ਕਰ ਪਰ ਉੱਥੇ ਨਾ ਜਾ ਮਤਾਂ ਜਾਹੇ ਮਤਾਂ ਹੀ ਜਾਹੇ ਜਾਣਾ ਕਰੇ ਕਿਉਂਕਿ ਉਹ ਆਪ ਮੁਕਤ ਨਹੀਂ ਤੈਨੂੰ ਮੁਕਤ ਨਹੀਂ ਕਰ ਸਕਦੇ। ਦੇਵੀ ਦੇਵਾ ਪੂਜੇ ਭਾਈ ਕਿਆ ਮੰਗੋ ਕਿਆ ਦੇ ਇਸ ਕਰਕੇ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਅੱਗੇ ਕਥਨ ਕਰਦੇ ਹਨ
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੇ
ਚਾਕੀ ਚੱਟ ਹੈ ਚੂਨ ਖਾਹ।
ਹੇ ਜੀਵ ਤੂੰ ਸਕਾਮ ਕਰਮ ਜਿਹੜੇ ਨ ਜਾਂ ਵਿਸ਼ੇ ਆਦਿ ਨ ਮਾਇਆ ਰੂਪੀ ਚਾਕੀ ਚੱਕੀ ਹੈ ਮਾਇਆ ਰੂਪੀ ਚੱਕੀ ਚੱਟ ਚੱਟ ਰਿਹਾ ਹੈ ਵਿਸ਼ੇ ਵਿਕਾਰਾਂ ਦਾ ਆਟਾ ਚੱਟ ਰਿਹਾ ਹੈ ਇਸ ਨੂੰ ਛੱਡ ਕੇ ਤੂੰ ਪਰਮਾਤਮਾ ਨੂੰ ਜਾਣਨ ਰੂਪ ਚੂਨ ਆਟਾ ਖਾਹੇ। ਪਰਮਾਤਮਾ ਨੂੰ ਜਾਣ ਜਾਣ ਰੂਪ ਇਹ ਹੈ ਆਟਾ ਆਟੇ ਦੀ ਨਿਆਈ ਨਿਜਣੀ ਜਿਹੜਾ ਜਪਣਾ ਹੈ ਪੰਜਾਂ ਵਿਕਾਰਾਂ ਨੂੰ ਚੂਨ ਚੂਰਨ ਕਰਦੇ ਜਿਵੇਂ ਆਟਾ ਪੀਸ ਕੇ ਬਰੀਕ ਕਰਦੀ ਦੇ ਇਹਨਾਂ ਨੂੰ ਪੀਸ ਦੇ ਬੈਰਾਗ ਵਿਵੇਕ ਦੀ ਚੱਕੀ ਦੇ ਨਾਲ ਨਿਸ਼ਚੇ ਦੀ ਹੱਥੀ ਦੇ ਨਾਲ ਫੜ ਕੇ ਐਉਂ ਪੀਸ ਦੇ ਬ੍ਰਹਮਾਨੰਦ ਨੂੰ ਖਾਣਾ ਕਰ ਤੂੰ
ਚਾਕੀ ਕਾ ਤੀਸਰਾ ਕਹਾਂ ਲੈ ਜਾ।
ਸਕਾਮ ਕਰਮਾਂ ਦਾ ਇਹ ਜਿਹੜਾ ਚੀਥਰਾ ਦੇਹ ਕਿੱਥੇ ਲੈ ਕੇ ਜਾਏਗਾ ਇਹਨੂੰ ਮਾਇਆ ਰੂਪੀ ਚੱਕੀ ਦਾ ਸਰੀਰ ਰੂਪੀ ਚੀਥਰਾ ਪਰੋਲਾ ਇਹ ਮਾਇਆ ਰੂਪੀ ਚੱਕੀ ਹੈ ਸਰੀਰ ਰੂਪੀ ਇਹਦਾ ਚੀਥਰਾ ਪਰੋਲਾ ਹੈ ਇਹ ਕਿੱਥੇ ਲੈ ਕੇ ਜਾਏ ਜਾਏਗਾ ਇਹ ਸਰੀਰ ਤੇਰੇ ਬਾਈ ਨਾਲ ਨਹੀਂ ਜਾਣਾ ਹੈ ਇਹ ਤਾਂ ਇੱਥੇ ਰਹਿ ਜਾਣਾ ਹੈ।
ਸ਼ਿਕੇ ਪਰ ਤੇਰੀ ਬਹੁਤ ਡੀਠ
ਤੇ ਸ਼ਿਕਾ ਕੀ ਹੈ ਛਿੱਕਾ ਉੱਪਰ ਹੁੰਦਾ ਨਾ ਜਿਹਦੇ ਰੋਟੀਆਂ ਆਦਿ ਟੰਗੀਆਂ ਹੁੰਦੀਆਂ ਵੀ ਕਿਤੇ ਕੁੱਤਾ ਵੇਲਾ ਮੂੰਹ ਨਾ ਲਾਵੇ ਇੱਧਰ ਸਵਰਗ ਜਿਹੜਾ ਨਾ ਉਹ ਉੱਚਾ ਹੈ ਪਤਾਲ ਨੀਵਾਂ ਤੇ ਆਹ ਜਿਹੜੀ ਸਾਧ ਸਿੰਘ ਜੀ ਧਰਤੀ ਹੈ ਮਾਤ ਲੋਕ ਇਹ ਮੱਧਕਾਲ ਦੇ ਵਿੱਚ ਸਵਰਗ ਉੱਚਾ ਮੰਨਿਆ ਤੇ ਸਵਰਗ ਰੂਪੀ ਛਿੱਕੇ ਦੇ ਉੱਪਰ ਤੇਰੀ ਬਹੁਤ ਡੀਠ ਨਜ਼ਰ ਲੱਗੀ ਮੈਂ ਸਵਰਗ ਚਲਿਆ ਜਾਵਾਂ ਮੈਂ ਦੇਵਤਾ ਬਣ ਜਾਂ ਤੇ ਕਬੀਰ ਸਾਹਿਬ ਜੀ ਨੇ ਐਸਾ ਸਾਧ ਸਿੰਘ ਜੀ ਹੋਰ ਜਗ੍ਹਾ ਵੀ ਕਥਨ ਕੀਤਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕਹਿ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਿਆਦ। ਭਾਈ ਤਿਲਕੂ ਜੀ ਨੇ ਮਹੇਸ਼ੇ ਜੋਗੀ ਜਿਹੜਾ ਆਇਆ ਸੀ ਉਹਨੂੰ ਠੁਕਰਾ ਦਿੱਤਾ ਸੀ ਨਾ ਵੀ ਉਹ ਕਹਿੰਦਾ ਤੈਨੂੰ ਸਾਲ ਦੋ ਸਾਲ ਪੰਜ ਸਾਲ ਕਹਿੰਦਾ ਮੈਂ ਤੇਰੇ ਸਵਰਗ ਚ ਉੱਥੇ ਜਾਵਾਂ ਜਿੱਥੇ ਇੰਦਰ ਕੋੜੀ ਹੋਇਆ ਬੈਠਾ ਮੈਂ ਨਹੀਂ ਜਾਣਾ ਉੱਥੇ ਮੈਂ ਸੱਚਖੰਡ ਜਾਣਾ ਜਿੱਥੇ ਮੇਰਾ ਗੁਰੂ ਨਾਨਕ ਹੈ। ਇਸ ਕਰਕੇ ਸ਼ੀਕੇ ਪਰ ਤੇਰੀ ਬਹੁਤ ਲੋਕਾਂ ਦੀ ਨਿਗਾਹ ਲੱਗੀ ਹੋਈ ਅਸੀਂ ਸਵਰਗ ਚਲੇ ਜਾਈਏ ਅਣਜਾਣਪਣਾ ਹੈ।
ਮਤ ਲੱਕੜੀ ਸੋਟਾ ਤੇਰੀ ਪਰੈ ਪੀਠ
ਇਸ ਮਤਾਂ ਤੇਰੀ ਪਿੱਠ ਦੇ ਉੱਪਰ ਈਰਖਾ ਰੂਪੀ ਲੱਕੜੀ ਅਤੇ ਹੰਕਾਰ ਰੂਪੀ ਸੋਟਾ ਪੈਣਾ ਕਰੇ।
ਕਹਿ ਕਬੀਰ ਭੋਗ ਭਲੇ ਕੀ ਨਾ
ਕਬੀਰ ਜੀ ਕਥਨ ਕਰਦੇ ਨੇ ਕਿ ਹੇ ਜੀਵ ਤੂੰ ਸੰਸਾਰ ਦੇ ਬਹੁਤ ਚੰਗੇ ਚੰਗੇ ਭੋਗ ਭੋਗਣਾ ਕੀਨ ਕੀਤੇ ਨਾ ਤੇ ਹੁਣ ਇਸ ਨੂੰ ਤਿਆਗਣਾ ਵੀ ਕਰ। ਕਿਹੜੀ ਜੂਨ ਹੈ ਜਿਹਦੇ ਚ ਕੁੱਤੇ ਦੇ ਜੂਨ ਦੇ ਵਿੱਚ ਵੀ ਤੈਨੂੰ ਵਿਸ਼ਾ ਭੋਗਣ ਨੂੰ ਮਿਲਿਆ ਤੇ ਤੂੰ ਪਸ਼ੂਆਂ ਦੀ ਜੂਨ ਦੇ ਵਿੱਚ ਤੈਨੂੰ ਵਿਸ਼ਾ ਭੋਗਣ ਨੂੰ ਮਿਲਿਆ ਤੇ ਕੀੜੇ ਮਕੌੜਿਆਂ ਦੀ ਜੂਨ ਦੇ ਵਿੱਚ ਮਿਲਿਆ ਤੇ ਤੈਨੂੰ ਸਾਰੀਆਂ ਜੂਨਾਂ ਚ ਮਿਲਿਆ ਜੇ ਨਹੀਂ ਮਿਲਿਆ ਤਾਂ ਪਰਮਾਤਮਾ ਦਾ ਨਾਮ ਨਹੀਂ ਮਿਲਿਆ। ਹੁਣ ਤੈਨੂੰ ਮਿਲਣਾ ਤੇ ਉਹ ਫਿਰ ਤੂੰ ਪਰਮਾਤਮਾ ਦਾ ਨਾਮ ਜਪਦਾ ਨਹੀਂ ਹੈ ਤੂੰ ਬਹੁਤ ਭੋਗ ਭੋਗ ਲੇ ਆਪਣੇ ਮਨ ਨੂੰ ਸਮਝਾਉਂਦੇ ਹੁਣ ਤੂੰ ਸਮਝ ਜਾ ਕੀ ਲੱਭਿਆ ਨਾ ਜੇ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਦੁੱਖ ਪਾਵੈ ਘਰੇ ਮੋਹਤ ਰੰਗ ਮਾਣਾ ਫਿਰ ਬਹੁਰ ਬਹੁਰ ਪਛਤਾਵਾ ਪਛਤਾਵਾ ਉਹਦੇ ਚ ਭੋਗੰਗ ਤਾਂ ਰੋਗੰਗ ਰੋਗ ਇਹਨਾਂ ਦੇ ਵਿੱਚ। ਇਸ ਕਰਕੇ ਹੁਣ ਤਾਂ ਸਮਝਦਾ ਮਨ
ਮਤ ਕੋ ਮਾਰੈ ਈਟ ਢੇਮ,
ਮਤਾਂ ਕੋਈ ਤੈਨੂੰ ਇੱਟ ਤੇ ਢੀਮ ਮਾਰ ਨਾ ਕਰੇ। ਭਾਵ ਕੀ ਹੈ, ਇੱਟ ਢੀਮ ਕਿਹੜੀ ਹੋ ਗਈ ਇੱਥੇ ਅੰਤਰੀ ਚ, ਸੰਬੰਧੀਆਂ ਆਦਿ ਦਾ ਵਿਯੋਗ ਰੂਪੀ ਇੱਟ, ਸੰਬੰਧੀਆਂ ਦਾ ਵਿਯੋਗ ਹੋਣਾ ਅਤੇ ਪਦਾਰਥਾਂ ਦਾ ਵਿਯੋਗ ਰੂਪੀ ਢੀਮ, ਕੱਚੀ ਇੱਟ ਦਾ ਮਾਰਨਾ, ਜਿਹੜਾ ਇਹ ਇੱਟ ਪੱਕੀ ਹੁੰਦੀ ਹੈ ਆਵੇ ਜੀ ਪੱਕੀ ਹੋਈ, ਜਿਵੇਂ ਸੰਬੰਧੀ ਜਿਹੜੇ ਨੇ ਉਹ ਪਦਾਰਥਾਂ ਨਾਲੋਂ ਥੋੜੇ ਜਿਹੇ ਪੱਕੇ ਮੰਨੇ ਵੀ ਉਹਨਾਂ ਦਾ ਵਿਛੋੜਾ ਹੋ ਗਿਆ, ਇਹ ਤਾਂ ਇੱਟ ਬਚ ਗਈ। ਜਿਹੜਾ ਪਦਾਰਥਾਂ ਦਾ ਵਿਛੋੜਾ ਹੋ ਗਿਆ ਉਹ ਕੱਚੀ ਢੀਮ ਜਿਹੜੀ ਬਾਹਣ ਦਾ ਡਲਾ ਹੁੰਦਾ ਉਹ ਬਚ ਗਿਆ। ਮਤਾਂ ਕਿਤੇ ਤੇਰੇ ਬਜੇ ਭਾਈ, ਹੁਣ ਮਨੁੱਖਾ ਸਰੀਰ ਹੈ ਇਹਦੇ ਵਿੱਚ ਜੇ ਤੂੰ ਆਵਨਾ ਭਜਸ ਭਜਸ ਕਵ ਭਾਈ, ਆਵੇ ਅੰਤ ਨਾ ਭਜਿਆ ਜਾਈ, ਫੇਰ ਨਹੀਂ ਭਜ ਹੋਣਾ। ਇੱਥੇ ਤੱਕ ਸਾਧ ਸਿੰਘ ਜੀ ਇਹ ਬਸੰਤ ਰਾਗ ਜਿਹੜਾ ਮਹਾਰਾਜ ਦੀ ਕਿਰਪਾ ਦੇ ਨਾਲ ਜਥੇ ਸੰਗਤ ਦੇ ਅੰਦਰ ਸੱਤਵੀਂ ਜਿਹੜੀ ਕਥਾ ਚੱਲ ਰਹੀ ਹੈ ਉਹਦੇ ਚ ਬਸੰਤ ਰਾਗ ਅੱਜ ਸਮਾਪਤ ਹੋ ਗਿਆ। ਇਹ ਪੱਚੀਵਾਂ ਰਾਗ ਸੀ ਤੇ ਹੁਣ ਅੱਗੇ ਸਾਧ ਸਿੰਘ ਜੀ, ਕਿਉਂਕਿ ਪਿੱਛੇ ਜਿਹੜੇ ਰਾਗ ਹੁਣ ਤੱਕ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵਡਾਂਸ ਸੋਟ ਤਨਾਸਰੀ ਜੈਸਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ, ਇਹ 25 ਹੋ ਗਏ। ਹੁਣ ਜਿਹੜੇ ਬਾਕੀ ਰਹਿ ਗਏ ਤੇ ਇਹਦੇ ਚ ਸਾਧ ਸਿੰਘ ਜੀ ਹੁਣ 6 ਰਾਗ ਰਹਿ ਗਏ ਹੋਰ, 31 ਰਾਗ ਨਾ। ਹੁਣ 26ਵਾਂ ਜਿਹੜਾ ਰਾਗ ਹੈ ਉਹ ਸਾਰੰਗ ਰਾਗ ਕੱਲ ਨੂੰ ਸਾਧ ਸਿੰਘ ਅੰਮ੍ਰਿਤ ਵੇਲੇ ਆਰੰਭ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਹੋਏਗਾ, ਉਹਦਾ ਆਨੰਦ ਆਪਾਂ ਕੱਲ ਨੂੰ ਸਾਧ ਸਿੰਘ ਮਾਣਾਂਗੇ। ਇਹਦੇ ਭਗਤ ਬਾਣੀ ਦੇ ਵਿੱਚ ਆ ਕੇ ਥੋੜੀ ਜਿਹੀ ਕਥਾ ਜਿਹੜੀ ਹੈ ਉਹ ਸਹਿਜ ਭਾਅ ਚ ਹੋ ਜਾਂਦੀ ਹੈ ਤੇ ਕੱਲ ਜੇ ਆਪਾਂ ਕਰਦੇ ਕਾਹਲ ਦੇ ਵਿੱਚ ਫਿਰ ਇਹ ਆਨੰਦ ਨਹੀਂ ਸੀ ਆਉਣਾ ਜਿਹੜਾ ਅੱਜ ਆਨੰਦ ਲੈ ਲਿਆ। ਆਓ ਹੁਣ ਇੱਥੇ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨਗੇ। ਮਹਾਰਾਜ ਦੇ ਚਰਨਾਂ ਚ ਬੇਨਤੀ ਕਰੀਏ, ਮਹਾਰਾਜ ਜਿਵੇਂ ਆਪ ਜੀ ਨੇ ਕਿਰਪਾ ਕੀਤੀ ਹੈ ਤੇ ਤੁਸੀਂ ਮਹਾਰਾਜ ਜਿਵੇਂ 25 ਰਾਗ ਸਮਾਪਤ ਹੋ ਗਏ, 25ਵਾਂ ਰਾਗ ਸਮਾਪਤ ਹੋ ਗਿਆ ਬਸੰਤ ਰਾਗ, ਇਸੇ ਤਰ੍ਹਾਂ ਮਹਾਰਾਜ ਕੱਲ ਨੂੰ ਸਾਰੰਗ ਰਾਗ ਆਰੰਭ ਕਰਨ ਦੀ ਆਗਿਆ ਬਖਸ਼ਣ ਕਰਨੀ ਤੇ ਕਿਰਪਾ ਕਰਨੀ ਤਾਂ ਕਿ ਸੰਪੂਰਨ ਹੋ ਸਕੇ ਕਥਾ। ਆਓ ਹੁਣ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਕਬੀਰ ਭੋਗ ਭਲੇ ਕੀਨ, ਮਤ ਕੋ ਮਾਰੈ ਈਟ ਢੇਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੇ ਗੋਬਿੰਦ, ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੀ ਸਮਰੱਥ ਅਗਮ ਪੂਰਨ ਮੋਹੇ ਮਾਇਆ ਕਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।